ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050606। USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ, ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਆਸਟ੍ਰੇਲੀਆ ਦੇ ਵਿੱਚ ਵੀਕਐਂਡ ਪੂਰੇ ਜੋਬਨ ਤੇ ਹੈ ਜੀ। ਦਿਨ ਐਤਵਾਰ ਚੜ ਚੁੱਕਾ, ਸਵੇਰ ਦੇ 8:01 ਹੋ ਚੁੱਕੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਹੀ ਸਤਿਕਾਰਤ ਸਰੋਤੇ ਦੇਸ਼ ਵਿਦੇਸ਼ ਤੋਂ ਜਿੱਥੋਂ ਵੀ ਸਾਡੇ ਨਾਲ ਜੁੜਦੇ ਨੇ, ਉਨ੍ਹਾਂ ਨੂੰ ਬਹੁਤ ਪਿਆਰ ਤੇ ਨਿੱਘੀ ਸਤਿ ਸ੍ਰੀ ਅਕਾਲ ਤੇ ਉਮੀਦ ਅਤੇ ਅਰਦਾਸ ਕਰਦੇ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਮੈਂ ਵੀ ਤੰਦਰੁਸਤ ਹਾਂ, ਠੀਕ ਠਾਕ ਹਾਂ, ਚੜ੍ਹਦੀ ਕਲਾ 'ਚ ਹਾਂ। ਤੇ ਆਓ ਫਿਰ ਸਾਰੇ ਰਲੀਏ, ਰਲ ਕੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਕੌਫ ਸਾਰਬਰ ਸਟੂਡੀਓ ਤੋਂ। ਦਿਨ ਇੱਕ ਵਾਰੀ ਫੇਰ ਖੂਬਸੂਰਤ ਚੜਿਆ ਹੈ ਤੇ ਹਲਕੀ ਹਲਕੀ ਠੰਡਕ ਹੈ, ਪੈਰ ਠਰ ਰਹੇ ਨੇ, ਸਪਰਿੰਗ ਪੂਰੇ ਜ਼ੋਬਨ ਤੇ ਹੈ। ਪਰ ਸਿਆਲ ਵਾਲੀ ਰੁੱਤ ਇੱਕ ਵਾਰੀ ਫੇਰ ਪਰਤ ਆਈ ਹੈ। ਇੱਕ ਦੋ ਦਿਨ ਇਸੇ ਤਰ੍ਹਾਂ ਹੀ ਰਹੇਗਾ। ਕੁਛ ਹਿੱਸਿਆਂ ਚ ਆਸਟ੍ਰੇਲੀਆ ਦੇ ਵਿੱਚ ਬਰਫ਼ਬਾਰੀ ਵੀ ਹੋਈ ਹੈ, ਜਿਹੜੀ ਕਿ ਜਾਂਦੀ ਜਾਂਦੀ ਠੰਡ ਪੈ ਰਹੀ ਹੈ, ਉਸ ਦੇ ਨਜ਼ਾਰੇ ਆ ਰਹੇ ਨੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਜੁੜ ਰਹੇ ਨੇ। ਅਸੀਂ ਅਰਦਾਸ ਦੇ ਐਪੀਸੋਡ ਨੂੰ ਕੰਟੀਨਿਊ ਰੱਖਾਂਗੇ ਅਤੇ ਸਾਡੇ ਨਾਲ ਗੱਜਣ ਵਾਲਾ ਬਾਈ ਜੀ ਸੁਖਮਿੰਦਰ ਆ ਰਹੇ ਨੇ, ਬਹੁਤ ਹੀ ਆਲਾ ਦਰਜੇ ਦਾ ਐਪੀਸੋਡ ਪੇਸ਼ ਕਰਨਗੇ ਇੱਕ ਅਲਾਇਦਾ ਟੌਪਿਕ ਦੇ ਉੱਤੇ। ਤੇ ਤੁਸੀਂ ਸਾਡੇ ਨਾਲ ਜੁੜਦੇ ਹੋ, ਸਵੇਰ ਦੇ ਜੁੜੇ ਹੋਏ ਹੋ, ਹੁਣ ਵੀ ਤੁਸੀਂ ਸਾਂਝਾ ਪਾ ਰਹੇ ਹੋ, ਸੁਨੇਹੇ ਆ ਰਹੇ ਨੇ ਤੇ ਸੁਨੇਹੇ ਆਣਗੇ, ਇਹ ਮੈਨੂੰ ਪੂਰੀ ਉਮੀਦ ਹੈ। ਅਗਰ ਤੁਸੀਂ ਕੰਮਾਂ ਕਾਰਾਂ ਦੇ ਵਿੱਚ ਵਿਅਸਤ ਹੋ, ਕੰਮ ਇਜਾਜ਼ਤ ਨਹੀਂ ਦਿੰਦਾ ਮੈਸੇਜ ਪਾਉਣ ਦੀ, ਤਾਂ ਕੋਈ ਗੱਲ ਨਹੀਂ, ਆਨੰਦ ਲਓ ਪ੍ਰੋਗਰਾਮ ਦਾ। ਅਗਰ ਹੋ ਸਕੇ ਤਾਂ ਜ਼ਰੂਰ ਝਰੀਟ ਮਾਰ ਦਿਓ, ਸੁਨੇਹਾ ਭੇਜ ਦਿਓ। ਸੋ ਅੱਜ ਮੌਸਮ ਦੀ ਜਾਣਕਾਰੀ ਵੀ ਹੋਏਗੀ, ਖਬਰਾਂ ਵੀ ਆਪਾਂ ਝਾਤੀ ਮਾਰਾਂਗੇ। ਉਧਰ ਅਕਾਲੀ ਦਲ ਤੇ ਭਾਜਪਾ ਦਾ ਡਿਵੋਰਸ ਹੋ ਗਿਆ, ਉਸ ਦੇ ਬਾਰੇ, ਡਿਵੋਰਸ ਹੋਣਾ ਆ, ਸੋਰੀ ਹੋਇਆ ਤਾਂ ਨਹੀਂ, ਸੈਪਰੇਸ਼ਨ ਹੋਈ ਹੈ ਹਜੇ। ਸੋ ਉਸ ਤੇ ਵੀ ਆਪਾਂ ਗੱਲ ਕਰਾਂਗੇ, ਸੋਹਣੇ ਸੋਹਣੇ ਗੀਤ ਵੀ ਇੱਕ ਦੋ ਲਾਉਣੇ ਆ, ਫਰਮਾਇਸ਼ ਵੀ ਇੱਕ ਦੋ ਪੈਂਡਿੰਗ ਪਈਆਂ, ਉਹ ਵੀ ਆਪਾਂ ਲਾਉਣੀਆਂ ਆ, ਤੇ ਨਾਲ ਦੀ ਨਾਲ ਵਿਚਾਰ ਵੀ ਆਪਾਂ ਗੱਲਾਂ ਬਾਤਾਂ ਵੀ ਕਰ ਲੈਣੀਆਂ। ਜਿੱਦਾਂ ਤੁਸੀਂ ਕਹੋ ਉਦਾਂ ਹੀ ਕਰ ਲੈਣਾ ਪਿਆਰਿਓ। ਸੋ ਇੱਕ ਦੋ ਦਿਨ ਤੋਂ ਹਰਮਨ ਰੇਡੀਓ ਦੇ ਵਿੱਚ ਕੱਲ ਥੋੜੀ ਸਮੱਸਿਆ ਆ ਰਹੀ ਸੀਗੀ, ਸਾਡੇ ਟੈਕਨੀਕਲ ਖੇਤਰ ਦੇ ਵਿੱਚ ਕੁਛ ਐਪਸ ਨਹੀਂ ਚੱਲ ਰਹੀਆਂ ਸੀ, ਉਸ ਨੂੰ ਦਰੁਸਤ ਕਰ ਦਿੱਤਾ ਗਿਆ ਤੇ ਉਮੀਦ ਰੱਖਦੇ ਹਾਂ ਕਿ ਹੁਣ ਤੁਸੀਂ ਸੁਣ ਸਕਦੇ ਹੋਵੋਗੇ। ਬਹੁਤ ਸਾਰੇ ਸਰੋਤੇ ਜਿਹੜੇ ਨੇ ਉਹ ਥਰਡ ਪਾਰਟੀ ਐਪਸ ਦੇ ਵਿੱਚੋਂ ਸੁਣਦੇ ਨੇ, ਉਹ ਚੱਲ ਰਹੀਆਂ ਨੇ, ਕੱਲ ਵੀ ਚੱਲ ਰਹੀਆਂ ਸੀ ਤੇ ਅੱਜ ਉਮੀਦ ਰੱਖਦੇ ਹਾਂ ਕਿ ਸਾਡੀਆਂ ਆਪਣੀਆਂ ਐਪਸ ਦੁਆਰਾ ਫਿਰ ਫੁੱਲੀ ਫੰਕਸ਼ਨਲ ਨੇ। ਸੋ ਡਿਵੈਲਪਮੈਂਟ ਜਾਰੀ ਰਹਿੰਦੀ ਆ ਹਮੇਸ਼ਾ ਹੀ। ਇਸ ਵੇਲੇ ਸਿਡਨੀ ਦੇ ਵਿੱਚ ਜਾਂ ਈਸਟ ਕੋਸਟ ਦੇ ਉੱਤੇ 8:04 ਹੋ ਗਏ ਨੇ, ਦਿਨ ਐਤਵਾਰ 27 ਸਪਤੰਬਰ। ਔਰ ਐਡਲੇਡ ਦੇ ਵਿੱਚ 7:34 ਹੋਏ ਨੇ, ਪਰਥ ਦੇ ਵਿੱਚ ਸਵੇਰ ਦੇ 6:04, ਨਵੀਂ ਦਿੱਲੀ ਦੇ ਵਿੱਚ 3:34 ਵੱਡਾ ਤੜਕਾ ਹੈ, ਲੰਡਨ ਦੇ ਵਿੱਚ ਅੱਧੀ ਰਾਤ ਦੇ 11:04 ਹੋਏ ਨੇ। ਸ਼ਨਿਚਰਵਾਰ ਹੀ ਹੈ ਔਰ ਸ਼ਨਿਚਰਵਾਰ ਹੀ ਅਮਰੀਕਾ ਮਹਾਂਦੀਪਾਂ ਦੇ ਵਿੱਚ ਚੱਲ ਰਿਹਾ ਹੈ, ਉੱਥੇ ਵੈਨਕੂਵਰ ਤੇ ਸਰੀ ਦੇ ਵਿੱਚ 3:04 ਨੇ, ਔਰ ਨਿਊਯਾਰਕ ਤੇ ਟੋਰਾਂਟੋ ਦੇ ਵਿੱਚ 6:04 ਸ਼ਾਮ ਦੇ ਨੇ। ਸੋ ਦੇਸ਼ ਵਿਦੇਸ਼ ਤੋਂ ਇੱਥੋਂ ਜੁੜਦੇ ਹੋ ਜੀ, ਸਵਾਗਤ ਜੀ ਆਇਆਂ ਨੂੰ। ਪੋਲੀਟਿਕਸ ਬੜੀ ਹੀ ਕਹਿੰਦੇ ਆ ਕੁੱਤੀ ਸ਼ਹਿਰ ਆ, ਇਟਸ ਅ ਬਿਚ। ਤੇ ਪੋਲੀਟਿਕਸ ਆਸਟ੍ਰੇਲੀਆ ਦੇ ਵਿੱਚ ਵੀ ਵਿਕਟੋਰੀਆ 'ਚ ਪੂਰੇ ਜੋਬਨ ਤੇ ਆ। ਕੱਲ ਵੀ ਇੱਕ ਮਿਨਿਸਟਰ, ਹੈਲਥ ਮਿਨਿਸਟਰ ਨੇ ਰਿਜ਼ਾਈਨ ਦਿੱਤਾ ਹੈ, ਔਰ ਆਪਸ ਦੇ ਵਿੱਚ ਉਸਦਾ ਦੇ ਵਿਚਾਰਾਂ ਦੀ ਜਿਹੜੀ ਆਪਾਂ ਗੱਲ ਕਰੀਏ, ਤਾਂ ਮਿਨਿਸਟਰ ਪ੍ਰੀਮੀਅਰ ਤੇ ਦੋਸ਼ ਲਾ ਰਹੀ ਹੈ ਕਿ ਉਹਨਾਂ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਤੇ ਉਹਨਾਂ ਤੇ ਸਾਰਾ ਕੁਝ ਮੜ ਦਿੱਤਾ ਗਿਆ ਜਿਹੜਾ ਕਿ ਹੋਟਲ ਕੁਆਰੰਟੀਨ ਬੰਗਲ ਹੋਇਆ ਸੀਗਾ। ਸੋ ਸਾਰਿਆਂ ਨੇ ਰਲ ਮਿਲਾ ਕੇ ਹੈਲਥ ਮਿਨਿਸਟਰ ਦੀ ਬਲੀ ਲੈ ਲਈ ਔਰ ਹੈਲਥ ਮਿਨਿਸਟਰ ਨੇ ਉਸ ਤੇ ਬਿਆਨ ਕੱਸੇ ਨੇ ਤੇ ਦੇਖਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੀ ਹੁੰਦਾ ਹੈ। ਪਰ ਡਿਮਾਂਡ ਜਿਹੜੀ ਹੈ ਉਹ ਪ੍ਰੀਮੀਅਰ ਦੇ ਰਿਜ਼ਾਈਨ ਦੀ ਹੈ। ਸੋ ਉਹ ਵੀ ਸੁਖਬੀਰ ਬਾਦਲ ਹੀ ਬਣਿਆ ਬੈਠਾ ਹੈ ਵਿਕਟੋਰੀਆ ਦੇ ਵਿੱਚ। ਕਹਿੰਦਾ ਹੈ ਮੈਨੂੰ ਯਾਦ ਆ ਗਿਆ ਕਿ ਜਦੋਂ ਇਲੈਕਸ਼ਨ 'ਚ ਬੁਰੀ ਤਰ੍ਹਾਂ ਹਾਰੇ ਇਸ ਵਾਰੀ ਤੇ ਆਸਟ੍ਰੇਲੀਆ ਵਰਗੇ ਦੇਸ਼ ਜਾਂ ਹੋਰ ਜਿਹੜੇ ਵੱਡੇ ਦੇਸ਼ ਨੇ ਵੈਸਟਰਨ ਕੰਟਰੀ ਆ ਉੱਥੇ ਨੈਤਿਕਤਾ ਦੇ ਆਧਾਰ ਦੇ ਉੱਤੇ ਲੀਡਰ ਉਸੇ ਵੇਲੇ ਹੀ ਰਿਜ਼ਾਈਨ ਕਰ ਦਿੰਦਾ ਕਿ ਮੇਰੀ ਲੀਡਰਸ਼ਿਪ ਦੇ ਵਿੱਚ ਮੇਰੀ ਨੇਤਰਤਾਵਾਂ ਦੇ ਵਿੱਚ ਸਾਡੀ ਹਾਰ ਹੋਈ ਹੈ ਤੇ ਮੈਂ ਇਸ ਪਾਰਟੀ ਦਾ ਲੀਡਰ ਰਹਿਣ ਦੇ ਕਾਬਲ ਨਹੀਂ ਹਾਂ। ਇਹ ਨੈਤਿਕਤਾ ਕਹਿੰਦੀ ਹੈ। ਅਗਰ ਕੋਈ ਜੰਗ ਹਾਰਦਾ ਆ ਤਾਂ ਉਸਦਾ ਜਨਰਲ ਉਸਦਾ ਡਿਫੈਂਸ ਮਿਨਿਸਟਰ ਰਿਜ਼ਾਈਨ ਦਿੰਦਾ ਆ ਕਿ ਮੈਂ ਆਪਣੀਆਂ ਫੌਜਾਂ ਨੂੰ ਚੰਗੀ ਤਰ੍ਹਾਂ ਲੀਡ ਨਹੀਂ ਕਰ ਸਕਿਆ, ਮੈਂ ਇਸ ਦੇ ਕਾਬਲ ਨਹੀਂ ਹਾਂ। ਪਰ ਹੋਇਆ ਉਲਟ ਇਹਨਾਂ ਇਲੈਕਸ਼ਨਸ ਦੇ ਵਿੱਚ ਪੰਜਾਬ ਦੀਆਂ ਦੇ ਵਿੱਚ ਜਦੋਂ ਅਕਾਲੀ ਦਲ ਤੇ ਭਾਜਪਾ ਗੱਠਜੋੜ ਪੂਰੀ ਤਰ੍ਹਾਂ ਹਾਰੀ ਹੈ, ਬੁਰੀ ਤਰ੍ਹਾਂ ਹਾਰੀ ਹੈ, ਤਾਂ ਉਸ ਤੋਂ ਬਾਅਦ ਸੁਖਬੀਰ ਬਾਦਲ ਉਹਨਾਂ ਨੇ ਬਿਆਨ ਦਿੱਤਾ ਕਿ ਮੈਂ ਇਸ ਹਾਰ ਤੋਂ ਬਹੁਤ ਹੀ ਨਾ ਖੁਸ਼ ਹਾਂ ਤੇ ਮੈਂ ਸਾਰੀ ਪਾਰਟੀ ਭੰਗ ਕਰਨ ਦਾ ਫੈਸਲਾ ਕਰ ਲਿਆ ਹੈ। ਤੇ ਉਦੋਂ ਵੀ ਅਸੀਂ ਬਹੁਤ ਕਟਾਕਸ਼ ਕੱਸਿਆ ਸੀ ਕਿ ਪਾਰਟੀ ਭੰਗ ਕਰਨ ਦਾ ਕੋਈ ਮਤਲਬ ਨਹੀਂ ਬਣਦਾ, ਲੀਡਰ ਨੂੰ ਰਿਜ਼ਾਈਨ ਕਰਨ ਦਾ ਮਤਲਬ ਬਣਦਾ ਹੈ। ਤੇ ਉਦੋਂ ਦੇ ਮਜੀਠੀਆ ਸਾਹਿਬ ਵੀ ਬੈਕਫੁੱਟ ਤੇ ਨੇ, ਕੋਈ ਖਬਰਾਂ ਨਹੀਂ ਆਈਆਂ, ਕਦੇ ਕਿਸੇ ਨੂੰ ਕੋਈ ਗਾਲਾਂ ਨਹੀਂ ਕੱਢੀਆਂ, ਕੋਈ ਚਿੱਟੇ ਦਾ ਰੌਲਾ ਨਹੀਂ ਪਿਆ ਤੇ ਉਹ ਵੀ ਹੁਣ ਪੂਰੇ ਬੈਕਫੁੱਟ ਤੇ ਨੇ। ਸੋ ਇਸੇ ਹੀ ਤਰ੍ਹਾਂ ਇੱਧਰ ਵਿਕਟੋਰੀਆ ਦੇ ਵਿੱਚ 750 ਮੌਤਾਂ ਹੋਈਆਂ ਨੇ। ਦੂਜੀ ਸਟੇਜ, ਦੂਜਾ ਜਿਹੜਾ ਬਣਿਆ ਆ, ਫੈਲਿਆ, ਦੂਜਾ ਫੈਲਾਅ ਹੋਇਆ ਆ, ਉਸ ਦਾ ਕਾਰਨ ਲੈਕ ਆਫ ਰਿਸਪੋਂਸੀਬਿਲਿਟੀ, ਸਹੀ ਸਰਵਿਸਿਜ਼ ਨੂੰ ਨਾ ਚੁਣਨਾ ਤੇ ਐਟੀਚਿਊਡ ਪ੍ਰੋਬਲਮ ਹੈਲਥ ਡਿਪਾਰਟਮੈਂਟ ਦੇ ਵਿੱਚ ਜਿਹੜੀ ਹੈ ਉਹ ਪੂਰੀ ਤਰ੍ਹਾਂ ਉਹਨਾਂ ਦਾ ਕੰਮ ਨਹੀਂ ਸੀ ਕਰ ਰਿਹਾ ਤੇ ਜਿਹੜੇ ਬਾਕੀ ਮਿਨਿਸਟਰ ਹੈ ਉਹ ਇੱਕ ਦੂਸਰੇ ਮਿਨਿਸਟਰ ਦੇ ਨਾਲ ਕੋਈ ਉਹਨਾਂ ਦੀ ਕਮਿਊਨੀਕੇਸ਼ਨ ਨਹੀਂ ਜਿਹੜੀ ਕਿ ਇਨਕੁਆਇਰੀ ਦੇ ਵਿੱਚ ਸਾਹਮਣੇ ਆਈ ਹੈ। ਸੋ ਕਰਫਿਊ ਲਾਇਆ, ਪੁਲਿਸ ਵਾਲਿਆਂ ਨੂੰ ਪਤਾ ਹੀ ਨਹੀਂ ਵੀ ਕਰਫਿਊ ਲਾਇਆ ਆ, ਉਹਨਾਂ ਦੀ ਸਲਾਹ ਹੀ ਨਹੀਂ ਪੁੱਛੀ ਗਈ ਤੇ ਸਾਰਾ ਚੌਪਟ ਧੰਦਾ ਵਿਕਟੋਰੀਆ ਦਾ ਕੀਤਾ ਹੋਇਆ। ਤੇ ਅਕਸਰ ਵਿਕਟੋਰੀਆ ਦੇ ਸੱਜਣਾ ਮਿੱਤਰਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਤੇ ਕਾਫੀ ਦੁਖੀ ਨੇ ਕਿਉਂਕਿ ਜੌਬਾਂ ਜਦੋਂ ਹੁਣ ਇਹ ਖੁੱਲਣਾ ਆ ਤਾਂ ਜੌਬਾਂ ਬਹੁਤ ਸਾਰੀਆਂ ਨਹੀਂ ਹੋਣੀਆਂ ਕਿਉਂਕਿ ਬਹੁਤ ਸਾਰੇ ਬਿਜ਼ਨਸ ਬੰਦ ਹੋ ਜਾਣੇ ਆ ਜਾਂ ਉਹ ਦੂਸਰੀਆਂ ਸਟੇਟਾਂ ਦੇ ਵਿੱਚ ਸ਼ਿਫਟ ਕਰ ਰਹੇ ਨੇ। ਮੈਂ ਪਹਿਲਾਂ ਵੀ ਦੱਸਿਆ ਸੀ ਕਿ ਮੇਰੀ ਅਕਸਰ ਗੱਲਬਾਤ ਹੁੰਦੀ ਰਹਿੰਦੀ ਹੈ ਫਾਈਨੈਂਸ਼ੀਅਲ ਸੈਕਟਰ ਦੇ ਵਿੱਚ ਤੇ ਬਹੁਤ ਵੱਡੇ ਬਿਜ਼ਨਸ ਜਿਹੜੇ ਨੇ ਉਹ ਆਪਣਾ ਐਟਲੀਸਟ 50% ਬਿਜ਼ਨਸ ਜਿਹੜਾ ਆ ਉਹ ਨਿਊ ਸਾਊਥ ਵੇਲਸ ਦੇ ਵਿੱਚ ਨੂੰ ਮੂਵ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਇਉਂ ਲੱਗਦਾ ਹੈ ਕਿ ਆਉਣ ਵਾਲੇ 10 ਸਾਲਾਂ ਦੇ ਵਿੱਚ ਇੱਥੇ ਬਹੁਤ ਹੀ ਕੰਮ ਖਰਾਬਾ ਹੋਏਗਾ। ਦੂਸਰਾ, ਜਿਹੜੀ ਸਰਕਾਰ ਹੈ ਉਹ ਇੰਨੀ ਫਰੈਂਡਲੀ ਨਹੀਂ ਹੈਗੀ ਤੇ ਜਿਹੜੇ ਲੋਕ ਨੇ ਉਹ ਮੁਫ਼ਤ 'ਚ ਵਿੱਚ ਖਾਣਾ ਚਾਹੁੰਦੇ ਨੇ, ਸਪੈਸ਼ਲੀ ਜਿਹੜੇ ਮੈਲਬਰਨ ਦੀਆਂ ਇਨਰ ਮੈਲਬਰਨ ਹੈ ਉਹ ਸਾਰੇ ਹੀ ਆਲਮੋਸਟ ਸਾਰੇ ਨਹੀਂ ਮੈਂ ਕਹਿ ਰਿਹਾ ਪਰ ਮੋਸਟਲੀ ਜਿਹੜੇ ਨੇ ਉਹ ਨਜ਼ਾਰੇ ਲੈ ਰਹੇ ਨੇ ਕਿਉਂਕਿ ਪੈਸਾ ਸੈਂਟਰ ਗਵਰਨਮੈਂਟ ਤੋਂ ਆਈ ਜਾਂਦਾ ਹੈ ਤੇ ਉਹ ਚਾਹੁੰਦੇ ਨੇ ਇੱਦਾਂ ਹੀ ਬ੍ਰਿਸਬੇਨ ਦੇ ਵਿੱਚ ਕਿ ਲੰਮਾ ਟਮਾ ਸਮਾਂ ਲੋਕਡਾਊਨ ਰਹੇ ਔਰ ਕੰਮ ਤੇ ਨਾ ਜਾਣਾ ਪਵੇ। ਲੋਕ ਹੁਣ ਆਦੀ ਹੋ ਚੁੱਕੇ ਨੇ। ਸੋ ਇਹ ਜਿਹੜਾ ਰਿਜ਼ਾਈਨ ਹੋਇਆ, ਇਨਕੁਆਇਰੀ ਹੋਈ ਆ, ਇਸ ਦੇ ਵਿੱਚ ਪ੍ਰੀਮੀਅਰ ਕਹਿੰਦਾ ਮੈਨੂੰ ਤਾਂ ਪਤਾ ਹੀ ਕੱਖ ਨਹੀਂ। ਐਨ ਸੁਖਬੀਰ ਬਾਦਲ ਦਾ ਮੈਨੂੰ ਯਾਦ ਆ ਗਿਆ ਕਿ ਉਹਦਾ ਵੀ ਇਹੀ ਐਟੀਚਿਊਡ ਹੈ ਕਿ ਮੈਂ ਨਾ ਮਾਨੂੰ। ਹੁਣ ਵੀ ਜੋ ਹਰਸਿਮਰਤ ਨੇ ਰਿਜ਼ਾਈਨ ਦਿੱਤਾ ਆ, ਉਸ ਰਿਜ਼ਾਈਨ ਤੋਂ ਬਾਅਦ ਉਹਨੂੰ ਕਾਫੀ ਮਤਲਬ ਬੁਰਾ ਭਲਾ ਕਿਹਾ ਗਿਆ, ਸਲਾਹਿਆ ਨਹੀਂ ਗਿਆ। ਹੁਣ ਇਹ ਵੀ ਪ੍ਰਪੋਜ਼ਲ ਆਇਆ ਸੀ ਕਿ ਇਹ ਫਿਰ ਜਦੋਂ ਬਣ ਰਹੇ ਸੀ ਕਾਨੂੰਨ ਉਦੋਂ ਕਿਉਂ ਨਹੀਂ ਦਿੱਤਾ, ਉਦੋਂ ਵਿਰੋਧ ਕਰਨਾ ਚਾਹੀਦਾ ਸੀ ਵਿੱਚ ਰਹਿ ਕੇ, ਨਹੀਂ ਕਹਿੰਦੇ ਅਸੀਂ ਬਾਅਦ ਚੋਂ ਕਰਨਾ ਸੀ। ਸੋ ਪਹਿਲਾਂ ਪੌੜੀ ਚੜ੍ਹਾ ਦਿੱਤੀ ਗਈ ਆ, ਪੌੜੀ ਚੜ੍ਹਾ ਕੇ ਉਹ ਕਾਨੂੰਨ ਬਣ ਗਏ ਆ, ਬਣਾ ਦਿੱਤੇ ਗਏ ਆ ਤੇ ਹੁਣ ਉਹ ਹੋਰ ਮੁੱਦਾ ਸ਼ੁਰੂ ਹੋ ਜਾਣਾ। ਹੁਣ ਹੋ ਸਕਦਾ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਹੋਰ ਸਰਜੀਕਲ ਸਟ੍ਰਾਈਕ ਵੀ ਹੋ ਜਾਵੇ ਕਿਉਂਕਿ ਮੁੱਦਾ ਹੀ ਐਡਾ ਵੱਡਾ ਬਣ ਗਿਆ ਐਂਟੀ ਭਾਜਪਾ ਕਿ ਉਹਨਾਂ ਨੂੰ ਕੋਈ ਨਾ ਕੋਈ ਹੋਰ ਮੁੱਦਾ ਦੇਣਾ ਪੈਣਾ ਆ। ਸਾਡੀਆਂ ਸਿੱਖ ਸੰਗਤਾਂ ਨੂੰ, ਸਾਡੀਆਂ ਸੰਗਤਾਂ ਨੂੰ, ਪੰਜਾਬੀਆਂ ਨੂੰ ਕੋਈ ਹੋਰ ਮੁੱਦਾ ਕ੍ਰੀਏਟ ਕਰਨਾ ਪੈਣਾ ਆ। ਉਹ ਫਿਰ ਆਰਡੀਨੈਂਸ ਕੀ, ਕਿਸਾਨ ਕੀ, ਕੁਛ ਕੀ, ਕਿੱਡੇ ਕਿੱਡੇ ਮੁੱਦੇ ਜਿਹੜੇ ਆ ਇੱਕ ਦਿਨ ਦੇ ਵਿੱਚ ਡਿਸਅਪੀਅਰ ਹੋ ਜਾਂਦੇ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਬਹੁਤ ਵੱਡਾ ਹੋਰ ਹਾਦਸਾ, ਕਾਂਡ, ਵਾਪਰ ਸਕਦਾ ਧਿਆਨ ਹਟਾਉਣ ਵਾਸਤੇ। ਜਿਸ ਤਰ੍ਹਾਂ ਅਮਰੀਕਾ ਆਪਣੀਆਂ ਘਰੇਲੂ ਸਮੱਸਿਆਵਾਂ ਦਾ ਧਿਆਨ ਹਟਾਉਣ ਵਾਸਤੇ ਕਿਤੇ ਨਾ ਕਿਤੇ ਲੜਾਈ ਛੇੜ ਲੈਂਦਾ ਆ, ਕਰੂਜ਼ ਮਿਜ਼ਾਈਲ ਛੱਡ ਦਿੰਦਾ ਆ, ਹਮਲਾ ਕਰਵਾ ਦਿੰਦਾ ਆ, ਤੇ ਧਿਆਨ ਸਾਰਾ ਉਧਰ ਚਲੇ ਜਾਂਦਾ ਤੇ ਦੇਸ਼ ਦੇ ਉੱਤੇ ਭਾਰੀ ਪੈ ਗਈ ਆ, ਇਹਨੂੰ ਛੱਡੋ ਤੇ ਉਹਨੂੰ ਆਪਾਂ ਫੜਦੇ ਹਾਂ। ਸੋ ਇਹ ਵਰਤਾਰਾ ਜਿਹੜਾ ਆ ਪੰਜਾਬ ਦੇ ਵਿੱਚ ਨਹੀਂ ਭਾਰਤ ਦੇ ਵਿੱਚ ਕਿਤੇ ਨਾ ਕਿਤੇ ਵਾਪਰ ਸਕਦਾ ਹੈ। ਸੋ ਕਿਸਾਨ ਮੋਰਚਾ ਜਿਹੜਾ ਆ ਉਹ ਜ਼ਿਆਦਾਤਰ ਉੱਤਰੀ ਭਾਰਤ ਦੇ ਵਿੱਚ ਸਰਗਰਮ ਹੈ, ਕਿਉਂਕਿ ਉੱਤਰੀ ਭਾਰਤ ਦੇ ਵਿੱਚ ਹੀ ਖੇਤੀਬਾੜੀ ਜ਼ਿਆਦਾ ਡਿਵੈਲਪ ਹੈ, ਇਨਫਰਾਸਟ੍ਰਕਚਰ ਜ਼ਿਆਦਾ ਡਿਵੈਲਪ ਹੈ। ਸੋ ਸ਼ੰਭੂ ਬਾਰਡਰ ਤੇ ਬਹੁਤ ਭਾਰੀ ਇਕੱਠ ਹੋਇਆ, ਜਿਸ ਨੇ ਸੜਕਾਂ ਨਹੀਂ ਤਾਰਾਂ ਵੀ ਸਾਰਾ ਕੁਝ ਹਿਲਾ ਦਿੱਤਾ ਹੈ, ਔਰ ਇਹ ਸਾਬਤ ਕਰ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਹਰਿਆਣੇ ਵਾਲੇ ਧੱਕੇ ਨਾਲ ਪਾਣੀ ਲੈਣ ਦੀ ਕੋਸ਼ਿਸ਼ ਕਰਨਗੇ ਤਾਂ ਇਉਂ ਵੀ ਹੋ ਸਕਦਾ ਹੈ। ਸੋ ਕਾਫੀ ਏਕਤਾ ਦਿਖਾਲੀ ਗਈ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਇਹ ਗੱਲਾਂ ਸਾਹਮਣੇ ਆ ਰਹੀਆਂ ਕਿ ਕੁਛ ਜਥੇਬੰਦੀਆਂ ਜਿਹੜੀਆਂ ਨੇ ਉਹ ਕੁਛ ਪਾਰਟੀਆਂ ਜਿਹੜੀਆਂ ਨੇ ਉਹ ਆਪਣੇ ਹਿਡਨ ਏਜੰਡੇ ਚਲਾਉਂਦੇ ਹੋਏ ਇਸ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਕਿਸਾਨਾਂ ਦੇ ਮੋਰਚਿਆਂ ਨੂੰ। ਔਰ ਮੈਨੂੰ ਲੱਗਦਾ ਕਿ ਸਾਡਾ ਜਿਹੜਾ ਸੋਸ਼ਲ ਮੀਡੀਆ ਹੈ ਉਸ 'ਤੇ ਕਾਫੀ ਇਸ 'ਤੇ ਚਰਚਾ ਵੀ ਚੱਲ ਰਹੀ ਆ, ਔਰ ਇਹਨਾਂ ਨੂੰ ਐਕਸਪੋਜ਼ ਵੀ ਕੀਤਾ ਜਾ ਰਿਹਾ। ਸੋ ਜਿਹੜੀ ਪੋਲੀਟਿਕਸ ਤੋਂ ਆਪਾਂ ਅੱਜ ਵਿਚਾਰ ਸ਼ੁਰੂ ਕੀਤਾ ਸੀ, ਸੋ ਪੋਲੀਟਿਕਸ ਇਸੇ ਤਰ੍ਹਾਂ ਆ ਕਿ ਜਿਸ ਤਰ੍ਹਾਂ ਅਕਾਲੀ ਦਲ ਨੇ ਪੌੜੀ ਚੜ੍ਹਾ ਕੇ ਭਾਜਪਾ ਨੂੰ ਆਰਡੀਨੈਂਸ ਬਣਵਾ ਕੇ ਲਾਗੂ ਕਰਾ ਕੇ ਸਪੋਰਟ ਦੇ ਕੇ ਵੋਟ ਪਾ ਕੇ ਫਿਰ ਰਿਜ਼ਾਈਨ ਦੇ ਦਿੱਤਾ, ਇਹਨੂੰ ਕਹਿੰਦੇ ਆ ਪੋਲੀਟਿਕਸ। ਔਰ ਪੋਲੀਟਿਕਸ ਦੇ ਵਿੱਚ ਪਹਿਲਾਂ ਹਰਸਿਮਰਤ ਨੇ ਰਿਜ਼ਾਈਨ ਦਿੱਤਾ ਤੇ ਹੁਣ ਗੱਠਜੋੜ ਤੋੜ ਦਿੱਤਾ ਗਿਆ ਆ। ਹੁਣ ਤੋੜਨ ਤੋਂ ਬਾਅਦ ਕੀ ਹੋਏਗਾ, ਕਈ ਕਿਆਸਰਾਈਆਂ ਲਾਈਆਂ ਜਾ ਰਹੀਆਂ ਨੇ ਕਿ ਬਾਦਲਾਂ ਦੇ ਉਲਟ ਕਈ ਕੇਸ ਪੈਂਡਿੰਗ ਨੇ, ਉਹਨਾਂ ਦੇ ਵਿੱਚ ਆਈ ਬੀ ਨੂੰ ਪਿੱਛੇ ਲਾਇਆ ਜਾ ਸਕਦਾ ਆ, ਇੰਟੈਲੀਜੈਂਸ ਬਿਊਰੋ ਨੂੰ ਜਾਂ ਸੀ ਬੀ ਆਈ ਨੂੰ ਪਿੱਛੇ ਲਾਇਆ ਜਾ ਸਕਦਾ, ਉਹਨਾਂ ਨੂੰ ਚੈੱਕ ਬੈਲੈਂਸ ਰੱਖਣ ਦੇ ਲਈ ਕਈ ਤਰੀਕਿਆਂ ਨਾਲ ਉਹਨਾਂ ਨੂੰ ਤੰਗ ਕੀਤਾ ਜਾ ਸਕਦਾ। ਪਰ ਇਹ ਇਸ ਤਰ੍ਹਾਂ ਨਹੀਂ ਪਿਆਰਿਓ, ਇਹ ਜਿਹੜਾ ਗੱਠਜੋੜ ਟੁੱਟਿਆ ਆ ਇਹ ਬਹੁਤ ਪਹਿਲਾਂ ਦਾ ਸਕ੍ਰਿਪਟ ਕੀਤਾ ਹੋਇਆ ਸੀਗਾ, ਪੂਰੀਆਂ ਡੀਲਾਂ ਬਣੀਆਂ ਹੋਈਆਂ ਸੀ ਕਿ ਤੁਸੀਂ ਸਾਡੇ ਆਰਡੀਨੈਂਸ ਨੂੰ ਪਾਸ ਕਰੋਗੇ, ਵੋਟਾਂ ਪਾਓਗੇ, ਉਸ ਤੋਂ ਬਾਅਦ ਰਿਜ਼ਾਈਨ ਕਰੋਗੇ, ਫਿਰ ਆਪਾਂ 2022 'ਤੇ ਫੋਕਸ ਕਰਾਂਗੇ, ਆਪਾਂ ਇਹਨੂੰ ਕਾਊਂਟਰ ਕਿੱਦਾਂ ਕਰਨਾ ਆ। ਸੋ ਪੂਰੀ ਸਾਨੂੰ ਐਂ ਲੱਗਦਾ ਹੈ ਕਿ ਉਹ ਟੁੱਟ ਗਿਆ ਜੀ, ਕੰਮ ਖਰਾਬ ਹੋ ਗਿਆ ਜੀ, ਇਹ ਤਾਂ ਜੀ ਹੁਣ ਫੜੇ ਜਾਣਗੇ, ਬਾਦਲ ਅੰਦਰ ਹੋ ਜਾਣੇ, ਕਿਸੇ ਨੇ ਅੰਦਰ ਨਹੀਂ ਜਾਣਾ, ਸਾਰੀਆਂ ਡੀਲਾਂ ਤੈਅ ਹੋ ਕੇ ਮਗਰੋਂ ਇਹ ਫੈਸਲੇ ਲਏ ਜਾਂਦੇ ਆ। ਕਦੇ ਵੀ ਕੋਈ ਕੰਟਰੀ ਸਰੈਂਡਰ ਕਰਦਾ ਆ, ਹੱਥ ਖੜੇ ਕਰਦਾ ਆ, ਤਾਂ ਡੀਲ ਬੈਕ ਐਂਡ ਤੇ ਜਨਰਲਾਂ ਕਲਰਾਂ ਦੀ ਹੋਈ ਓ ਹੁੰਦੀ ਆ, ਤੇ ਉਹਨੂੰ ਫਿਰ ਇੰਪਲੀਮੈਂਟ ਲੋਕਾਂ ਦੇ ਸਾਹਮਣੇ ਲਿਆ ਕੇ ਕੀਤਾ ਜਾਂਦਾ। ਸੋ ਇੱਦਾਂ ਨਾ ਸਮਝਿਓ, ਇਹ ਸਾਰਾ ਇੱਦਾਂ ਹੀ ਚੱਲਦਾ ਜਿੱਦਾਂ ਚੱਲਣਾ ਆ ਆਉਣ ਵਾਲੇ ਸਮੇਂ ਦੇ ਵਿੱਚ। ਲੋਕਾਂ ਨੂੰ ਕੀ ਦੱਸਣਾ ਆ ਇਹ ਵੱਖਰੀ ਗੱਲ ਹੈ, ਪਰ ਬਿਹਾਈਂਡ ਦਾ ਬਿਟਵੀਨ ਦਾ ਲਾਈਨਸ ਕੀ ਆ ਇਹ ਵੱਖਰੀ ਗੱਲ ਆ। ਸੋ ਇਹ ਸੀ ਅੱਜ ਦਾ ਵਿਚਾਰ। ਸੋ ਪੋਲੀਟਿਕਸ ਦੇ ਵਿੱਚ ਨੋਬਡੀ ਇਜ਼ ਵਿਦ ਨੋਬਡੀ, ਸਿੰਪਲ ਐਜ਼ ਦੈਟ, ਐਵਰੀਬਡੀ ਇਜ਼ ਵਿਦ ਦੈਮਸੈਲਵਸ, ਆਪਣੇ ਆਪ ਦੇ ਨਾਲ ਹੀ ਹੁੰਦੇ ਨੇ ਸਾਰੇ। ਸੋ ਸਮਾਂ ਪੈਣ ਦੇ ਉੱਤੇ ਵੱਡੇ ਵੱਡੇ ਜਿਹੜੇ ਮਿੱਤਰ ਸੱਜਣ ਉਹ ਵੀ ਤੁਹਾਡਾ ਸਾਥ ਛੱਡਦੇ ਨੇ, ਤੇ ਬੜੇ ਵੱਡੇ ਦੁਸ਼ਮਣ ਜਿਹੜੇ ਨੇ ਤੁਹਾਡੇ ਨਾਲ ਆ ਕੇ ਖੜ ਜਾਂਦੇ ਨੇ ਲੋੜ ਪੈਣ ਤੇ। ਸੋ ਆਪਣੀ ਲੋੜ ਜਿਹੜੀ ਆ ਉਹ ਜ਼ਰੂਰੀ ਆ ਪੋਲੀਟਿਕਸ ਦੇ ਵਿੱਚ। ਸੋ ਇਹ ਸੀ ਅੱਜ ਦਾ ਵਿਚਾਰ, ਤੇ ਇੱਕ ਗੀਤ ਦੀ ਫਰਮਾਇਸ਼ ਆਈ ਸੀਗੀ, ਜੀ ਐਸ ਚਾਹਲ ਹੁਣਾਂ ਨੇ ਕੀਤੀ ਹੋਈ ਆ, ਜਿਸ ਤਰ੍ਹਾਂ ਬਾਅਦ ਜੀ ਗੱਲ ਕੀਤੀ, ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਦੇ ਵਿੱਚ ਰਾਜ਼ੀ ਆ। ਤੇ ਜਿਹੜੇ ਕਹਿੰਦੇ ਸੀਗੇ 25 ਸਾਲ ਰਾਜ ਕਰਨਾ ਆ, ਸੁਖਬੀਰ ਬਾਦਲ ਨੇ ਬਿਆਨ ਦਿੱਤਾ ਸੀ ਇਹਨਾਂ ਤੋਂ ਪਿਛਲੀਆਂ ਇਲੈਕਸ਼ਨਾਂ ਤੋਂ, ਅੱਜ ਤੋਂ 8 ਸਾਲ ਪਹਿਲਾਂ, ਕਿ 25 ਸਾਲ ਰਾਜ ਕਰਾਂਗੇ ਹੁਣ, ਜਦੋਂ ਦੂਸਰੀ ਵਾਰੀ ਜਿੱਤੇ ਸੀ। ਤਾਂ ਹੁਣ 25 ਸਾਲ ਤਾਂ ਕੀ ਮਤਲਬ, ਉਹਨਾਂ ਦੀ ਜਿਹੜੀ ਪਿਛਲੀ ਸਰਕਾਰ ਵੀ ਮਸੀਹ ਸਿਰੇ ਚੜ੍ਹੀ ਸੀ, ਤੇ ਪਤਾ ਨਹੀਂ ਰੱਬ ਫਿਰ ਕਿਹੜਿਆਂ ਰੰਗਾਂ ਚ ਰਹਿ ਗਿਆ।
ਕੋਈ ਵੀ ਹਨੇਰਾ ਜ਼ਿੰਦਗੀ ਦਾ ਅੰਤ ਨਹੀਂ, ਨਵੀਂ ਕਿਰਨ ਦੀ ਸ਼ੁਰੂਆਤ। ਕਿਨੇ ਦੁਨੀਆ ਦੇ ਮੰਜ਼ਰ ਖਾਲੀ ਹੱਥੀ ਗਿਆ ਸਿਕੰਦਰ, ਕਿਨੇ ਦੁਨੀਆ ਦੇ ਮੰਜ਼ਰ ਖਾਲੀ ਹੱਥੀ ਗਿਆ ਸਿਕੰਦਰ। ਹਾਏ ਹੱਥੀ ਗਿਆ ਸਿਕੰਦਰ ਜਗ ਨੂੰ ਜਿੱਤਣ
ਰੱਬ ਕਿਹੜਿਆਂ ਰੰਗਾਂ।
ਜੀ ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਦੇ ਵਿੱਚ ਰਾਜ਼ੀ। ਰੱਬ ਦੀਆਂ ਕਰਨੀਆਂ, ਰੱਬ ਦੀਆਂ ਰਹਿਮਤਾਂ ਤਾਂ ਕੋਈ ਪਤਾ ਨਹੀਂ ਕਿੱਥੇ ਰਹਿਮਤ ਹੋ ਜਾਣੀ ਆ ਔਰ ਕਿੱਥੇ ਭਾਣਾ ਵਰਤਾਉਣਾ ਹੈ। ਭਾਣਾ ਤਾਂ ਵੈਸੇ ਵਰਤ ਰਿਹਾ ਹੈ। ਕਹਿੰਦੇ ਏਤਾ ਮਾਣ ਨਾ ਕਰੀਏ ਡਰੀਏ ਕਾਦਰੋਂ, ਕੇਤੀ ਭਰ ਭਰ ਗਈ ਸਮੁੰਦਰੋਂ ਸਾਗਰੋਂ, ਅੰਨ ਲੁੜੀਂਦੇ ਢੇਰ ਲੁੜੀਂਦੇ ਜਾਣ ਮਰ, ਵਜੀਦਾ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਇੰਜ ਕਰ। ਕਹਿਣ ਦਾ ਮਤਲਬ ਹੈ ਵੀ ਇੰਨਾ ਮਾਣ ਨਹੀਂ ਕਰੀਦਾ, ਕਾਦਰ ਤੋਂ ਡਰੀਦਾ ਆ। ਕੇਤੀ ਭਰ ਭਰ ਗਈ ਸਮੁੰਦਰ ਸਾਗਰੋਂ, ਕਿੰਨੇ ਸਮੁੰਦਰਾਂ ਦੇ ਸਮੁੰਦਰ ਜਿਹੜੇ ਨੇ ਉਹ ਚਲੇ ਗਏ ਨੇ ਇੱਥੋਂ। ਪਰ ਕਹਿੰਦੇ ਜਿਹੜੇ ਲੋੜੀਂਦੇ ਨਹੀਂ ਹੈਗੇ, ਜਿਨ੍ਹਾਂ ਦੀ ਕੋਈ ਲੋੜ ਨਹੀਂ ਜੱਗ ਦੇ ਉੱਤੇ, ਉਹਨਾਂ ਦੇ ਢੇਰ ਲੱਗੇ ਪਏ ਨੇ, ਤੇ ਜਿਨ੍ਹਾਂ ਦੀ ਲੋੜ ਹੁੰਦੀ ਹੈ ਲੋੜੀਂਦੇ ਜਾਣ ਮਰ, ਵਜੀਦਾ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਇੰਜ ਕਰ। ਬਾਬਾ ਵਜੀਦ ਦਾ ਇਹ ਸਲੋਕ ਤੁਹਾਡੇ ਨਾਲ ਸਾਂਝਾ ਕੀਤਾ ਤੇ ਮੈਂ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦਾ ਜਿਹੜੇ ਦੇਸ਼ ਵਿਦੇਸ਼ ਤੋਂ ਸਾਡੇ ਨਾਲ ਜੁੜੇ ਹੋਏ ਨੇ ਔਰ ਵਿਚਾਰਾਂ ਦੀ ਸਾਂਝ ਜਾਰੀ ਹੈ। ਪਹਿਲਾਂ ਮੌਸਮ ਤੇ ਝਾਤੀ ਮਾਰ ਲਈ। ਆਸਟ੍ਰੇਲੀਆ ਦੇ 31 ਡਿਗਰੀ ਅੱਜ ਕੇਨਸ ਦੇ ਵਿੱਚ ਹੋਏਗਾ, ਬ੍ਰਿਸਬਨ ਦੇ ਵਿੱਚ 26 ਡਿਗਰੀ ਤੱਕ ਪਹੁੰਚੇਗਾ, ਦਿਨ ਸਾਫ਼, 19 ਡਿਗਰੀ ਠੰਡਾ ਕੋਫਸਾਰਪਰ ਦੇ ਵਿੱਚ ਰਹੇਗਾ, ਹਲਕੇ ਬੱਦਲ ਸਿਡਨੀ ਚ ਹੋ ਸਕਦੇ ਨੇ 18 ਡਿਗਰੀ, ਔਰ ਇਸੇ ਤਰ੍ਹਾਂ ਕੈਨਬਰਾ ਚ 14 ਡਿਗਰੀ, ਮੈਲਬਨ ਦੇ ਵਿੱਚ ਹਲਕੇ ਬੱਦਲ 14 ਡਿਗਰੀ, 18 ਡਿਗਰੀ ਤੱਕ ਜਾ ਸਕਦਾ ਐਡਲੇਡ ਦਾ ਤਾਪਮਾਨ, ਔਰ 31 ਡਿਗਰੀ ਹਲਕਾ ਮੀਂਹ ਪੈ ਸਕਦਾ ਹੈ ਪਰਥ ਦੇ ਵਿੱਚ, ਔਰ ਡਾਰਵਿਨ ਦੇ ਵਿੱਚ ਬੱਦਲ ਰਹਿਣਗੇ ਹਲਕੇ ਹਲਕੇ, 34 ਡਿਗਰੀ ਤਾਪਮਾਨ, ਔਰ ਦਿਨ ਪੂਰਾ ਸਾਫ਼ ਤੇ ਖਿੜਿਆ ਰਹੇਗਾ, 10 ਤੋਂ ਲੈ ਕੇ 31 ਡਿਗਰੀ ਐਲਿਸ ਸਪਰਿੰਗ ਦੇ ਵਿੱਚ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 24 ਡਿਗਰੀ ਤਾਪਮਾਨ ਹੈ ਔਰ ਦਿਨਾਂ ਨੂੰ ਅੱਜ 37 ਡਿਗਰੀ ਪਹੁੰਚਣ ਦੀ ਸੰਭਾਵਨਾ ਹੈ। ਬਹੁਤ ਸਾਰੇ ਸੱਜਣ ਮਿੱਤਰ ਸਵੇਰ ਤੇ ਸਾਡੇ ਨਾਲ ਸਾਂਝਾਂ ਪਾ ਰਹੇ ਨੇ। ਜੀ ਐਸ ਚਾਹਲ ਹੁਣੀ ਪ੍ਰੋਗਰਾਮ ਦੇ ਵਿੱਚ ਜੁੜੇ ਸੀ, ਉਹਨਾਂ ਨੇ ਕੁਛ ਖ਼ਬਰਾਂ ਭੇਜੀਆਂ, ਕੁਛ ਜਾਣਕਾਰੀਆਂ 'ਚ ਵਾਧਾ ਕੀਤਾ ਸਾਡਾ, ਜਿਹੜੀ ਥੋੜ੍ਹੀ ਦੇਰ ਬਾਅਦ ਆਪਾਂ ਗੱਲ ਕਰਾਂਗੇ। ਕੱਲ੍ਹ ਟੈਕਸ ਬ੍ਰੈਕਟ ਦੀ ਗੱਲ ਕਰ ਰਹੇ ਸੀ, ਆਉਣ ਵਾਲੇ ਹਫ਼ਤੇ ਇਸ 'ਤੇ ਡਿਟੇਲ 'ਚ ਗੱਲ ਕਰਾਂਗੇ। ਹਰਵਿੰਦਰ ਸਿੰਘ ਮੈਲਬਨ ਵਾਲੇ ਸਾਂਝ ਪਾ ਰਹੇ ਨੇ, ਫਤਿਹ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਜੀ। ਨਰਿੰਦਰ ਰਾਠੌਰ ਵੀ ਆ ਗਏ ਨੇ ਪ੍ਰੋਗਰਾਮ, ਕਹਿੰਦੇ ਬਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਗੱਜਣ ਵਾਲਾ ਜੀ ਆ ਰਹੇ ਨੇ, ਆ ਰਹੇ ਨੇ ਜੀ, ਆ ਰਹੇ ਨੇ, ਰੈਡੀ ਬੈਠੇ ਨੇ ਜੀ ਤੜਕੇ ਉੱਠ ਕੇ। ਤੇ ਲਾਡੀ ਬੈਂਸ ਜੀ ਵੀ ਆ ਗਏ ਨੇ, ਕੀ ਹਾਲ ਚਾਲ ਹੈ ਲਾਡੀ ਜੀ, ਠੀਕ ਠਾਕ ਹੋ? ਰਣਜੀਤ ਸੇਖੋਂ ਮੁਦਕੀ ਵਾਲੇ ਫਤਿਹ ਬੁਲਾ ਰਹੇ ਨੇ। ਪਰਮਜੀਤ ਸਿੰਘ ਧਾਲੀਵਾਲ ਕੱਲ੍ਹ ਸਟ੍ਰਾਬਰੀਆਂ ਤੋੜਦੇ ਫਿਰਦੇ ਸੀ, ਫੋਟੋ ਮੈਂ ਦੇਖ ਲਈਆਂ ਨੇ, ਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਾਡੇ ਵੀ ਕਹਿੰਦੇ ਥੋੜੀ ਬਰਫ਼ਬਾਰੀ ਕਰਾਓ, ਬਹੁਤ ਗਰਮੀ ਹੁੰਦੀ ਹੈ ਇੱਥੇ ਬ੍ਰਿਸਬਨ 'ਚ। ਬ੍ਰਿਸਬਨ ਤੱਤਾ ਸ਼ਹਿਰ ਹੈ ਜੀ, ਕੀ ਕਰੀਏ। ਸੋ ਕਹਿੰਦੇ ਇੱਕ ਹਰਨਾਮ ਸਿੰਘ ਦਾ ਨੰਬਰ ਭੇਜ ਦਿਓ, ਬਿਲਕੁਲ ਭੇਜਾਂਗੇ ਜੀ ਹਰਨਾਮ ਸਿੰਘ ਦਾ ਨੰਬਰ, ਤੁਹਾਡੀ ਗੱਲਬਾਤ ਵੀ ਕਰਾਵਾਂਗੇ। ਕੋਈ ਬਿਜ਼ਨਸ ਖੋਲ੍ਹਣਾ ਲੱਗਦਾ ਤੁਸੀਂ, ਕੋਈ ਗੱਲ ਨਹੀਂ, ਉਹ ਬੜੇ ਐਕਸਪਰਟ ਨੇ। ਮਲਕੀਤ ਸਿੰਘ ਕੈਨਬਰਾ ਵਾਲੇ ਸਾਡੇ ਨਾਲ ਸ਼ਾਮਲ ਹੋ ਗਏ ਨੇ ਇੱਕ ਵਿਚਾਰ ਦੇ ਨਾਲ, ਪ੍ਰਗਟ ਸਿੰਘ ਬੜਿੰਗ ਦੇ ਨਾਲ, ਕਿ ਗੱਲ ਤਾਂ ਬਸ ਨਜ਼ਰੀਏ ਦੀ ਹੈ, ਕਿਸੇ ਨੂੰ ਚਿੱਕੜ ਵਿੱਚ ਤੇ ਕਿਸੇ ਨੂੰ ਕਿੱਚੜ, ਗੱਲ ਤਾਂ ਬਸ ਨਜ਼ਰੀਏ ਦੀ ਹੈ, ਕਿਸੇ ਨੂੰ ਚਿੱਕੜ ਵਿੱਚ ਵੀ ਕਮਲ ਨਜ਼ਰ ਆਉਂਦਾ ਹੈ ਤੇ ਕਿਸੇ ਨੂੰ ਕਮਲ ਵਿੱਚ ਵੀ ਕਮਲ ਵੀ ਚਿੱਕੜ ਵਿੱਚ ਨਜ਼ਰ ਆਉਂਦਾ। ਤੇ ਬਹੁਤ ਸੋਹਣੀ ਤਸਵੀਰ ਉਹਨਾਂ ਨੇ ਭੇਜੀ ਆ ਕੈਨਬਰਾ ਦੀ, ਕਿਆ ਬਾਤ ਹੈ, ਪਹਾੜੀ ਦੀ ਚੋਟੀ ਦੇ ਉੱਤੇ ਹਲਕੀ ਹਲਕੀ ਬਰਫ਼ ਵੀ ਹੈ, ਮੈਂ ਸ਼ੇਅਰ ਕਰਦਾ ਥੋੜ੍ਹੀ ਦੇਰ ਤੱਕ, ਬਹੁਤ ਧੰਨਵਾਦ। ਨਵਦੀਪ ਐਲਬਰੀ ਵਾਲੇ, ਉਹ ਕੀ ਹਾਲ ਚਾਲ ਹੈ, ਠੀਕ ਠਾਕ ਹੋ ਤੇ ਨਜ਼ਾਰੇ ਹੋ? ਤੇ ਕਹਿੰਦੇ ਸਾਰਿਆਂ ਨੂੰ ਪ੍ਰਣਾਮ ਜੀ, ਨਮਸਕਾਰ, ਤੇ ਰੇਡੀਓ ਐਪ ਠੀਕ ਚੱਲ ਰਹੀ ਹੈ, ਬਹੁਤ ਸ਼ੁਕਰਾਨਾ ਦੱਸਣ ਦਾ। ਔਰ ਗੁਰਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਬਹੁਤ ਵਧੀਆ ਸ਼ੁਰੂਆਤ ਹੈ ਜੀ, ਬਾਹਰ ਮੀਂਹ ਪੈਣ ਦੀ ਸੰਭਾਵਨਾ ਤੇ ਆਪਾਂ ਮੋਟਰਸਾਈਕਲ ਦੀ ਗੇੜੀ ਮਾਰ ਕੇ ਅੰਦਰ ਆ ਕੇ ਟੀਵੀ ਲਗਾ ਕੇ ਰੇਡੀਓ ਸੁਣ ਰਹੇ ਹਾਂ ਟੀਵੀ ਦੇ ਉੱਤੇ, ਕਿਆ ਬਾਤ ਹੈ। ਤੇ ਉਧਰ ਹੁਣ ਉੱਡਦਾ ਬਾਲੀਵੁੱਡ ਦਿਖਾਈ ਦੇ ਰਿਹਾ ਹੈ, ਅੱਛਾ ਕਿਆ ਬਾਤ ਹੈ। ਤੇ ਬਾਕੀ ਕਹਿੰਦੇ ਇੱਕ ਮਸ਼ਹੂਰੀ ਵੀ ਉਹਨਾਂ ਨੇ ਭੇਜੀ ਹੈ, ਕਹਿੰਦੇ ਕਿਸ ਤਰ੍ਹਾਂ ਦੀ ਮਸ਼ਹੂਰੀ ਹੈ, ਵਰਲਡ ਨੰਬਰ 1 ਪੀ ਕੇ ਸ਼ਾਸਤਰੀ ਜੀ, ਪਿਆਰ ਤੇ ਵਸ਼ੀਕਰਨ ਦੇ ਮਾਹਰ। ਇਹ ਟੀਵੀ ਤੇ ਆ ਰਹੀ ਹੈ, ਫੋਟੋ ਖਿੱਚ ਕੇ ਭੇਜੀ ਉਹਨਾਂ ਨੂੰ, ਮੈਂ ਸ਼ੇਅਰ ਕਰੂੰਗਾ। ਕਾਰੋਬਾਰ ਦੇ ਸਪੈਲਿੰਗ ਗਲਤ ਨੇ, ਕਾਰੋਬਾਰ ਦਾ ਨਾਂ ਚੱਲਣਾ, ਵੀਜ਼ਾ ਦੇ ਪੀਅਰ ਸਮੱਸਿਆ, ਵਪਾਰ ਦਾ ਨਾਂ ਚੱਲਣਾ, ਪਰਾਈ ਇਸਤਰੀ ਤੋਂ ਛੁਟਕਾਰਾ, ਮਨ ਚਾਹ ਪਿਆਰ, ਬਿਮਾਰੀ ਤੋਂ ਛੁਟਕਾਰਾ, ਔਲਾਦ ਦਾ ਕਹਿਣੇ ਤੋਂ ਬਾਹਰ, ਹਰ ਬਿਮਾਰੀ ਦਾ ਹੱਲ ਤੁਰੰਤ। ਠੀਕ ਹੈ, ਇਹ ਐਡਾਂ ਆ ਰਹੀਆਂ ਨੇ ਰੇਡੀਓ ਟੀਵੀ ਦੇ ਉੱਤੇ। ਚਲੋ ਕਰਾਂਗੇ ਗੱਲ ਇਹਦੇ ਬਾਰੇ ਵੀ। ਕੁਲਵੀਰ ਸਿੰਘ ਧੰਜੂ ਭਾਜੀ ਆ ਗਏ ਨੇ ਸਿਡਨੀ ਤੋਂ ਵੀ, ਕਹਿੰਦੇ ਬਿਊਟੀਫੁਲ ਸੌਂਗ, ਬਿਲਕੁਲ ਜੀ, ਫਰਮਾਇਸ਼ ਜੀ ਐਸ ਚਾਹਲ ਉਹਨਾਂ ਨੇ ਕੀਤੀ ਸੀ। ਤੇ ਪਾਲਾ ਬੈਂਸ ਕੋਬਰਮ ਵਾਲੇ ਕਹਿੰਦੇ ਕੱਲ ਸਾਡੇ ਵੀ ਹਲਕਾ ਹਲਕਾ ਮੀਂਹ ਪੈਣ ਤੋਂ ਬਾਅਦ ਬੁੱਢੀ ਮਾਈ ਨੇ ਪੀਂਘ ਪਾ ਲਈ ਸੀ। ਬਹੁਤ ਸੋਹਣੀਆਂ ਤਸਵੀਰਾਂ ਭੇਜੀਆਂ ਨੇ, ਆਨੰਦ ਕਹਿੰਦੇ ਲਵਾਂਗੇ। ਤੇ ਭਾਜੀ ਕੱਲ ਬੱਚੇ ਮਿਲੇ ਸੀ ਜੀ ਫਾਰਮ ਤੇ। ਅੱਛਾ ਠੀਕ ਹੈ, ਕਿਆ ਬਾਤ ਹੈ, ਚਿੜੀਆਂ ਦੇ ਬੱਚੇ ਆਲਣਾ, ਵਾਹ ਵਾਹ ਵਾਹ। ਮੈਂ ਸਾਰੀਆਂ ਫੋਟੋਆਂ ਸ਼ੇਅਰ ਕਰਦਾ ਆਪਣੇ ਸਰੋਤਿਆਂ ਨਾਲ ਤੇ ਤੁਸੀਂ ਲਾਈਵ ਬਲੌਗ ਤੇ ਇਹਨਾਂ ਨੂੰ ਦੇਖ ਸਕੋਗੇ। ਰਾਜਨਦੀਪ ਕੈਨਬਰਾ ਤੋਂ ਜੁੜ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ। ਔਰ ਕੱਲ ਦੀ ਫੋਟੋ ਮਨਦੀਪ ਮਾਨ ਵਾਇਲਾ ਤੋਂ ਭੇਜ ਰਹੇ ਨੇ, ਮੈਂ ਇਹ ਵੀ ਸ਼ੇਅਰ ਕਰਦਾ ਥੋੜੀ ਦੇਰ ਬਾਅਦ। ਸਵਾਗਤ ਹੈ ਸਾਰਿਆਂ ਦਾ ਜੀ। ਤੇ ਜਗਵੀਰ ਸੇਖੂ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮੈਲਬਨ ਤੋਂ। ਸੋ ਸਾਰੇ ਸਰੋਤਿਆਂ ਦਾ ਸਵਾਗਤ, ਦੇਸ਼ ਵਿਦੇਸ਼ ਤੋਂ ਜਿੱਥੋਂ ਸਾਡੇ ਨਾਲ ਜੁੜਦੇ ਨੇ। ਤੇ ਗਿਆਨੀ ਜੀ ਬਸ ਆਉਂਦੇ ਹੀ ਹੋਣਗੇ ਤੇ ਆਪਾਂ ਉਹਨਾਂ ਨਾਲ ਵੀ ਗੱਲ ਕਰਨੀ ਆ। ਤੇ ਦੇਖੋ ਇੱਧਰ ਆਸਟ੍ਰੇਲੀਆ ਦੇ ਵਿੱਚ ਨਾ ਜਿਹੜਾ ਸੀਜ਼ਨ ਹੈ ਉਹ ਮੈਂਗੋ ਸੀਜ਼ਨ ਸ਼ੁਰੂ ਹੋਣ ਲੱਗਾ ਹੈ। ਬਹੁਤ ਸਾਰੇ ਇਲਾਕਿਆਂ ਦੇ ਵਿੱਚ ਅੰਬ ਟੁੱਟਣੇ ਸ਼ੁਰੂ ਹੋ ਗਏ ਨੇ, ਖਾਸ ਕਰਕੇ ਡਾਰਵਿਨ ਇਲਾਕੇ ਔਰ ਕੁਈਨਜ਼ਲੈਂਡ ਇਲਾਕੇ ਦੇ ਵਿੱਚ। ਔਰ 14 ਦਿਨ ਦੇ ਕੁਆਰੰਟੀਨ ਤੋਂ ਬਾਅਦ 138 ਵਰਕਰ ਪੈਸੀਫਿਕ ਆਈਲੈਂਡ ਸਕੀਮ ਦੇ ਅੰਡਰ ਅੰਬ ਤੋੜਨੇ ਸ਼ੁਰੂ ਕਰ ਦਿੱਤੇ ਨੇ। ਸੋ ਆਉਣ ਵਾਲੇ ਕੁਛ ਦਿਨਾਂ ਦੇ ਵਿੱਚ ਅੰਬ ਮਾਰਕੀਟ 'ਚ ਆ ਜਾਣਗੇ। ਤੇ ਉਧਰ ਹਰਸਿਮਰਤ ਕੌਰ ਬਾਦਲ ਨੇ ਵੀ ਗਿਟਕਾਂ ਮਾਰਨੀਆਂ ਸ਼ੁਰੂ ਕਰਤੀਆਂ ਅਕਾਲੀ ਦਲ ਨੇ। ਤੇ ਆਓ ਫਿਰ ਗੀਤ ਸੁਣਦੇ ਹਾਂ।
ਅੰਬ ਚੂਪ ਦੀ ਚੁਬਾਰੇ ਉੱਤੇ ਚੜ ਕੇ ਨੀ ਆਸ਼ਿਕਾਂ ਦੇ ਮਾਰੇ ਗਿਟਕਾਂ ਦੇ ਮਾਰੇ ਗਿਟਕਾਂ ਅੱਗ ਦਿਲ ਚ ਅੱਗ ਦਿਲ ਅੱਖਾਂ ਨੇ ਸਾਡਾ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ ਸੁਬਾਹ ਦਾ 8 ਵਜੇ ਦਾ, ਔਰ ਸਾਡਾ ਤੁਹਾਡਾ ਸਾਥ ਬਣਿਆ ਹੋਇਆ। ਅੱਜ ਦਿਨ ਐਤਵਾਰ ਹੈ ਜੀ ਆਸਟ੍ਰੇਲੀਆ ਦੇ ਵਿੱਚ, ਔਰ ਅਮਰੀਕਾ ਮਹਾਂਦੀਪਾਂ ਦੇ ਵਿੱਚ ਸ਼ਨਿਚਰਵਾਰ ਚੱਲ ਰਿਹਾ। ਸੋ ਅੱਜ ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਸ਼ਾਮਲ ਹੋ ਚੁੱਕੇ ਨੇ ਤੇ ਅਸੀਂ ਅਰਦਾਸ ਦੀ ਸੀਰੀਜ਼ ਕੰਟੀਨਿਊ ਕਰਨੀ ਆ। ਪਰ ਉਸ ਤੋਂ ਪਹਿਲਾਂ ਕੁਛ ਚਲੰਤ ਮਾਮਲਿਆਂ ਤੇ ਵੀ ਗੱਲ ਕਰਾਂਗੇ ਤੇ ਕੁਛ ਇੰਟਰੋਡਕਸ਼ਨ ਦੀ ਵੀ ਗੱਲ ਕਰਾਂਗੇ। ਸੋ ਤਾਇਆ ਜੀ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਠੀਕ ਠਾਕ ਹੋ? ਸਿਆਲ ਮੁੜ ਕੇ ਆ ਗਿਆ ਤਾਇਆ ਜੀ, ਮੈਂ ਤਾਂ ਮਕਾਨ ਦੀ ਕੋਸ਼ਿਸ਼ ਕਰਦਾ ਸਿਆਲ ਨੂੰ। ਮੈਂ ਕਿਹਾ ਚਲੋ ਸਿਆਲ ਲੰਘ ਜਾਵੇ ਤਾਂ ਭਲਾ ਹੀ ਆ, ਪਰ ਸਿਆਲ ਮੁੜ ਮੁੜੇ ਆਈ ਜਾ ਰਿਹਾ। ਸਿਡਨੀ ਠੀਕ ਠਾਕ ਹੈ ਤੁਸੀਂ?
ਪਰ ਪਤਾ ਤੁਸੀਂ ਆ ਲਫ਼ਜ਼ ਕਿਵੇਂ ਵਰਤਿਆ ਵਾ ਖਤਮ ਕਰਨ ਵਾਲਾ, ਇਹ ਲਫ਼ਜ਼ ਜਿਹੜਾ ਹੈ ਮਕਾਨ ਬਣ ਜਾਂਦਾ, ਮਕਾਨ ਹੋਰ ਹੋ ਜਾਂਦਾ, ਮਕਾਉਣ
ਮਕਾਉਣ
ਮਕਾਉਣ ਜਾਂ ਯਤਨ ਕੀਤਾ। ਮਕਾਨ ਤੇ ਮਕਾਉਣ ਦੇ ਵਿੱਚ ਫਰਕ ਆ।
ਤੇ ਹਾਂਜੀ ਕਿਵੇਂ ਸਾਰੇ ਤੁਸੀਂ? ਠੀਕ ਠਾਕ ਹੋ ਇੱਥੇ ਤੰਦਰੁਸਤ ਹੋ?
ਮਹਾਰਾਜ ਦੀ ਕਿਰਪਾ ਆ, ਓਹਦੇ ਹੁਕਮ ਅਨੁਸਾਰ ਸਭ ਖੇਡਾਂ ਚੱਲ ਰਹੀਆਂ ਨੇ। ਸਾਰਾ ਸੰਸਾਰ ਕੋਈ ਕੋਟ ਬ੍ਰਹਿਮੰਡ ਕੋ ਠਾਕਰ ਸਵਾਮੀ, ਉਹ ਕਰੋੜਾਂ ਹੀ ਬ੍ਰਹਿਮੰਡਾਂ ਦੇ ਵਿਚ ਕਿੰਨੇ ਜੀਵ ਜੰਤ ਸਾਧੀ ਪਾਲਣਾ ਕਰਦਾ ਹੈ। ਰੋਜੀ ਰੋਕ ਰੁਹਾਨ ਕੀ ਰੋਜੀ ਨਾ ਟਾਰੇ, ਤੇ ਪਹਿਲੋਂ ਤੇ ਰੀਕ ਸੰਭਾ, ਪਿੱਛੋਂ ਦੇ ਤੇ ਜੰਤ ਉਪਾਹਾ। ਤੇ ਉਹ ਕੁਰਾਨ ਸ਼ਰੀਫ ਦੀ ਸਿੱਖਿਆ ਜੀ ਕਹਿੰਦੇ ਬਾਬਤ 40 ਦਿਨ ਕਹਿੰਦੇ ਜਿੱਥੇ ਜੀਵ ਨੇ ਜਾਣਾ ਹੁੰਦਾ ਨਾ, 40 ਦਿਨ ਖੁਦਾ ਆਬੋ ਹਵਾ ਦਾ ਪ੍ਰਬੰਧ ਪਹਿਲਾਂ ਕਰ ਦਿੰਦਾ। ਇਹ ਗੱਲ ਮੈਨੂੰ ਮਜੀਦ ਗੁਜਰਾਤੀ ਮੁਸਲਮਾਨ ਨੇ ਮਲਾਵੀ ਵਿਚ ਆਪਣੀ ਕਾਰ ਤੇ ਬਹਾ ਕੇ ਬ੍ਰਿਟਿਸ਼ ਹਾਈ ਕਮਿਸ਼ਨ ਤੋਂ ਮੇਰਾ ਰੱਦ ਹੋਈ ਹੋਈ, ਉਦੋਂ ਐਂਟਰੀ ਕਹਿੰਦੇ ਵੀ ਹੁਣ ਵੀਜ਼ਾ ਕਹਿੰਦੇ 84 ਤੋਂ, ਉਦੋਂ ਐਂਟਰੀ ਕਹਿੰਦੇ, ਐਂਟਰੀ ਰੱਦ ਹੋਈ ਨੂੰ ਦੁਬਾਰਾ ਦਵਾਉਣ ਵਾਸਤੇ ਜਿਉਂ ਲੈ ਕੇ ਜਾ ਰਿਹਾ। ਕਹਿੰਦਾ ਮੇਰਾ ਤਾਂ ਆਣਾ ਜਾਣਾ ਹੀ ਹੈ ਗਿਆਨੀ ਜੀ, ਤੋ ਆਪਕਾ ਆਪੋ ਦਾਣਾ ਅਗਰ ਉਧਰ ਹੈ ਤੋ ਆਪਕੋ ਮਿਲ ਹੀ ਜਾਣਾ। ਤੇ ਉਹ ਹੈਰਾਨੀ ਹੋਏਗੀ ਵੀ ਬਸ ਉਹ ਕੁਝ ਕੁ ਮਿੰਟ ਉਹ ਬੀਬੀ ਨਾਲ ਉਹਨੇ ਮਿਸ ਵਾਕਰ ਨਾਲ ਗੱਲ ਕੀਤੀ, ਤੇ ਉਹਨਾਂ ਨੇ ਉਧਰੋਂ ਮੇਰਾ ਪਾਸਪੋਰਟ ਫੜ ਕੇ ਉੱਤੇ ਮੋਹਰ ਲਾਉਣੀ ਸ਼ੁਰੂ ਕਰਤੀ, ਉਧਰੋਂ ਮੇਰੀ ਦਰਖਾਸਤ ਲਿਖਾਉਣੀ ਸ਼ੁਰੂ ਕਰਤੀ ਤੇ ਵੀਜ਼ਾ ਲੈ ਕੇ ਆਵੇ ਘਰ। ਮਜੀਦ ਉਹਦਾ ਫਸਟ ਨਾਂ ਸੀ, ਅਖੀਰਲਾ ਨਾਂ ਭੁੱਲ ਗਿਆ। ਮੈਂ ਫੇਰ ਪੂਰੇ 20 ਸਾਲ ਬਾਅਦ ਫੇਰ ਮਲਾਵੀ ਗਿਆ ਤੇ ਫੇਰ ਉਹਨੂੰ ਚੇਚਾ ਘਰ ਜਾ ਕੇ ਫੈਕਸ ਕਰਨ ਗਿਆ। ਸਿੱਖ ਦੀ ਸ਼ਿਕਾਇਤ ਤੇ ਮੈਨੂੰ ਨਾ ਹੋਈ ਸੀ, ਮੁਸਲਮਾਨ ਨੇ ਨਾ ਹੋਈ ਤੇ ਦਵਾਇਆ।
ਦੇਖੋ ਫਿਰ ਜੇ ਏਦਾਂ
ਲੰਮੀ ਕਹਾਣੀ,
ਹਾਂ ਜੇ ਸਿੱਖ ਦਾ ਵੀਜ਼ਾ ਕੈਂਸਲ ਨਾ ਕਰਾਵੇ ਤਾਂ ਸਿੱਖ ਕਿਉਂ ਕਹੀਏ ਆਪਾਂ ਇੱਕ ਦੂਜੇ ਨੂੰ?
ਸਰਦਾਰ ਨੂੰ ਸਰਦਾਰ ਮਾਰੇ ਜਾਂ ਕਰਤਾਰ ਮਾਰੇ,
ਕਿਆ ਬਾਤ ਹੈ। ਚਲੋ ਤੇ ਤਾਇਆ ਜੀ,
ਜੇ ਸਿੱਖ ਨੂੰ ਸਿੱਖ ਨਾ ਮਾਰੇ ਤਾਂ ਸਿੱਖ ਕੌਮ ਕਦੀ ਨਾ ਹਾਰੇ।
ਤਾਇਆ ਜੀ
ਸਤਲੁਜ ਦੀਆਂ ਲੜਾਈਆਂ ਵਿਚ ਸਿੱਖ ਰਿਆਸਤਾਂ ਦੇ ਪੂਰਬੀ ਕਿਨਾਰੇ ਉੱਤੇ ਜਿਹੜੀਆਂ ਰਿਆਸਤਾਂ ਸੀ ਉਹਦੇ ਸਿੱਖਾਂ ਨਾਲ ਲੜੇ ਆ।
ਲੜੇ
ਇਧਰੋਂ ਮੁਸਲਮਾਨ ਹਿੰਦੂ ਖਾਲਸਾ ਦਰਬਾਰ ਵੱਲੋਂ ਲੜੇ ਆ, ਤੇ ਉਧਰੋਂ ਸਿੱਖ ਅੰਗਰੇਜ਼ਾਂ ਦੇ ਨਾਲ, ਸਿੱਖ ਪੂਰਬੀ ਬਿਹਾਰ ਦੱਖਣੀ ਤੇ ਪੂਰਬੀ ਦੱਖਣੀ, ਜੀ ਹਾਂ ਜੀ, ਤੇ ਮਤਲਬ ਵੀ ਸਾਰਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਮਤਲਬ ਇੱਕ ਪਾਸੇ ਪੰਜਾਬੀ ਸੀ, ਇੱਕ ਪਾਸੇ ਹਿੰਦੁਸਤਾਨ ਸੀ। ਜੰਗ ਹਿੰਦ ਪੰਜਾਬ, ਸ਼ਾਹ ਮੁਹੰਮਦ ਨੇ ਲਿਖੇ ਨਾ, ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। ਸਰਕਾਰ ਦਾ ਉਹਦਾ ਇਸ਼ਾਰਾ ਮਹਾਰਾਜਾ ਰਣਜੀਤ ਸਿੰਘ ਵੱਲ ਸੀ, ਉਹਨੂੰ ਸਰਕਾਰ ਕਿਹਾ ਜਾਂਦਾ ਸੀ ਨਾ
ਜੀ। ਬਿਲਕੁਲ
ਹਾਂਜੀ।
ਤਾਇਆ ਜੀ
ਗੱਲਾਂ
ਚੋਂ ਗੱਲ ਹੁਣ ਗਾਹ ਚੱਲੀ ਜਾਂਦੀ ਹੁਣ ਤੁਸੀਂ ਮੇਰੀ ਗੱਲ ਭੁੰਜੇ ਨੀ ਬੈਣ ਦੇਣੀ ਨਾ ਹੀ ਦੇ ਰਹੇ ਮੇਰਾ ਖਿਆਲ ਤੁਸੀਂ ਚਾਹੁੰਦੇ ਨੀ ਮੈਂ ਉਹ ਗੱਲ ਕਰਾਂ ਜਿਹੜੀ ਬੀਬੀ ਹਰਸਿਮਰਤ ਕੌਰ ਨੇ ਰਿਜ਼ਾਈਨ ਦਿੱਤਾ ਉਸ ਤੋਂ ਬਾਅਦ ਜਿਹੜਾ ਕੱਲ ਫਿਰ ਡਿਵੋਰਸ ਤੋਂ ਪਹਿਲਾਂ ਜਿਹੜੀ ਸੈਪਰੇਸ਼ਨ ਹੋਈ ਹੈ ਉਹਦੇ ਬਾਰੇ ਕੀ ਖਿਆਲ ਹੈ ਮਤਲਬ ਸੁਖਬੀਰ ਬਾਦਲ ਉਹਨਾਂ ਨੇ ਕਹਿ ਦਿੱਤਾ ਵੀ ਹੁਣ ਅਸੀਂ ਸੈਪਰੇਟਿਡ ਹਾਂ ਤੇ ਇਹਦਾ ਕੀ ਇਹਦਾ
ਉਹ ਇਹ ਹੈ ਵੀ ਦੇਖੋ ਹਿੰਦੁਸਤਾਨ ਦੇ ਵਿਚ ਅਸੀਂ ਪ੍ਰੈਕਟੀਕਲੀ ਗੁਲਾਮ ਆ ਤੇ ਗੁਲਾਮ ਦੀ ਮੈਂਟੈਲਿਟੀ ਜਿਹੜੀ ਹੈ ਉਹ ਬਹੁਤ ਹੋਰ ਤਰ੍ਹਾਂ ਦੀ ਹੁੰਦੀ ਹੈ ਤੇ ਸਿੱਖ ਪੰਜਾਬ ਦੇ ਵਿਚ ਸਿੱਖਾਂ ਦੀ ਹਿੰਦੁਸਤਾਨ ਚ ਹਾਲਤ ਆ ਵੀ ਮੈਂ ਪੰਚਾਇਤ ਦੀ ਮੈਂਬਰੀ ਛੱਡਣ ਲਈ ਕੋਈ ਤਿਆਰ ਨਹੀਂ ਤੇ ਜਿਹਨੇ ਏਡੀ ਵੱਡੀ ਸਲਤਨਤ ਦੀ ਕੈਬਨਿਟ ਰੈਂਕ ਦੀ ਮਿਨਿਸਟਰੀ ਛੱਡੀ ਆ ਭਾਵੇਂ ਮਹਿਕਮਾ ਕੋਈ ਇੰਨਾ ਵਧੀਆ ਨਹੀਂ ਸੀਗਾ ਇਹ ਬੜੀ ਵੱਡੀ ਗੱਲ ਆ ਤੇ ਭਾਈ ਇਹ ਇਤਿਹਾਸ ਦੁਹਰਾਇਆ ਗਿਆ ਵਾ 1970 ਦੇ ਵਿਚ ਜਦੋਂ ਬਾਦਲ ਜੀ ਪਹਿਲੀ ਵਾਰੀ ਚੀਫ ਮਿਨਿਸਟਰ ਬਣੇ ਆ ਤੇ 8 MLA ਜਨਸੰਘੀਆਂ ਦੇ ਹੁੰਦੇ ਸੀ ਨੰਬਰ 2 ਵਜ਼ਾਰਤ ਦੇ ਵਿਚ ਡਾਕਟਰ ਪੰਜਾਬ ਜਨਸੰਘ ਦਾ ਪ੍ਰਧਾਨ ਅੰਮ੍ਰਿਤਸਰ ਤੋਂ ਡਾਕਟਰ ਬਲਦੇਵ ਪ੍ਰਕਾਸ਼ ਖਜ਼ਾਨਾ ਮੰਤਰੀ ਸੀ ਉਹ ਗੁਰੂ ਨਾਨਕ ਯੂਨੀਵਰਸਿਟੀ ਦੇ ਮਸਲੇ ਤੇ ਅਕਾਲੀ ਸਰਕਾਰ ਨੇ ਫੈਸਲਾ ਕਰਤਾ ਵੀ ਜਿੰਨੇ ਦੁਆਬੇ ਤੇ ਮਾਝੇ ਦੇ ਕਾਲਜ ਆ ਇਹ ਸਾਰੇ ਚੰਡੀਗੜ੍ਹ ਯੂਨੀਵਰਸਿਟੀ ਤੋਂ ਲਾ ਕੇ ਗੁਰੂ ਨਾਨਕ ਯੂਨੀਵਰਸਿਟੀ ਨਾਲ ਜੋੜੀ ਜਾਂਦੇ ਆ ਤੇ ਉਹ ਉੱਥੇ ਆਰੀਆ ਸਮਾਜੀਆਂ ਦਾ ਬੜਾ ਵਿਦਿਅਕ ਅਦਾਰਿਆਂ ਦੇ DAV ਕਾਲਜਾਂ ਦਾ ਪ੍ਰਿੰਸੀਪਲ ਬਹਿਲ ਹੁੰਦਾ ਸੀ ਤੇ ਉਹਦੀ ਅਗਵਾਈ ਹੇਠਾਂ ਬੜੀ ਐਜੂਕੇਸ਼ਨ ਹੋਈ ਬੜਾ ਫਿਰਕਾ ਪ੍ਰਸਤਾਂ ਨੇ ਰੌਲਾ ਪਾਇਆ ਤੇ ਉਹ ਪ੍ਰੈਸ਼ਰ ਅੰਡਰ ਪ੍ਰੈਸ਼ਰ ਜਿਹੜੇ 18 ਜਨਸੰਘੀ MLA ਸੀ ਉਹ ਫੇਰ 2 ਵਜ਼ੀਰ ਸੀ ਉਹਨਾਂ ਦੇ ਉਹਨਾਂ ਨੇ ਬਾਜ਼ਾਰ ਚੋਂ ਅਸਤੀਫਾ ਦੇ ਤਾ ਤੇ ਨਾਲ ਕਿਹਾ ਸੀ ਅਸੀਂ ਮੈਰਿਟ ਤੇ ਸਰਕਾਰ ਨੂੰ ਸਪੋਰਟ ਕਰਾਂਗੇ ਬਾਹਰ ਰਹਿ ਕੇ ਸਰਕਾਰ ਤੋਂ ਤੇ ਉਸ ਤਰ੍ਹਾਂ ਇਹ ਹੈ ਵੀ ਇਹਨਾਂ ਨੇ ਪੂਰਾ ਤਲਾਕ ਨਹੀਂ ਕੀਤਾ ਪ੍ਰੋਟੈਸਟ ਵਜੋਂ ਪੰਜਾਬ ਦੇ ਕਿਸਾਨੀ ਦੇ ਨਾਲ ਖੜਨ ਦਾ ਜੱਕ ਜਹਿਤੀ ਇੱਕ ਜੁੱਟਤਾ ਵਿਖਾਉਣ ਲਈ ਇਹਨਾਂ ਪ੍ਰੋਟੈਸਟ ਵਜੋਂ ਅਸਤੀਫਾ ਦਿੱਤਾ ਨਾਲੇ ਕਿਹਾ ਵੀ ਅਸੀਂ ਰਿਲਾਇੰਸ ਜਿਹੜਾ ਸਾਡਾ ਹੈਗਾ ਕੀ ਉਹਨੂੰ ਕਹਿੰਦੇ ਅਲਾਇੰਸ ਆ ਸਾਡਾ ਜੋ ਜੋੜ ਆ ਉਹ ਨੀ ਅਸੀਂ ਛੱਡ ਰਹੇ ਅਸੀਂ ਅੰਡਰ ਪ੍ਰੋਟੈਸਟ ਵਜ਼ੀਰ ਹੀ ਛੱਡ ਰਹੇ ਹਾਂ ਤੇ ਭਾਈ ਅਸੀਂ ਇਸ ਕਾਨੂੰਨ ਦੇ ਖੁਸ਼ ਨਹੀਂ ਹੈਗੇ ਬਾਕੀ ਉਹ ਸਾਡੇ ਨਾਲ ਸਿਆਣੇ ਆ ਜੀ ਅਸੀਂ ਸਮੁੰਦਰੋਂ ਪਾਰ ਬੈਠੇ ਉਹ ਅਸੀਂ ਆਪਾਂ ਅਸਲ ਚ ਪੰਜਾਬ ਦੀ ਧਰਤੀ ਨਾਲ ਹੁਣ ਮੈਨੂੰ ਅੱਧੀ ਸਦੀ ਹੋ ਗਈ ਆ ਕੱਟੇ ਨੂੰ ਮੈਂ ਉੱਥੇ ਬਾਰੇ ਕੀ ਅਸਲੀ ਗੱਲ ਦੇ ਹੁਣ ਉਹ ਸਰਦਾਰਾ ਸਿੰਘ ਕਹਿੰਦੇ ਸੁਣਿਆ ਭਾਈ ਇਹ ਆਪਣਾ ਤੁਹਾਡਾ ਉਹ ਇਸ ਕਾਨੂੰਨ ਦੇ ਹੱਕ ਚ ਆ ਕਿ ਇਹ ਬਣਨਾ ਚਾਹੀਦਾ ਸੁਣਿਆ ਹੁਣ ਚੁੱਪ ਆ ਕਹਿੰਦੇ ਵੀ ਪਹਿਲਾਂ ਉਹਨੇ ਹੱਕ ਚ ਕਿਹਾ ਤੇ ਦੂਜੇ ਨੇ ਕਿਹਾ ਨੀ ਉਹ ਪੜ੍ਹਿਆ ਲਿਖਿਆ ਆ ਤੇ ਉਹ ਜ਼ਮੀਨੀ ਗਰਾਊਂਡ ਨਾਲ ਕੱਟਿਆ ਹੋਇਆ ਉਹਨੂੰ ਅਸਲੀਅਤ ਦਾ ਨੀ ਪਤਾ ਸੋ ਇਸ ਲਈ ਪੰਜਾਬ ਦੇ ਵਿੱਚ ਕੀ ਹੋ ਰਹੀ ਆ ਜੇ ਇੰਨੇ ਪੰਜਾਬ ਹਰਿਆਣੇ ਦੇ ਕਿਸਾਨ ਉੱਠ ਖੜੇ ਹੋਏ ਆ ਪ੍ਰੋਟੈਸਟ ਧਰਨੇ ਇਹਦਾ ਮਤਲਬ ਜ਼ਰੂਰ ਉਹਨਾਂ ਦਾ ਕੋਈ ਨੁਕਸਾਨ ਹੁੰਦਾ ਹੋਊਗਾ ਇਸ ਨਾਲ
ਕਾਗਜ਼ਾਂ ਸ਼ੋ ਕਰ ਦਿੱਤੀ ਜਾਂਦੀ ਸੈਂਟਰ ਲਿੰਕ ਲੈਣ ਨੂੰ ਪਰ ਰਹਿੰਦੇ ਇਕੱਠੇ ਹੀ ਹੁੰਦੇ ਆ ਤੇ ਆਹੋ ਇਨਕਮ ਵਧਾਉਣ ਨੂੰ ਆਪਣੀ ਦੋ ਥੈ ਆਊਗੀ ਨਿਆਣਿਆਂ ਨੂੰ ਫੈਮਿਲੀ ਪੇਮੈਂਟ ਵੀ ਆਊਗੀ ਤੇ ਬਹੁਤ ਸਾਰੇ ਏਦਾਂ ਹੁੰਦੇ ਆ ਵੀ ਪਤਾ ਕਰਨ ਹੁਣ ਅੱਜ ਕੱਲ
ਦਰਅਸਲ ਕਾਨੂੰਨ ਜਿਹੜਾ ਬਣਦਾ ਹੈ ਨਾ ਉਹ ਤਾਂ ਲੋਕਾਂ ਦੀ ਭਲਾਈ ਲਈ ਬਣਦਾ ਹੈ ਪਰ ਉਹਦੀ ਗਾਂ ਚੋਰ ਮੋਰੀਆਂ ਰਾਹੀਂ ਵਰਤੋਂ ਕਰਨ ਵਾਲੇ ਉਹਦੀ ਇੱਕੋ ਵਰਤੋਂ ਕਰ ਲੈਂਦੇ ਆ
ਹਾਂਜੀ ਬਾਕੀ
ਜਿਵੇਂ ਸਰਕਾਰਾਂ ਨੂੰ ਉਹ ਚੋਰ ਮੋਰੀਆਂ ਦਾ ਪਤਾ ਲੱਗਦਾ ਉਵੇਂ ਉਹ ਬੰਦ ਕਰਨਾ ਸ਼ੁਰੂ ਕਰਨੀ ਕਰ ਦਿੰਦੇ
ਅੱਜ ਕੱਲ ਵੀ ਇਹ ਟ੍ਰੈਂਡ ਹੋ ਰਿਹਾ ਤਾਇਆ ਜੀ ਵੀ ਪਿਛਲੇ ਆ ਲੋਕਡਾਊਨ ਦੇ ਵੇਲੇ ਨਾ ਜਦ ਹੁਣ ਸਾਰਾ ਡਾਊਨ ਹੋਇਆ ਬਹੁਤ ਸਾਰੇ ਜਿਹੜੇ ਕਪਲਸ ਨੇ ਉਹ ਜਿਸ ਤਰ੍ਹਾਂ ਅਕਾਲੀ ਭਾਜਪਾ ਕਪਲ ਸੀਗੇ ਇਸੇ ਤਰ੍ਹਾਂ ਆਸਟ੍ਰੇਲੀਆ ਦੇ ਜਿਹੜੇ ਕਪਲ ਸੀਗੇ ਨਾ ਉਹ ਇੱਕ ਦੂਜੇ ਨੂੰ ਛੱਡਣ ਲਈ ਤਿਆਰ ਸੀਗੇ ਮਤਲਬ ਉਹਨਾਂ ਦਿਲ ਕਰਦਾ ਸੀਗਾ ਵੀ ਯਾਰ ਹੁਣ ਛੱਡੋ ਬਸ ਬਹੁਤ ਹੋ ਗਿਆ ਆਪਾਂ ਹੋਰ ਕਿਤੇ ਚੱਲੀਏ ਤੇ ਡਿਵੋਰਸ ਲੈਣ ਨੂੰ ਤਿਆਰ ਸੀ ਸੈਪਰੇਸ਼ਨ ਕਰਨ ਨੂੰ ਤਿਆਰ ਸੀਗੇ ਪਰ ਜਦੋਂ ਲੋਕਡਾਊਨ ਲੱਗਿਆ ਨਾ ਜੋਬਾਂ ਜਾਂਦੀਆਂ ਲੱਗੀਆਂ ਉਹ ਹੁਣ ਇੱਕ ਰਿਪੋਰਟ ਆਈ ਸੀ ਵੀ ਉਹ ਛੱਡਣ ਨੂੰ ਤਾਂ ਫਿਰਦੇ ਸੀ ਇੱਕ ਦੂਜੇ ਨੂੰ ਫਿਰਦੇ ਆ ਹਜੇ ਵੀ ਫਿਰਦੇ ਆ ਪਰ ਉਹ ਉਹਨਾਂ ਨੂੰ ਜਾਣ ਨੂੰ ਕਿਤੇ ਥਾਂ ਹੈ ਨੀ ਉਹ ਇੱਕ ਦੂਜੇ ਤੋਂ ਬਿਨਾਂ ਮਤਲਬ ਸਰਵਾਈਵ ਨਹੀਂ ਕਰ ਸਕਦੇ ਤੇ ਉਹ ਹੁਣ ਨਾ ਮਤਲਬ ਵੇਟ ਕਰ ਰਿਹਾ ਕਿ ਕਦੋਂ ਲੋਕਡਾਊਨ ਖੁੱਲੇ ਜੋਬਾਂ ਚੱਲਣ ਤੇ ਉਹ ਤੋਂ ਬਾਅਦ ਉਹ ਸੈਪਰੇਟ ਹੋਣ ਫਿਲਹਾਲ ਜਿਹੜੇ ਨੇ ਉਹ ਕਹਿੰਦੇ ਨੱਥੀ ਹੋਏ ਪਏ ਨੇ ਕਿਸੇ ਗੱਡੇ ਨਾਲ ਕੱਟਾ ਬੰਨਿਆ ਹੋਇਆ ਫਿਲਹਾਲ ਇਸ ਕਰਕੇ ਹਾਂ ਉਹ ਸੈਪਰੇਟ ਨਹੀਂ ਹੋ ਪਾ ਰਹੇ
ਨਹੀਂ ਨਹੀਂ ਹਾਂ ਮਿਸਾਲ ਇੱਥੇ ਨੀ ਟੁੱਕਦੀ।
ਅੱਛਾ ਉਹ ਕਿੱਥੇ ਟੁੱਕਦੀ?
ਹਾਂ ਮਿਸਾਲ ਇੱਥੇ ਨੀ, ਗੱਡੇ ਨਾਲ ਕੱਟਾ ਬੰਨਣ ਦਾ ਹੁੰਦਾ ਆ ਵੀ ਤੁਹਾਡੇ ਕੋਲੋਂ ਕੋਈ ਚੀਜ਼ ਮੰਗਣ ਆਇਆ ਵਾ ਤੇ ਤੁਸੀਂ ਉਹ ਮਤਲਬ ਜੱਟ ਤੋਂ ਦੂਜਾ ਜੱਟ ਗੱਡਾ ਮੰਗਣ ਗਿਆ ਤੇ ਉਹਨੇ ਦੇਣਾ ਨੀ ਸੀ, ਉਹ ਕਹਿੰਦਾ ਗੱਡੇ ਨਾਲ ਕੱਟਾ ਬੱਧਾ, ਉਹ ਕਹਿੰਦਾ ਗੱਡੇ ਨਾਲ ਕੱਟਾ ਖੋਲ ਕੇ ਕੇਲੇ ਨਾਲ ਬੰਨ ਲੈਂਦੇ ਆ, ਕਹਿੰਦਾ ਲੋਕ ਨੀ ਅਸਲੀ ਗੱਲ ਹੀ ਨੀ ਸਮਝਦੇ ਇਹ ਗੱਡਾ ਤੈਨੂੰ ਨਹੀਂ ਦੇਣਾ, ਯਾਨੀ ਵਿੰਗੇ ਟੇਢੇ ਢੰਗ ਨਾਲ ਨਾ ਕਰ ਦੇਣੀ ਕੋਈ ਚੀਜ਼ ਤੋਂ।
ਮੈਂ ਏਦਾਂ ਸਮਝਿਆ ਸੀਗਾ ਵੀ ਬਲਦ ਦੀ ਥਾਂ ਮਤਲਬ ਗੱਡੇ ਨਾਲ ਕੱਟਾ ਬੰਨਿਆ ਹੋਇਆ, ਜਾਨੀ ਕਿ ਉਹ ਇੱਕ ਚੀਜ਼ ਭਾਰੀ ਹੈ ਇੱਕ ਚੀਜ਼ ਹਲਕੀ। ਚਲੋ
ਤੁਹਾਡਾ ਗੱਡੇ ਕੱਟਿਆ ਨਾ ਵਾਹ ਨੀ ਨਾ ਪਿਆ,
ਨਹੀਂ ਪਿਆ ਆ ਪਰ ਇੰਨਾ ਨੀ ਪਿਆ। ਤੇ ਖੈਰ ਤਾ ਜੀ ਗੱਲ ਆਪਾਂ ਚਲੋ ਇਹ ਤਾਂ ਹੁਣ ਸਪਸ਼ਟ ਹੋ ਗਈ ਆ ਵੀ ਬਾਹਰੋਂ ਰਹਿ ਕੇ ਸਪੋਰਟ ਕਰਨੀ ਆ ਆਪਾਂ, ਠੀਕ ਹੈ, ਤੇ ਅੰਦਰੋਂ ਤਾਂ ਸਾਡੀ ਹੈ ਨੀ। ਤੇ ਇੱਕ ਨਾ ਬਾਦਲ ਸਾਹਿਬ ਨੇ 1 ਸਪਤੰਬਰ ਨੂੰ ਬਹੁਤ ਵੱਡੀ ਰੈਲੀ ਦਾ ਐਲਾਨ ਕੀਤਾ ਵੀ ਪੰਜਾਬ ਚ ਹੋਏਗੀ ਤੇ ਰੈਲੀਆਂ ਫੇਰ ਸ਼ੁਰੂ ਹੋ ਗਈਆਂ ਤੇ
1 ਅਕਤੂਬਰ ਨੂੰ
ਸੋਰੀ 1 ਅਕਤੂਬਰ ਸਤੰਬਰ ਤਾਂ ਲੰਘ ਗਿਆ। ਤੇ ਇਹ ਜਿਹੜਾ ਹੁਣ ਦੇਖੋ ਹੁਣ ਕੋਈ ਕਰੋਨਾ ਨੀ ਹੈਗਾ, ਹੁਣ ਸ਼ੰਭੂ ਬਾਰਡਰ ਤੇ ਵੀ ਕੋਈ ਕਰੋਨਾ ਨੀ, ਕੋਈ ਕੁਛ ਨੀ, ਕੋਈ ਉਹਨੂੰ ਰੋਕ ਨੀ ਰਿਹਾ, ਹਨਾ, ਕੋਈ ਲਾਠੀ ਚਾਰਜ ਨੀ ਹੋ ਰਿਹਾ, ਕੋਈ ਕੁਛ ਨੀ ਹੋ ਰਿਹਾ। ਸੋ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਮੈਲਬਨ ਦੇ ਵਿੱਚ ਰਾਤ ਨੂੰ 9 ਵਜੇ ਤੋਂ ਲੈ ਕੇ 5 ਵਜੇ ਤੱਕ ਤੜਕੇ ਕਰਫਿਊ ਲੱਗਦਾ ਆ, ਏਦਾਂ ਹੀ ਪੰਜਾਬ ਦੇ ਵਿੱਚ ਵੀਕਐਂਡ ਤੇ ਕਰਫਿਊ ਲੱਗਦਾ ਆ, ਤੇ ਕਰੋਨਾ ਜਿਹੜੀ ਆ ਫਿਰ ਉਹ ਵੀਕਐਂਡ ਤੇ ਨਿਕਲਦੀ ਆ, ਵੀਕਡੇ ਚੋਂ ਬੈਠੀ ਰਹਿੰਦੀ ਆ। ਏਦਾਂ ਹੀ ਮੈਲਬਨ ਦੇ ਵਿੱਚ ਰਾਤ ਨੂੰ 9 ਵਜੇ ਤੋਂ 5 ਵਜੇ ਤੱਕ ਸੜਕਾਂ ਚ ਘੁੰਮਦੀ ਆ, ਇਸ ਕਰਕੇ ਕਰਫਿਊ ਲਾਇਆ ਹੋਇਆ। ਸੋ ਹੁਣ ਜਿਹੜਾ ਆ ਉਹ ਕਰੋਨਾ ਦਾ ਕੋਈ ਸੀਨ ਹੀ ਹੈ ਨੀ ਇੰਨੇ, ਦੇਖੋ ਹਰੇਕ ਤਾਂ ਰੈਲੀ ਹੋ ਰਹੀ, ਹਰੇਕ ਤਾਂ ਧਰਨਾ ਹੋ ਰਿਹਾ, ਕੋਈ ਉੱਥੇ ਡਿਸਟੈਂਸਿੰਗ ਦਾ ਨੀ, ਕੋਈ ਕੁਛ ਨੀ ਹੈਗਾ, ਨਥਿੰਗ ਵਟਸੋਐਵਰ, ਕੋਈ ਰੌਲਾ ਨੀ ਹੈਗਾ ਹੁਣ। ਤੇ ਹੁਣ ਬਾਦਲ ਸਾਹਿਬ ਵੀ ਬਹੁਤ ਵੱਡੀ ਰੈਲੀ ਕਰਨ ਜਾ ਰਹੇ ਨੇ 1 ਅਕਤੂਬਰ ਨੂੰ ਕਿਸਾਨਾਂ ਦੇ ਹੱਕ ਦੇ ਵਿੱਚ, ਤੇ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿੱਧਰ ਨੂੰ ਕਰਵਟ ਲੈਂਦੀ ਹੈ। ਤਾਇਆ ਜੀ ਅੱਜ ਆਪਣੇ ਕੋਲ ਹੈਗੇ ਆ ਹੁਣ ਇਸ ਵੇਲੇ 45 ਮਿੰਟ, ਗੱਜਣ ਵਾਲਾ ਬਾਈ ਜੀ ਵੀ ਆਉਂਦੇ ਹੋਣੇ ਆ, ਤੇ ਆਪਣੀ ਪਾਪੂਲਰ ਫੀਡਬੈਕ ਇਹ ਆ ਰਹੀ ਹੈ ਕਿ ਕੰਮ ਦੀ ਗੱਲ ਜ਼ਿਆਦਾ ਕਰਿਆ ਕਰੋ। ਸੋ ਆਪਾਂ ਕੰਮ ਦੀ ਗੱਲ ਕਰਦੇ ਹਾਂ ਜਿਹੜੀ ਆਪਾਂ ਸ਼ੁਰੂ ਕੀਤੀ ਹੋਈ ਆ। ਸੋ ਪਹਿਲਾਂ ਤਾਂ ਮੈਂ ਇਹ ਦੱਸਦਾ ਆਪਣੇ ਸਾਰੇ ਸਰੋਤਿਆਂ ਨੂੰ ਕਿ ਤੁਹਾਡਾ ਤਹਿ ਦਿਲੋਂ ਧੰਨਵਾਦ ਹੈ ਕਿ ਤੁਸੀਂ ਮੈਸੇਜ ਪਾਉਂਦੇ ਹੋ, ਫੋਨ ਕਰਦੇ ਹੋ, ਫੀਡਬੈਕ ਦਿੰਦੇ ਹੋ ਗਿਆਨੀ ਜੀ ਦੇ ਪ੍ਰੋਗਰਾਮ ਬਾਰੇ ਤੇ ਈਵਨ ਗੱਜਣ ਵਾਲਾ ਬਾਈ ਜੀ ਦੇ ਪ੍ਰੋਗਰਾਮ ਬਾਰੇ ਵੀ, ਤੇ ਚੰਗਾ ਲੱਗਦਾ ਹੈ। ਤੇ ਤੁਹਾਡੀ ਪਾਪੂਲਰ ਡਿਮਾਂਡ ਦੇ ਕਾਰਨ ਮਿੰਟੂ ਬਾਈ ਜੀ ਹੁਣਾਂ ਤੋਂ ਥੋੜੀ ਜਿਹੀ ਛੁੱਟੀ ਲਈ ਆ ਤੇ ਇਹ ਪ੍ਰੋਗਰਾਮ ਕੰਪਲੀਟ ਕਰ ਦਈਏ, ਕਿਉਂਕਿ ਇਹ ਕਾਫੀ ਸੀਰੀਅਸ ਪ੍ਰੋਗਰਾਮ ਬੜਾ ਸਲਾਹਿਆ ਜਾ ਰਿਹਾ ਤੇ ਇਸ ਤੋਂ ਬਹੁਤ ਸਾਰੇ ਜਿਹੜੇ ਸੱਜਣ ਮਿੱਤਰ ਇਸ ਦਾ ਫਾਇਦਾ ਉਠਾ ਰਹੇ ਨੇ। ਤੋ ਅਰਦਾਸ ਦੀ ਡੈਫੀਨੇਸ਼ਨ ਸ਼ੁਰੂ ਕੀਤੀ ਸੀ, ਅਸੀਂ ਅਕਸਰ ਅਰਦਾਸ ਕਰਦੇ ਦਿਹਾੜੀ ਚ 5-5, 10-10 ਵਾਰੀ ਵੀ ਕਰਦੇ ਸੁਣਦੇ ਆ, ਤੇ ਉਹਨਾਂ ਦੇ ਡੂੰਘਾਈ ਦੇ ਵਿੱਚ ਅਰਥ ਭਾਵਨਾਵਾਂ ਜਿਹੜੀਆਂ ਨੇ ਉਹ ਆਪਾਂ ਗਿਆਨੀ ਜੀ ਪਾਸੋਂ ਸਰਵਣ ਕਰ ਰਹੇ ਹਾਂ, ਸੁਣ ਰਹੇ ਹਾਂ, ਡਿਸਕਸ਼ਨ ਹੋ ਰਹੀਆਂ ਇਸ ਦੇ ਵਿੱਚ, ਤੁਸੀਂ ਵੀ ਹਿੱਸਾ ਪਾਉਂਦੇ ਹੋ, ਬੜਾ ਚੰਗਾ ਲੱਗਦਾ, ਸਾਡੇ ਗਿਆਨ ਚ ਵਾਧਾ ਹੁੰਦਾ। ਸੋ ਤਾਇਆ ਜੀ ਪਿਛਲੇ ਟਾਈਮ ਦੇ ਵਿੱਚ ਅਸੀਂ ਦਾਨਾਂ ਬਾਰੇ ਗੱਲ ਕੀਤੀ ਸੀ ਕਿ ਸਿੱਖੀ ਦੇ ਵਿੱਚ ਸਿੱਖ ਕਿਹੜਾ ਦਾਨ ਮੰਗਦਾ ਅਕਾਲ ਪੁਰਖ ਤੋਂ, ਔਰ ਉਹਨਾਂ ਦੇ ਵਿੱਚ ਅਸੀਂ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਦੇ ਇਸ਼ਨਾਨ, ਹਨਾ, ਇੱਥੋਂ ਸ਼ੁਰੂ ਕਰਨਾ ਹੈ ਅੱਜ ਆਪਾਂ ਵੀ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗ ਜੁਗ ਟਲ। ਸੋ ਆਓ ਆਪਾਂ ਸ਼ੁਰੂ ਕਰੀਏ, ਫਿਰ ਕਰੀਏ ਸ਼ੁਰੂਆਤ।
ਹਾਂਜੀ ਹਾਂਜੀ, ਆਪਾਂ ਪਿਛਲੇ ਐਤਵਾਰ ਸ਼ੁਰੂ ਕੀਤਾ ਹੈ ਨਾ ਇਹ ਪੈਰਾਗ੍ਰਾਫ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਇਹ ਹੋ ਗਿਆ ਸੀ ਆਪਾਂ।
ਜੀ ਹਾਂ ਜੀ, ਹੋ ਗਿਆ।
ਅੱਛਾ, ਅੱਗੇ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ। ਹੁਣ ਦੇਖੋ ਮਤਲਬ ਵੀ ਹਰ ਕਮਿਊਨਿਟੀ, ਹਰ ਕੌਮ, ਹਰ ਧਰਮ ਦਾ ਕੋਈ ਨਾ ਕੋਈ ਸੈਂਟਰ ਹੁੰਦਾ, ਜਿਵੇਂ ਸਰਕਾਰ ਚਲਾਉਣ ਲਈ ਇੱਕ ਰਾਜਧਾਨੀ ਹੁੰਦੀ ਹੈ, ਇਸ ਤਰ੍ਹਾਂ ਸਾਰਿਆਂ ਦੀ, ਜਿਵੇਂ ਮੁਸਲਮਾਨਾਂ ਦਾ ਮੱਕਾ ਆ, ਆਪਣਾ ਰੋਮ ਦੇ ਵਿੱਚ ਵੈਟੀਕਨ ਸਿਟੀ ਹੈ, ਤੇ ਕਾਂਸ਼ੀ ਲੈ ਲਓ ਹਿੰਦੂ ਧਰਮ ਦਾ ਸਭ ਤੋਂ ਵੱਡਾ ਸਮਝਿਆ ਜਾਂਦਾ ਆ, ਤੇ ਯੂਰੋਸ਼ੈਲਮ ਯਹੂਦੀਆਂ ਦਾ, ਇਸ ਤਰ੍ਹਾਂ ਸਿੱਖਾਂ ਦਾ ਜਿਹੜਾ ਆ ਉਹ ਅੰਮ੍ਰਿਤਸਰ ਨੂੰ ਰਾਜ ਸਮਝਿਆ ਜਾਂਦਾ। ਅੱਛਾ, ਇੱਕ ਪ੍ਰਸੰਗ ਤੋਂ ਰਹਿਤ ਗੱਲ ਕਰ ਲਈਏ ਵੀ ਜਦੋਂ ਅਸੀਂ ਸਮਝਦੇ ਹਾਂ ਨਾ ਵੀ ਸਿੱਖਾਂ ਦਾ ਦਾਰੁਲ ਖਿਲਾਫਾ, ਰਾਜਧਾਨੀ, ਹੈੱਡਕੁਆਟਰ ਜਿਹੜਾ ਅੰਮ੍ਰਿਤਸਰ ਆ, ਤੇ ਅਣਜਾਣ ਬੰਦੇ ਨੂੰ ਇਹ ਵਿਚਾਰ ਜਾਂਦੀ ਵੀ ਉਹ ਸਾਰਾ ਸ਼ਹਿਰ ਸ਼ਾਇਦ ਸਿੱਖਾਂ ਦਾ ਹੋਣਾ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਅੰਮ੍ਰਿਤਸਰ 47 ਤੋਂ ਪਹਿਲਾਂ ਮੈਜੋਰਿਟੀ ਮੁਸਲਮਾਨ ਵਸਦੇ ਸਨ, ਦੂਜੇ ਨੰਬਰ ਤੇ ਹਿੰਦੂ, ਤੀਜੇ ਨੰਬਰ ਤੇ ਸਿੱਖ ਸਨ। ਹੁਣ 47 ਤੋਂ ਬਾਅਦ ਪਹਿਲੇ ਨੰਬਰ ਤੇ, ਯਾਨੀ ਚੌਥਾ ਹਿੱਸਾ ਆਬਾਦੀ ਤਕਰੀਬਨ ਸਿੱਖਾਂ ਦੀ ਆ ਅੰਮ੍ਰਿਤਸਰ ਦੇ ਵਿਚ, ਬਾਕੀ ਸਾਰੇ ਜਿਹੜੇ ਉਹ ਨਾਨ ਸਿੱਖ ਵਸਦੇ ਨੇ। ਮੈਂ ਇਹ ਅੰਦਾਜ਼ਾ ਮੋਟਾ ਜਿਹਾ ਇਉਂ ਲਾਉਣਾ ਕਿ ਅੰਮ੍ਰਿਤਸਰ ਸ਼ਹਿਰ ਦੀਆਂ ਕੁਝ ਨਾਲ ਦੇ ਪਿੰਡ ਮਿਲਾ ਕੇ 4 ਅਸੈਂਬਲੀ ਸੀਟਾਂ ਹੁੰਦੀਆਂ। 4 ਅਸੈਂਬਲੀ ਸੀਟਾਂ ਵਿੱਚੋਂ ਹਰ ਇਲੈਕਸ਼ਨ ਦੇ ਵਿੱਚ ਸਿਰਫ ਤੇ ਸਿਰਫ 1 MLA ਸਿੱਖ ਚੁਣਿਆ ਜਾਂਦਾ ਆ, ਬਾਕੀ ਦੇ 3 MLA ਜਿਹੜੇ ਆ ਉਹ ਨਾਨ ਸਿੱਖ ਚੁਣੇ ਜਾਂਦੇ ਆ, ਤੇ ਸਿੱਖ ਵੀ ਉਸ ਹਲਕੇ ਵਿੱਚੋਂ ਚੁਣਿਆ ਜਾਂਦਾ ਹੈ ਜਿਹਦੇ ਨਾਲ ਨਾਲ ਪਿੰਡ ਵੀ ਲੱਗਦੇ ਨੇ। ਤੇ ਕਹਿਣ ਤੋਂ ਭਾਵ ਇਹ ਹੈ ਕਿ ਅੰਮ੍ਰਿਤਸਰ ਸ਼ਹਿਰ ਸਾਰਾ ਸਿੱਖਾਂ ਦੇ ਸਿੱਖ ਹੀ ਨਹੀਂ ਉੱਥੇ ਵਸਦੇ, ਪਰ ਹੁਣ ਦੇਖੋ ਨਨਕਾਣਾ ਸਾਹਿਬ ਸਾਡੇ ਵਾਸਤੇ ਬੜਾ ਮਹੱਤਵ ਹੈ, ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਉੱਥੇ ਪ੍ਰਕਾਸ਼ ਹੋਇਆ, ਫਿਰ 10ਵੇਂ ਪਾਤਸ਼ਾਹ ਹਜ਼ੂਰ ਸਾਹਿਬ ਤੋਂ ਨਾਦੇੜ ਤੋਂ ਜੋਤੀ ਜੋਤ ਸਮਾਏ, ਇਹ ਬੜੇ ਮਹੱਤਵਪੂਰਨ ਸਾਡੇ ਵਾਸਤੇ ਸਥਾਨ ਨੇ। ਫਿਰ ਇਹ ਸਮਝ ਲਓ ਕੇਸਗੜ੍ਹ ਸਾਹਿਬ ਖਾਲਸੇ ਦੀ ਸਾਜਨਾ ਆ, ਪਟਨਾ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦਾ ਉੱਥੇ ਪ੍ਰਕਾਸ਼ਿਤ ਹੋਇਆ ਹੈ, 1.5 ਸਾਲ ਦੇ ਕਰੀਬ ਰਹੇ ਨੇ ਗੁਰੂ ਕਲਗੀਧਰ ਪਾਤਸ਼ਾਹ ਦਮਦਮੇ ਸਾਹਿਬ, ਉਹਦੇ ਤਖ਼ਤ ਦਾ ਦਰਜਾ ਪ੍ਰਾਪਤ ਆ। ਪਰ ਸਿੱਖ ਦੀ ਅਰਦਾਸ ਦੇ ਵਿੱਚ ਨਨਕਾਣੇ ਸਾਹਿਬ ਦੀ ਯਾਤਰਾ ਨਹੀਂ ਲਿਖਿਆ, ਹਜ਼ੂਰ ਸਾਹਿਬ ਦੀ ਯਾਤਰਾ ਨਹੀਂ ਲਿਖਿਆ, ਅੰਮ੍ਰਿਤਸਰ ਦੀ ਯਾਤਰਾ ਲਿਖਿਆ, ਤਾਂ ਕਿ ਸਿੱਖ ਆਪਣੇ ਮਰਕਜ਼ ਦੇ ਨਾਲ ਆਪਣੇ ਜੁੜਿਆ ਰਹੇ। ਤੇ ਅੰਮ੍ਰਿਤਸਰ ਕਿਉਂਕਿ ਇੱਕ ਤਾਂ ਇਸ ਸ਼ਹਿਰ ਹੀ ਗੁਰੂ ਸਾਹਿਬ ਨੇ ਸਾਜਿਆ, ਗੁਰੂ ਅਮਰਦਾਸ ਸਾਹਿਬ ਜੀ ਦੀ ਆਗਿਆ ਦੇ ਨਾਲ, ਭਾਈ ਜੇਠਾ ਜੀ ਜੋ ਬਾਅਦ ਵਿੱਚ 4ਵੀਂ ਥਾਂ ਜੋ ਗੁਰਗੱਦੀ ਦੇ ਉੱਪਰ ਬਿਰਾਜਮਾਨ ਹੋ ਕੇ ਸਤਿਗੁਰੂ ਰਾਮਦਾਸ ਸਾਹਿਬ ਜੀ ਬਣੇ ਨੇ, ਇਹਨਾਂ ਦਾ ਨਾਮ ਭਾਈ ਜੇਠਾ ਸੀ। ਤੇ ਜੇਠਾ ਜਿਹੜਾ ਉਹ ਪੰਜਾਬੀ ਮਾਝੇ ਦੀ ਬੋਲੀ ਚ ਵੱਡੇ ਨੂੰ ਵੀ ਕਿਹਾ ਜਾਂਦਾ, ਜੇਠਾ ਪੁੱਤਰ, ਜੇਠੀ ਧੀ, ਜੇਠ ਦਾ ਮਹੀਨਾ, ਜੇਠ ਪਤੀ ਦਾ ਵੱਡਾ ਭਰਾ, ਮਤਲਬ ਜੇਠਾ ਜਿਹੜਾ ਉਹ ਵੱਡਾ ਬਜ਼ੁਰਗ। ਤੇ ਉਹਦੇ ਗੁਰੂ ਅਮਰਦਾਸ ਸਾਹਿਬ ਦੀ ਆਗਿਆ ਦੇ ਨਾਲ ਇੱਥੇ ਮੋੜੀ ਗੱਡ ਕੇ ਤੇ ਨਗਰ ਵਸਾਇਆ ਭਾਈ ਜੇਠਾ ਜੀ ਨੇ। ਇਹ ਨਾਲ ਦੇ ਆਪਣਾ ਗਲਵਾਲੀ ਜਿਹਦਾ ਨਾਂ ਹੁਣ ਗੁਰੂ ਵਾਲੀ ਆ, ਤੁੰਗ ਪਿੰਡ, ਸੁਲਤਾਨ ਪਿੰਡ, ਇਹਨਾਂ ਦੇ ਜ਼ਿਮੀਂਦਾਰਾਂ ਪਾਸੋਂ ਜ਼ਮੀਨ ਮੁੱਲ ਖਰੀਦ ਕੇ ਤੇ ਇੱਥੇ ਟੱਕ ਲਗਾਇਆ ਗਿਆ ਵਾ ਸਰੋਵਰ ਦੀ ਸਾਜਣਾ ਦਾ। ਪਹਿਲਾਂ ਇਸਦਾ ਨਾਂ ਸੀਗਾ ਗੁਰੂ ਕਾ ਚੱਕ,
ਗੁਰੂ ਕਾ ਚੱਕ।
ਫਿਰ ਇਹਦਾ ਨਾਂ ਰਾਮਦਾਸਪੁਰ ਵਸਦੀ ਸਗਨ ਅਨੂਪ ਅਪਾਰ ਰਾਮਦਾਸਪੁਰ, ਹਰ ਹਾਂ ਕਸਮਲ ਜਾਹੇ ਪਾਪ ਨਹਾਇਆ ਰਾਮਦਾਸ ਸਰ, ਤੇ ਇਹਦਾ ਰਾਮਦਾਸਪੁਰ ਵੀ ਨਾਂ ਸੀ। ਫਿਰ ਅੰਮ੍ਰਿਤ ਸਰੋਵਰ ਤੋਂ ਬਾਅਦ ਇਸਦਾ ਨਾਂ ਅੰਮ੍ਰਿਤਸਰ ਬਣਿਆ, ਜਿਹਨੂੰ ਅਸੀਂ ਆਲੇ ਦੁਆਲੇ ਦੇ ਪੇਂਡੂ ਅੰਬਰਸਰ ਬੋਲਦੇ ਹਾਂ। ਲਿਖਤ ਵਿੱਚ ਅੰਮ੍ਰਿਤਸਰ ਆਉਂਦਾ ਆ, ਬੋਲ ਚਾਲ ਵਿੱਚ ਅਸੀਂ ਅੰਬਰਸਰ ਬੋਲਦੇ ਹਾਂ। ਇੱਕ ਇਤਿਹਾਸਕਾਰ ਨੇ ਵੀ ਕਿਹਾ ਵੀ ਅਸਲ ਦੇ ਵਿੱਚ ਨਾਂ ਅੰਬਰਸਰ ਹੀ ਹੈ, ਕਿਉਂਕਿ ਗੁਰੂ ਅਮਰਦਾਸ ਸਾਹਿਬ ਜੀ ਦੀ ਆਗਿਆ ਨਾਲ ਨਗਰ ਵਸਾਇਆ, ਸੋ ਇਹਦਾ ਨਾਂ ਅਮਰਦਾਸਪੁਰ ਅੰਮ੍ਰਿਤਸਰ ਹੋਣਾ ਚਾਹੀਦਾ ਹੈ। ਅਮਰ ਤੇ ਉਹ ਅਮਰ ਮਮੇ ਦੇ ਥਾਂ ਬੱਬਾ ਬੋਲਣ ਲੱਗ ਪਏ ਆਪਾਂ, ਸੋ ਚਲੋ ਰਹੋ ਵਿਚਾਰ। ਸੋ ਇਸ ਲਈ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਜਿੰਨੇ ਵੀ ਇਤਿਹਾਸਕ ਗੁਰਦੁਆਰੇ ਨੇ ਪੰਜਾਬ, ਅੱਜ ਦੇ ਹਰਿਆਣਾ, ਅੱਜ ਦੇ ਹਿਮਾਚਲ, ਅੱਜ ਦੇ ਚੰਡੀਗੜ੍ਹ ਵਿੱਚ, ਉਹਨਾਂ ਦਾ ਪ੍ਰਬੰਧ ਕਰਨ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੈੱਡਕੁਆਟਰ ਵੀ ਇੱਥੇ ਆ, ਤੇਜਾ ਸਿੰਘ ਸਮੁੰਦਰੀ ਹਾਲ ਦੇ ਨਾਂ ਤੇ। ਤੇ ਫਿਰ ਇੱਥੇ ਸਿੱਖਾਂ ਦਾ ਸਭ ਤੋਂ ਮਹੱਤਵਪੂਰਨ ਤੇ ਸਭ ਤੋਂ ਪਹਿਲਾ ਜੋ ਤਖ਼ਤ ਆ, ਸ੍ਰੀ ਅਕਾਲ ਤਖ਼ਤ ਸਾਹਿਬ ਹਰਿਮੰਦਰ ਸਾਹਿਬ ਦੇ ਸਾਹਮਣੇ, ਉਹ ਵੀ ਇੱਥੇ ਮੌਜੂਦ ਹੈ। ਵਿਸਾਖੀ, ਦੀਵਾਲੀ ਤੇ ਕੌਮ ਦੇ ਨਾਂ ਸੰਦੇਸ਼ ਜਿਹੜਾ ਅਕਾਲ ਤਖ਼ਤ ਸਾਹਿਬ ਦਾ, ਉਹਨੂੰ ਮੁੱਖ ਸੇਵਾਦਾਰ ਕਹਿ ਲਓ, ਜਥੇਦਾਰ ਕਹਿ ਲਓ, ਇੰਚਾਰਜ ਕਹਿ ਲਓ, ਕੁਝ ਵੀ ਨਾਂ ਧਰ ਲਓ, ਉਹਦੇ ਵੱਲੋਂ ਕੌਮ ਦੇ ਨਾਂ ਸੰਦੇਸ਼ ਦਿੱਤਾ ਜਾਂਦਾ। ਕੋਈ ਵੀ ਅਵਗਿਆ ਹੁੰਦੀ ਆ, ਪੰਥਕ ਫੈਸਲੇ ਹੁੰਦੇ ਆ, ਉਹ ਇੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹਜ਼ੂਰੀ ਵਿੱਚ ਫੈਸਲੇ ਹੁੰਦੇ ਆ। ਜਿਸ ਫੈਸਲੇ ਨੂੰ ਉਹ ਜਥੇਦਾਰ ਹੁਕਮ ਨਹੀਂ ਕਰਦਾ, ਉਹ ਜਥੇਦਾਰ ਸੰਗਤ ਦਾ ਸਰਬੱਤ ਖਾਲਸੇ ਦੇ ਫੈਸਲੇ ਕੀਤੇ ਹੋਏ ਨੂੰ ਪੜ੍ਹ ਕੇ ਸੁਣਾਉਂਦਾ, ਉਹ ਸਪੋਕਸਮੈਨ ਹੁੰਦਾ ਆ, ਤੇ ਉਹਦੀ ਧਾਰਮਿਕਤਾ ਨਿਰਪੱਖਤਾ ਕਰਕੇ, ਉਹਦੀ ਆਪਣੀ ਸ਼ਖਸੀਅਤ ਕਰਕੇ, ਉਹਦੀ ਵਿਦਵਤਾ ਕਰਕੇ ਸੰਗਤਾਂ ਦੇ ਵਿੱਚ ਮਾਣ ਰਿਹਾ। ਕਿਸੇ ਵੇਲੇ ਇਹ ਸੇਵਾ ਭਾਈ ਗੁਰਦਾਸ ਜੀ ਭੁਗਤਾਉਂਦੇ ਰਹੇ ਨੇ, ਕਿਸੇ ਵੇਲੇ ਇਹ ਸੇਵਾ ਭਾਈ ਮਨੀ ਸਿੰਘ ਜੀ ਭੁਗਤਾਉਂਦੇ ਰਹੇ ਨੇ, ਕਿਸੇ ਵੇਲੇ ਇਹ ਸੇਵਾ ਆਪਣਾ ਤੁਹਾਡਾ ਸਾਹਿਬ ਅਕਾਲੀ ਫੂਲਾ ਸਿੰਘ ਜੀ ਭੁਗਤਾਉਂਦੇ ਰਹੇ ਨੇ, ਕਿਸੇ ਵੇਲੇ ਇਹ ਸੇਵਾ ਜਹੇਦਾਰ ਗੁਰਦਿਆਲ ਸਿੰਘ ਅਜਨੋਆ, ਜਹੇਦਾਰ ਮੋਹਨ ਸਿੰਘ ਤੁੜ, ਜਹੇਦਾਰ ਮੋਹਨ ਸਿੰਘ ਨਾਗੋਕੇ, ਜਹੇਦਾਰ ਊਧਮ ਸਿੰਘ ਨਾਗੋਕੇ, ਤੇਜਾ ਸਿੰਘ ਅਕਲਪੁਰੀ, ਗਿਆਨੀ ਗੁਰਮੁਖ ਸਿੰਘ ਮੁਸਾਫਰ ਆਦਿਕ ਵੀ ਇਹ ਸੇਵਾ ਕਰਦੇ ਰਹੇ ਨੇ। ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ, ਪਹਿਲਾਂ ਪੁਜਾਰੀ ਹੀ ਕਿਹਾ ਜਾਂਦਾ ਸੀਗਾ। ਫਿਰ 12 ਅਕਤੂਬਰ 1920 ਨੂੰ ਜਦੋਂ ਅਕਾਲ ਤਖ਼ਤ ਸਾਹਿਬ ਦਾ ਕਬਜ਼ਾ ਲਿਆ ਵਾ ਸਿੱਖਾਂ ਨੇ, ਤੇ ਉਦੋਂ ਇਹਦੀ ਪੁਜਾਰੀ ਛੱਡ ਕੇ ਭੱਜ ਗਏ ਸੀਗੇ, ਤੇ ਉਦੋਂ ਇਹਦੀ ਸੇਵਾ ਵਾਸਤੇ 25 ਸਿੰਘਾਂ ਦੀ ਡਿਊਟੀ ਲਾਈ ਸੀ। ਉਹਨਾਂ 25 ਸਿੰਘਾਂ ਦਾ ਜਥੇਦਾਰ ਜਿਹੜਾ ਸੀ ਉਹਦਾ ਉਹ ਸੀ ਤੇਜਾ ਸਿੰਘ ਪੁੱਜਰ, ਤੇ ਜਿਹੜਾ ਜੁਝਾਰੂ ਕਿਸਮ ਦਾ ਕਰਤਾਰ ਸਿੰਘ ਝੱਬਰ ਤੇ ਤੇਜਾ ਸਿੰਘ ਪੁੱਜਰ ਦੀ ਅਗਵਾਈ ਹੇਠਾਂ ਅਕਾਲ ਤਖ਼ਤ ਸਾਹਿਬ ਤੇ ਕੰਟਰੋਲ ਕੀਤਾ ਸੀ। ਤੇ ਉਹ ਤੇਜਾ ਸਿੰਘ ਪੁੱਜਰ ਆਪਣੇ ਜਥੇ ਦਾ ਜਥੇਦਾਰ ਹੋਣ ਕਰਕੇ ਫਿਰ ਅਕਾਲ ਤਖ਼ਤ ਸਾਹਿਬ ਦਾ ਮੁੱਖ ਸੇਵਾਦਾਰ ਜਿਹੜਾ ਉਹਦੇ ਨਾਂ ਨਾਲ ਜਥੇਦਾਰ ਚੱਲਿਆ ਆ ਰਿਹਾ।
ਹਾਂਜੀ, ਇੱਕ ਕਾਰਨ ਇਹ ਵੀ ਹੋ ਸਕਦਾ ਆ ਅਰਦਾਸ ਦੇ ਵਿੱਚ ਅੰਮ੍ਰਿਤਸਰ ਸਾਹਿਬ ਦੇ ਜਿਹੜੇ ਦਰਸ਼ਨ ਕਰਨ ਦਾ ਕੰਸੈਪਟ, ਕਿਉਂਕਿ ਇੱਕ ਤਾਂ ਤੁਸੀਂ ਦੱਸਿਆ ਕਿ ਬਾਬਾ ਅਮਰਦਾਸ ਜੀ ਤੋਂ ਲੈ ਕੇ ਗੁਰੂ ਅਮਰਦਾਸ ਜੀ ਤੋਂ ਲੈ ਕੇ 6ਵੇਂ ਪਾਤਸ਼ਾਹ ਨੇ ਬਹੁਤ ਉੱਥੇ ਜੰਮੇ ਪਲੇ, ਉਹਨਾਂ ਨੇ ਬਹੁਤ ਜੰਗਾਂ ਵੀ ਲੜੀਆਂ ਇਸ ਨੂੰ ਪ੍ਰੋਟੈਕਟ ਕਰਨ ਦੇ ਲਈ। ਉਸ ਤੋਂ ਬਾਅਦ 9ਵੇਂ ਪਾਤਸ਼ਾਹ ਵੀ ਆਪਣਾ ਬਚਪਨ ਉੱਥੇ ਗੁਜ਼ਾਰਿਆ। ਸੋ ਇੱਕ ਤਾਂ 3 ਜਾਂ 4 ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਹੈ ਇਸ ਪਵਿੱਤਰ ਸਥਾਨ ਨੂੰ, ਉਹਨਾਂ ਦੇ ਹੱਥੀ ਮੋੜੀ ਗੱਡੀ ਗਈ ਹੈ, ਇੱਕ ਧੁਰ ਆਇਆ, ਕਿਉਂਕਿ ਬਾਬੇ ਨੇ ਕਰਤਾਰਪੁਰ ਵੀ ਵਸਾਇਆ ਸੀ ਪਰ ਉੱਥੋਂ ਉਹਨਾਂ ਨੇ ਆਪ ਗੁਰੂ ਅੰਗਦ ਪਾਤਸ਼ਾਹ ਜੀ ਨੂੰ ਕਿਹਾ ਤੁਸੀਂ ਹੁਣ ਚਲੇ ਜਾਓ। ਪਰ ਇੱਥੇ 4 ਗੁਰੂ ਸਾਹਿਬਾਂ ਨੇ ਸਮਾਂ ਬਿਤਾਇਆ ਆਪਣਾ, ਤੇ ਉਸ ਤੋਂ ਬਾਅਦ ਜਦ ਮੈਨੂੰ ਇਉਂ ਲੱਗਦਾ ਕਿ ਜਿਹੜੀ ਵੱਡੀ ਗੱਲ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੀ ਇਹ ਹੈ ਕਿ ਅੰਮ੍ਰਿਤਸਰ ਦੇ ਦਰਸ਼ਨ ਜਿਹੜੇ ਨੇ ਉਹ ਬੈਨ ਕਰ ਦਿੱਤੇ ਜਾਂਦੇ ਹੁੰਦੇ ਸੀ ਬਹੁਤ ਸਮਾਂ ਸਰਕਾਰਾਂ ਵੱਲੋਂ, ਢਾਇਆ ਜਾਂਦਾ ਸੀ ਇੱਥੇ ਆ ਨਹੀਂ ਸਕਦੇ, ਧੁਰੇ ਨਾਲੋਂ ਕੱਟ ਦਿੱਤਾ। ਇਸ ਕਰਕੇ ਹਰ ਸਿੱਖ ਦੇ ਜ਼ਿਹਨ ਦੇ ਵਿੱਚ ਪਾਉਣ ਦੇ ਲਈ ਵੀ ਆਪਾਂ ਉੱਥੇ ਚਾਹੇ ਕੁਛ ਵੀ ਹੋ ਜਾਵੇ ਆਪਾਂ ਉੱਥੇ ਇਸ਼ਨਾਨ ਕਰਨ ਜਾਣਾ।
ਬਹੁਤ ਕੁਝ ਹਾਲ ਦੇ ਸਮੇਤ ਬਹੁਤ ਕੁਝ ਜੁੜਿਆ ਹੋਇਆ ਹੈ। ਇਤਿਹਾਸ ਨੂੰ ਪੜ੍ਹੀਏ ਤਾਂ ਇੱਥੇ ਦਰਖਤਾਂ ਦਾ ਝੁੰਡ ਤੇ ਛਪੜੀ ਸੀ, ਜਿੱਥੇ ਸਰੋਵਰ ਆ ਇੱਥੇ ਛਪੜੀ ਸੀ। ਗੁਰੂ ਨਾਨਕ ਸੱਚੇ ਪਾਤਸ਼ਾਹ ਵੀ ਯਾਤਰਾਵਾਂ ਦੌਰਾਨ ਇੱਥੇ ਉਹਨਾਂ ਨੇ ਚਰਨ ਪਾਏ ਨੇ, ਤੇ ਕੋਈ ਵੱਡੀ ਗੱਲ ਨੀ। ਗੁਰੂ ਅੰਗਦ ਸਾਹਿਬ ਦਾ ਵੀ ਨਾਲ ਹੀ ਪਿੰਡ ਸੀ ਖਡੂਰ ਸਾਹਿਬ, ਉਹ ਵੀ ਇੱਥੇ ਆਏ ਹੋਣ, ਤੇ ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਤੇ ਹੁਕਮ ਕੀਤਾ ਨਾ ਭਾਈ ਜੇਠਾ ਨੂੰ ਇੱਥੇ, ਤੇ ਗੁਰੂ ਰਾਮਦਾਸ ਜ਼ਰੂਰ ਵੀ ਉਹਨਾਂ ਦੇ ਵੀ ਚਰਨ ਪਏ ਹੋਣਗੇ। ਫਿਰ ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਹਰ ਰਾਏ ਸਾਹਿਬ ਵੀ ਇੱਥੇ ਪ੍ਰਗਟ ਹੋਏ, ਤੇ ਆਪਣਾ ਤੁਹਾਡਾ ਸਾਹਿਬ ਪਰ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਵੀ ਇੱਥੇ ਹੋਇਆ। ਫਿਰ ਬਾਅਦ ਦੇ ਵਿੱਚ ਗੁਰੂ ਬਣ ਕੇ ਵੀ ਇੱਥੇ ਆਏ, ਤੇ ਕਲਗੀਧਰ ਪਾਤਸ਼ਾਹ ਦਾ ਇਤਿਹਾਸ ਵਿੱਚ ਜ਼ਿਕਰ ਨਹੀਂ ਆਉਂਦਾ ਕਿ ਉਹ ਅੰਮ੍ਰਿਤਸਰ ਨੂੰ ਵਿੱਚ ਆਏ ਹੋਣ, ਪਰ ਕੁਝ ਕੁ ਇਤਿਹਾਸਕਾਰ ਕਹਿੰਦੇ ਆ ਨਹੀਂ ਜੀ ਆਏ ਸਨ। ਚਲੋ ਫਿਰ ਇਹ ਜ਼ਿਆਦਾ ਪ੍ਰਬੰਧ ਜਿਹੜਾ ਸੀ ਉਹ ਬਾਬਾ ਪਿਰਥੀ ਚੰਦ ਦੀ ਸੰਤਾਨ ਦੇ ਪਾਸ ਰਿਹਾ, ਜਿਹੜਾ ਹਰਜੀ ਜਿਹਦੇ ਤੋਂ ਇਹਦੇ ਨਾਂ ਨਾਲ ਹਰਿਮੰਦਰ ਜੁੜਿਆ ਵਾ, ਹਰਿਮੰਦਰ ਸਾਹਿਬ ਉਹ ਹਰਜੀ ਤੋਂ ਜੁੜਿਆ ਆ। 57 ਸਾਲ ਉਹ ਹਰਜੀ ਜਿਹੜਾ ਪੋਤਰਾ ਸੀ ਪਿਰਥੀ ਚੰਦ ਦਾ, ਮਿਹਰਵਾਨ ਦਾ ਪੁੱਤਰ, ਉਹ ਦਰਬਾਰ ਸਾਹਿਬ ਦਾ ਪੁਜਾਰੀ ਕਹਿ ਲਓ, ਪ੍ਰਬੰਧਕ ਕਹਿ ਲਓ, ਕੰਟਰੋਲਰ ਰਿਹਾ ਆ। ਤੇ ਫਿਰ ਇਹ ਮੁਸਲਮਾਨਾਂ ਦਾ ਜ਼ੋਰ ਪੈਣ ਤੇ ਉਹ ਛੱਡ ਕੇ ਤੇ ਉਹ ਫਿਰੋਜ਼ਪੁਰ ਗੁਰੂ ਹਰਸਾਏ ਜਿਹੜਾ ਵਸਾਇਆ ਜਾ ਕੇ ਉੱਥੇ ਚਲੇ ਗਏ। ਫਿਰ ਭਾਈ ਮਨੀ ਸਿੰਘ ਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਇੱਥੇ ਭੇਜਿਆ ਸੇਵਾ ਦਾ ਪ੍ਰਬੰਧ ਕਰਨ ਲਈ। ਉਸ ਤੋਂ ਬਾਅਦ ਫਿਰ ਮਾਤਾ ਸੁੰਦਰੀ ਜੀ ਨੇ ਦੁਬਾਰਾ ਭਾਈ ਮਨੀ ਸਿੰਘ ਨੂੰ ਭੇਜਿਆ ਇੱਥੇ।
ਤਾਂ ਜੀ ਇੱਕ ਇਤਿਹਾਸ ਦੇ ਜਿਹੜੇ ਕੈਲਕੂਲੇਟ ਕੀਤੇ ਸੀਗੇ, ਮੇਰੇ ਕੋਲ ਫਿਗਰ ਵੀ ਪਏ, ਮੈਂ ਕਿਤਾਬ ਚ ਵੀ ਲਿਖਿਆ, ਮੈਨੂੰ ਹੁਣ ਐਗਜੈਕਟ ਸ਼ੋਰ ਨਹੀਂ ਹੈਗਾ, ਪਰ 5ਵੇਂ ਪਾਤਸ਼ਾਹ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਐਜ਼ ਏ ਪੋਥੀ ਪਹਿਲਾਂ ਐਸਟੈਬਲਿਸ਼ ਕੀਤਾ, ਉਦੋਂ ਤੱਕ ਗੁਰੂ ਸਾਹਿਬ ਦੀ ਪਦਵੀ ਨਹੀਂ ਸੀ ਗੁਰੂ ਗ੍ਰੰਥ ਸਾਹਿਬ ਕੋਲ, ਤੇ ਉਹ ਵੀ ਪ੍ਰਕਾਸ਼ ਉੱਥੇ ਵੀ ਗੁਰੂ ਸਾਡੇ ਮੌਜੂਦਾ ਗੁਰੂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਜਨਮ ਵੀ ਉੱਥੇ ਹੀ ਹੋਇਆ ਰੱਖ ਲਓ। ਤੇ ਉਦੋਂ ਤੋਂ ਲੈ ਕੇ ਸਿੱਖ ਇਤਿਹਾਸ ਦੇ ਵਿੱਚ ਵਿਦਵਾਨਾਂ ਨੇ ਅੰਕੜੇ ਕੱਢੇ ਨੇ ਕਿ 106 ਸਾਲ ਦਰਬਾਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਗੈਰ ਹਾਜ਼ਰੀ ਰਹੀ ਹੈ, ਪ੍ਰਕਾਸ਼ ਨਹੀਂ ਹੋ ਸਕਿਆ ਧਾੜਵੀਆਂ ਕਰਕੇ, ਕਬਜ਼ਿਆਂ ਕਰਕੇ, ਧੱਕਾ ਕਰਕੇ। ਸੋ 106 ਸਾਲ ਪਿਛਲੇ ਕਹਿ ਲਓ ਕਿ 400 ਸਾਲ ਦੇ ਵਿੱਚੋਂ 106 ਸਾਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਉੱਥੇ ਪ੍ਰਕਾਸ਼ ਨਹੀਂ ਰਹਿਣ ਦਿੱਤਾ ਧੱਕੇ ਦੇ ਨਾਲ। ਸੋ ਇਹ ਇੱਕ ਜਰਵਾਣਿਆਂ ਨੇ ਧੱਕਾ ਕੀਤਾ ਤੇ ਸਿੱਖਾਂ ਨੇ ਇਹ ਵੀ ਜਿੱਦ ਕੀਤੀ ਕਿ ਤੁਸੀਂ ਰਹਿਣ ਨਹੀਂ ਦੇਣਾ, ਤੁਸੀਂ ਪ੍ਰਕਾਸ਼ ਗੁਰੂ ਸਾਹਿਬ ਦਾ ਪ੍ਰਕਾਸ਼ ਨਹੀਂ ਹੋਣ ਦੇਣਾ, ਅਸੀਂ ਆਉਣਾ ਹੈ, ਕਰ ਲਓ ਕੀ ਕਰਨਾ। ਸੋ ਇੱਕ ਅਣਫਸ ਦੇ ਵਿੱਚ ਵੀ ਇਹ ਬਹੁਤ ਵੱਡਾ ਚੱਲਿਆ ਕਿ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਪੇ ਆਪਾਂ ਉੱਥੇ ਜਾਣਾ ਹੀ ਜਾਣਾ ਹੈ ਤਾਂ ਪਰ ਤੁਸੀਂ ਜਿਵੇਂ ਤੁਸੀਂ ਕਿਹਾ ਕਿ ਨਨਕਾਣਾ ਸਾਹਿਬ ਵੀ ਉਨਾ ਹੀ ਪਵਿੱਤਰ ਹੈ ਪਟਨਾ ਸਾਹਿਬ ਵੀ ਉਨਾ ਹੀ ਪਵਿੱਤਰ ਹੈ ਪਰ ਕਿਉਂਕਿ ਇੱਥੇ ਅੜਫਾਸ ਹੋ ਗਈ ਦੋ ਧਿਰਾਂ ਦੇ ਵਿਚਕਾਰ ਸੋ ਇਸ ਕਰਕੇ ਸ਼ਾਇਦ ਇਹ ਅਰਦਾਸ ਦੇ ਵਿੱਚ
ਇਹ ਨਾ ਉਸ ਵੇਲੇ ਦੀ ਜਿਹੜੀ ਹਕੂਮਤ ਸੀ
ਜੀ
ਜਾਂ ਹਮਲਾਵਰ ਆਉਂਦੇ ਸੀ ਨਾਦਰ ਸ਼ਾਹ ਅਹਿਮਦ ਸ਼ਾਹ ਅਬਦਾਲੀ ਤੁਹਾਨੂੰ ਹੈਰਾਨੀ ਹੋਏਗੀ ਵੀ ਸਿੱਖੀ ਬਾਰੇ ਅਹਿਮਦ ਸ਼ਾਹ ਨਾਦਰ ਸ਼ਾਹ ਨੂੰ ਜੋ ਕੁਝ ਸੂਬੇਦਾਰ ਲਾਹੌਰ ਦੇ ਜ਼ਕਰੀਆ ਖਾਨ ਨੇ ਸਿੱਖ ਧਰਮ ਬਾਰੇ ਵਾਕਫੀ ਦਿੱਤੀ ਹੈ ਨਾ ਭਾਈ ਉਹ ਕਮਾਲ ਦੀ ਵਾਕਫੀ ਹੈ ਉਹਦੇ ਪੰਥਕ ਪ੍ਰਕਾਸ਼ ਦੇ ਵਿੱਚ ਵਿਸਥਾਰ ਸਾਹਿਬ ਜ਼ਿਕਰ
ਆਉਂਦਾ ਬਰੀਫਲੀ ਉਹਦੇ ਵਿੱਚੋਂ ਵਾਕਫੀ
ਉਹਨੇ ਕਿਹਾ ਨਾ ਵੀ ਜਦੋਂ ਇਹ ਦਿੱਲੀ ਨੂੰ ਲੁੱਟਦਿਆਂ ਹੋਏ ਕੋਈ ਅਬਦਾਲੀ ਸੀ ਜਾਂ ਨਾਦਰ ਸੀ 1749 ਵਿਚ ਤੇ ਉਹਨੂੰ ਰਾਹ ਦੇ ਵਿਚ ਸਿੱਖ ਲੁੱਟ ਲੈਂਦੇ ਸੀ ਨਾ ਲੁੱਟਦੇ ਮਾਲ ਨੂੰ ਤੇ ਉਹ ਫੇਰ ਲਾਹੌਰ ਪਹੁੰਚ ਕੇ ਆ ਬੜਾ ਗੁੱਸੇ ਦੇ ਵਿਚ ਇਹਨੂੰ ਕਹਿੰਦਾ ਵੀ ਇਹ ਕੌਣ ਨੇ ਵੀ ਜਿਹੜੇ ਇਹਨਾਂ ਦੇ ਪਿੰਡ ਸਾੜ ਦੇ ਅੱਗ ਲਾ ਦੇ ਇਹਨਾਂ ਨੂੰ ਤੇ ਉਹ ਫੇਰ ਜ਼ਕਰੀਆ ਖਾਨ ਨੇ ਕਿਹਾ ਵੀ ਅਸੀਂ ਇਹਨਾਂ ਨੂੰ ਮਾਰਦੇ ਆਪ ਮਰ ਰਹੇ ਹਾਂ ਆਪ ਵਲੀ ਇਨਕਾ ਗੁਰੂ ਇਨਕਾ ਵਲੀ ਪਿਆ ਹੈ ਤੁਸੀਂ ਆਪੇ ਹਯਾਤ ਦਈਓ ਹੈ ਤੇ ਅਸੀਂ ਇਹਨਾਂ ਨੂੰ ਮਾਰਦੇ ਆ ਤੇ ਇਹ ਜਾ ਕੇ ਜਿਹੜੀ ਆ ਗੁਰੂ ਦੀ ਛੱਪੜੀ ਨਾ ਆਵੇ ਕਹਿੰਦੇ ਉਹ ਗੁਰੂ ਦੇ ਬਣਾਏ ਸਰੋਵਰ ਤਲਾਅ ਦੇ ਵਿੱਚ ਜਾ ਕੇ ਨਹਾਉਂਦੇ ਨੇ ਤੇ ਫੇਰ ਤਿਆਰ ਬਰ ਤਿਆਰ ਹੋ ਕੇ ਸਾਡੇ ਨਾਲ ਆਣ ਕੇ ਲੜ ਪੈਂਦੇ ਨੇ ਅਸੀਂ ਤੇ ਇਹਨਾਂ ਨੂੰ ਮਾਰਦੇ ਖੱਪ ਗਏ ਆ ਇਹਨਾਂ ਦੇ ਆ ਉਹ ਕਹਿੰਦਾ ਵੀ ਇਹਨਾਂ ਦੇ ਘੋੜਿਆਂ ਦੇ ਕਾਠੀਆਂ ਤੇ ਰਹਿੰਦੇ ਆ ਜੰਗਲਾਂ ਦੇ ਵਿਚ ਰਹਿੰਦੇ ਇਹਨਾਂ ਦਾ ਨਾ ਕੋਈ ਪਿੰਡ ਆ ਨਾ ਘਰ ਆ ਨਾ ਘਾਟ ਆ ਅਸੀਂ ਮਾਰਦੇ ਮਾਰਦੇ ਇਹਨਾਂ ਨੂੰ ਆਪ ਮਰ ਰਹੇ ਆ ਤੇ ਉਹਨੇ ਫੇਰ ਨਾਦਰ ਸ਼ਾਹ ਨੇ ਸਾਰੀਆਂ ਗੱਲਾਂ ਬਾਤਾਂ ਸੁਣ ਕੇ ਤੇ ਉਹ ਕਹਿੰਦਾ ਵੀ ਖਬਰਦਾਰ ਹੋ ਜਾਓ ਕਦੀ ਇਹ ਦੇਸ਼ ਦੇ ਰਾਜੇ ਬਣ ਜਾਣਗੇ ਤੇ ਉਹ ਨਾਦਰ ਸ਼ਾਹ ਪਹਿਲਾਂ ਹੀ ਭਵਿੱਖਬਾਣੀ ਕਰ ਗਿਆ ਸੀ ਉਹਦੀ ਸਿੱਖਾਂ ਦੀਆਂ ਸੁਣ ਕੇ ਖੂਬੀਆਂ ਤੇ ਇਹ ਇਸੇ ਪਾਬੰਦੀ ਰਹੀ ਆ ਭਈ ਇਹਨਾਂ ਨੂੰ ਇੱਥੋਂ ਨਹਾਉਣ ਨਹੀਂ ਦੇਣਾ ਹਰਿਮੰਦਰ ਨੂੰ ਢਾ ਦਿਓ ਅਹਿਮਦ ਸ਼ਾਹ ਅਬਦਾਲੀ ਨੇ ਕੁੱਪੇ ਰੱਖ ਕੇ ਗੁਰੂ ਦੇ ਹਰਿਮੰਦਰ ਸਾਹਿਬ ਨੂੰ ਜੜਾ ਤੋਂ ਉਖਾੜ ਦਿੱਤਾ ਸੀ ਤੇ ਦੂਜੀ ਗੱਲ ਜਿਹੜੇ 106 ਦਿਨ ਤੇ ਉਹਦੇ ਵਿੱਚ ਆ ਬੀਬੀ ਇੰਦਰਾ ਦਾ ਸਮਾਂ ਵੀ ਸ਼ਾਮਲ ਆ ਉਦੋਂ ਵੀ ਕਈ ਦਿਨ ਦਰਬਾਰ
ਕਈ ਦਿਨ ਉਹ ਵੀ ਸ਼ਾਮਲ ਨੇ ਪਰ 106 ਸਾਲ ਜੀ 6 ਦਿਨ ਨੀ
106 ਸਾਲ ਹਾਂ ਤੇ ਉਹ ਇੰਦਰਾ ਵੇਲੇ ਵੀ ਸਦੀਆਂ ਬਾਅਦ ਇੰਦਰਾ ਦੇ ਵੇਲੇ ਵੀ ਇਹ ਕੁਝ ਹੋਇਆ ਵਾ ਤੇ ਐਨੀ ਹਾਊ ਤੇ ਮਤਲਬ ਇੰਨਾ ਕੁਝ ਹੈਗਾ ਸਾਰਾ 18ਵੀਂ ਸਦੀ ਦਾ ਇਤਿਹਾਸ ਭਰਿਆ ਪਿਆ ਕਿੰਨੀ ਵਾਰੀ ਸਰੋਵਰ ਨੂੰ ਪੂਰਿਆ ਔਰ ਉਹਨਾਂ ਨੇ ਆਪਣੀ ਵੱਲੋਂ ਗਾਈਆਂ ਵੱਢ ਕੇ ਗਾਈਆਂ ਦੇ ਕਰੰਗ ਵੀ ਸੁੱਟੇ ਸਰੋਵਰ ਦੇ ਵਿੱਚ ਭਈ ਅਪਵਿੱਤਰ ਹੋਊਗਾ ਕਿਉਂਕਿ ਹਿੰਦੂ ਧਰਮ ਵਿੱਚ ਗਊ ਨੂੰ ਪਵਿੱਤਰ ਮੰਨਿਆ ਜਾਂਦਾ ਤੇ ਆਪਾਂ ਸਾਰਾ ਕੁਝ ਬਹੁਤਾ ਜਿਹੜਾ ਉਹ ਦਾਰੋ ਮਦਾਰ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਹਿੰਦੂ ਪਰਿਵਾਰ ਵਿਚ ਹੀ ਪੈਦਾ ਹੋਏ ਸਨ ਪਰ ਜਿਵੇਂ ਜੀਸਸ ਕ੍ਰਾਈਸਟ ਵਾਸ ਬੋਰਨ ਇਨ ਜਿਊ ਫੈਮਿਲੀ ਬਟ ਕ੍ਰਿਸਚੀਅਨ ਆਰ ਦੋ ਮੋਰ ਜਿਊਸ ਇਹ ਤਾਂ ਸਿਮੀਲਰਲੀ ਗੁਰੂ ਨਾਨਕ ਵਾਸ ਬੋਰਨ ਹਿੰਦੂ ਫੈਮਿਲੀ ਬਟ ਸਿੱਖ ਆਰ ਨੋ ਮੋਰ ਹਿੰਦੂਜ ਤੇ ਸਾਨੂੰ ਹਿੰਦੂਆਂ ਨਾਲ ਜਾਂ ਮੁਸਲਮਾਨਾਂ ਨਾਲ ਕੋਈ ਕੋਈ ਈਰਖਾ ਨੀ ਕੋਈ ਵਿਰੋਧ ਨੀ ਕੋਈ ਦੁਸ਼ਮਣੀ ਨੀ ਸਾਡੀ ਤੇ ਉਹ ਭਾਵੇਂ ਤਗੜੇ ਹੋਣ ਵੱਡੇ ਭਰਾ ਹੋਣ ਕਰਕੇ ਕਰਨ ਵੱਖਰੀ ਗੱਲ ਆ ਤੇ ਇੱਕ ਵੱਖਰਾ ਇਤਿਹਾਸ ਸੋ ਇਸ ਲਈ ਸਿੱਖ ਤਾਂ ਪਹਿਰੇ ਲੱਗਿਆ ਤੇ ਵੀ ਆਣ ਕੇ ਕੱਪੜੇ ਸਿਰਾਂ ਤੇ ਬੰਨ ਕੇ ਤੇ ਇਸ਼ਨਾਨ ਕਰਕੇ ਤੇ ਭੱਜ ਜਾਂਦੇ ਹੁੰਦੇ ਸਨ ਤੇ ਫੇਰ ਉਹਨੇ ਕਿਹਾ ਵੀ ਤੁਸੀਂ ਚੋਰੀ ਆਣ ਕੇ ਨਹਾ ਕੇ ਭੱਜਦੇ ਹੋ ਤੁਸੀਂ ਸਾਨੂੰ ਪ੍ਰਤੱਖ ਹੋਵੇ ਭਾਈ ਸੁੱਖਾ ਸਿੰਘ ਵਰਗੇ ਕਈ ਸਿੰਘ ਦੇ ਜਕਾਰੇ ਛੱਡ ਕੇ ਤੇ ਫੇਰ ਇਸ਼ਨਾਨ ਕਰਕੇ ਜਾਇਆ ਕਰਦੇ ਸਨ ਤੇ ਮੱਸੇ ਰੰਗੜ ਵੇਲੇ ਵੀ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਜਾ ਕੇ ਸਿਰ ਵੱਢਿਆ ਉਹਦਾ ਅੰਦਰ ਤੇ ਹਾਂਜੀ ਇਸ ਲਈ ਇੱਕ ਮਿੰਟ ਹੁਣ ਦੇਖੋ ਦੀਵਾਲੀ ਤੇ ਅੱਜ ਵੀ ਸਿੱਖ ਕੌਮ ਦਾ ਸਰਬ ਪੱਖੀ ਬਹੁ ਪੱਖੀ ਜੇ ਇਕੱਠ ਇਕੱਤਰਤਾ ਕੋਈ ਸਮਾਗਮ ਕੋਈ ਮੇਲਾ ਹੁੰਦਾ ਆ ਵਪਾਰਕ ਭਾਈਚਾਰਕ ਰਾਜਨੀਤਿਕ ਧਾਰਮਿਕ ਵਿਦਿਅਕ ਉਹ ਅੰਮ੍ਰਿਤਸਰ ਦੇ ਵਿਚ ਇਕੱਠ ਹੁੰਦਾ ਹੈ ਅੰਮ੍ਰਿਤਸਰ ਤੋਂ ਅਕਾਲ ਤਖ਼ਤ ਤੋਂ ਅਕਾਲ ਤਖ਼ਤ ਦਾ ਜਹੇਦਾਰ ਜਿਹੜਾ ਆ ਉਹ ਹਰ ਸਾਲ ਕੌਮ ਦੇ ਨਾਂ ਸੰਦੇਸ਼ ਪੜ੍ਹ ਕੇ ਉੱਥੇ ਸੁਣਾਉਂਦਾ ਹੈ ਭਾਵੇਂ ਕਿ ਉਹ ਸੰਦੇਸ਼ ਬਹੁਤ ਸਾਰੇ ਵਿਦਵਾਨਾਂ ਨੇ ਪਹਿਲਾਂ ਬੈਠ ਕੇ ਰਲ ਕੇ ਤਿਆਰ ਕਰਕੇ ਜਹੇਦਾਰ ਸਾਹਿਬ ਨੂੰ ਦਿੱਤਾ ਹੋਇਆ ਹੁੰਦਾ ਹੈ ਅੱਜ ਵੀ ਵਪਾਰਕ ਇਕੱਠ ਭਾਈ ਤੁਸੀਂ ਦੇਖੋਗੇ ਦੀਵਾਲੀ ਤੋਂ ਪਹਿਲਾਂ ਕਈ ਕਈ ਹਫ਼ਤੇ ਉੱਥੇ ਵਿਦਾਂਤ ਇੱਥੇ ਵਿਦਾਂਤ ਦਾ ਸੰਮੇਲਨ ਹੋ ਰਿਹਾ ਜੀ, ਇੱਥੇ ਉਦਾਸੀਆਂ ਦਾ ਹੋ ਰਿਹਾ ਜੀ, ਆ ਨਿਰਮਲਿਆਂ ਦਾ ਦੀਵਾਨ ਲੱਗ ਰਿਹਾ ਜੀ, ਆ ਮੰਜੀ ਸਾਹਿਬ ਸਿੱਖਾਂ ਦਾ ਦੀਵਾਨ ਲੱਗ ਰਿਹਾ ਆ, ਉਧਰ ਫਲਾਣੇ ਥਾਂ ਅਕਾਲੀਆਂ ਦਾ ਦੀਵਾਨ ਲੱਗ ਰਿਹਾ ਵਾ, ਸਿਆ ਪੋਲੀਟੀਕਲ ਕਾਨਫਰੰਸ ਹੋ ਰਹੀ ਆ, ਇੱਥੇ ਕਾਂਗਰਸ ਦੀ, ਇੱਥੇ ਕਮਿਊਨਿਸਟਾਂ ਦੀ ਹੋ ਰਹੀ ਆ, ਮਾਲ ਮੰਡੀ ਚ ਮਾਲ ਵੱਲੇ ਕੋਲ ਮਾਲ ਮੰਡੀ ਲੱਗ ਰਹੀ ਆ, ਕਈ ਤਰ੍ਹਾਂ ਦਾ ਵਪਾਰ ਦੀਵਾਲੀ ਤੇ ਸਭ ਤੋਂ ਵੱਡਾ ਸਿੱਖ ਕੌਮ ਦਾ ਸਰਬ ਪੱਖੀ ਇਕੱਠ ਅੱਜ ਵੀ ਅੰਮ੍ਰਿਤਸਰ ਹੁੰਦਾ, ਪੜ੍ਹੇ ਲਿਖੇ ਭਾਵੇਂ ਜਿੰਨਾ ਮਰਜ਼ੀ ਜ਼ੋਰ ਲਾਈ ਜਾਣ, ਸਾਡਾ ਦੀਵਾਲੀ ਨਾਲ ਕੋਈ ਸੰਬੰਧ ਨਹੀਂ, ਇਹ ਹਿੰਦੂਆਂ ਦਾ ਤਿਉਹਾਰ ਆ, ਇਹ ਸਾਨੂੰ ਨਹੀਂ ਮਨਾਉਣਾ ਚਾਹੀਦਾ, ਇਹ ਗੁਰੂ ਸਾਹਿਬ ਦੇ ਸਮੇਂ ਤੋਂ ਚੱਲੇ ਆ ਰਿਹਾ ਔਰ ਅੱਜ ਵੀ ਲੋਕਾਂ ਦੀ ਸਾਇਕੀ ਵਿੱਚ ਬੈਠਾ ਹੋਇਆ, ਸਿੱਖਾਂ ਦੀ ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ, ਦੀਵਾਲੀ ਵਾਲੇ ਦਿਨ ਅੰਮ੍ਰਿਤ ਸਰੋਵਰ ਦੇ ਵਿਚ ਇਸ਼ਨਾਨ ਕਰਨਾ ਸ਼ਰਧਾਵਾਨ ਸਿੱਖ ਜਿਹੜੇ ਆ ਉਹ ਬੜਾ ਧਾਰਮਿਕ ਪੁੰਨ ਦਾ ਪਵਿੱਤਰ ਕਾਰਜ ਸਮਝਦੇ ਨੇ, ਅੰਮ੍ਰਿਤਸਰ ਦਾ ਸਾਡੇ ਜਜ਼ਬਾਤ ਜੁੜੇ ਹੋਏ ਨੇ,
ਜਿਹੜੇ ਅਲਟਰਾ ਮਾਡਰਨ ਵਿਦਵਾਨ ਨੇ ਉਹ ਇਸ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ, ਦੂਸਰਾ ਜਿਹੜਾ ਆ ਉਹ ਇਸ਼ਨਾਨ ਜਾਂ ਸਰੋਵਰ ਦੀ ਰਹਿਤ ਮਰਿਆਦਾ ਦੇ ਕਿੰਤੂ ਪ੍ਰੰਤੂ ਕਰਕੇ ਉਹ ਵੀ ਇਸ ਨੂੰ ਗੰਦਲਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਔਰ ਇਤਿਹਾਸ ਜਿਹੜਾ ਬਿਲਕੁਲ ਉਲਟ ਹੈ, ਉਹ ਕਹਿੰਦੇ ਵੀ ਇਸ਼ਨਾਨ ਕਰਨਾ ਆ, ਠੀਕ ਹੈ, ਇਸ਼ਨਾਨ ਤਾਂ ਇਹ ਵੀ ਕਹਿ ਸਕਦੇ ਸੁੱਖਾ ਸਿੰਘ ਮਹਿਤਾਬ ਸਿੰਘ ਆਪਣੇ ਘਰੇ ਇਸ਼ਨਾਨ ਕਰ ਸਕਦੇ ਸੀ, ਆਪਣੇ ਖੂਹ ਦੇ ਉੱਤੇ ਇਸ਼ਨਾਨ ਕਰਦੇ ਸੀ, ਹੈ ਨਾ, ਕਰ ਸਕਦੇ ਸੀ, ਉਹ ਇੱਥੇ ਕਿਉਂ ਕਰਨ, ਉਹ ਇੱਕ ਸਿਰਫ ਇੱਕ ਮੈਸੇਜ ਹੈ, ਇੱਕ ਪਵਿੱਤਰਤਾ ਆ, ਗੁਰੂ ਸਾਹਿਬ ਦੇ ਨਾਲ ਜਜ਼ਬਾਤ ਜੁੜੇ ਹੋਏ ਨੇ, ਇੱਕ ਜਰਵਾਣਿਆਂ ਨੂੰ ਮੈਸੇਜ ਦੇਣ ਦੀ ਗੱਲ ਹੈ, ਉਹ ਇੱਕ ਭਾਵਨਾਵਾਂ ਹੈ, ਜਿਹੜੇ ਬਹੁਤ ਜ਼ਿਆਦਾ ਪੜ੍ਹੇ ਲਿਖੇ ਰੁੱਖੇ ਇਨਸਾਨ ਹੈ ਉਹ ਇਹ ਗੱਲਾਂ ਸਮਝ ਨਹੀਂ ਸਕਦੇ ਭਾਵਨਾਵਾਂ ਵਾਲੀਆਂ, ਸੋ ਇਸ ਕਰਕੇ
ਉਹ ਧੁਰੇ ਤੋਂ ਉਖੜੇ ਹੋਏ,
ਮੁੰਡੋ ਖੁੱਤੇ ਹੋਏ ਨੇ,
ਚੁੰਚ ਗਿਆਨਤਾ ਨੂੰ ਸਭ ਸਮਝਣ ਵਾਲੇ ਉਹਨਾਂ ਦੀ ਹਾਲਤ ਆ, ਚੱਖ ਮਾਰੋ ਨਿੰਦਕ ਵਿਚਾਰਾ, ਦਹਾਕੇ ਹੋ ਗਏ ਉਹਨਾਂ ਨੂੰ ਦੀਵਾਲੀ ਦੇ ਖਿਲਾਫ ਖੂੰਡੇ ਖੜਕਾਉਂਦਿਆਂ ਨੂੰ ਕੋਈ ਦੀਵਾਲੀ ਦਾ ਮੇਲਾ ਘਟਾ ਸਕੇ
ਜੀ, ਤਾਂ ਜੀ ਦੂਜੀ
ਝੱਲਾਂ ਹੀ ਮਾਰੀ ਜਾਂਦੇ ਆ।
ਦੂਜੀ ਗੱਲ ਸ੍ਰੀ ਅੰਮ੍ਰਿਤਸਰ ਸਾਹਿਬ ਨਾ ਇੱਕ ਹੋਂਦ ਦੇ ਵਿਚ ਆਣਾ ਇੱਕ ਬਹੁਤ ਵੱਡੀ ਗੱਲ ਹੈ, ਇੱਕ ਬਹੁਤ ਵੱਡਾ ਸਿਟੀ ਜਿਹੜਾ ਆ ਉਹ ਪਲਾਨ ਹੈ, ਔਰ 47 ਤੋਂ ਪਹਿਲਾਂ ਲਾਹੌਰ ਨਾਲੋਂ ਜ਼ਿਆਦਾ ਬਿਜ਼ਨਸ ਜਿਹੜਾ ਆ ਅੰਮ੍ਰਿਤਸਰ ਸਾਹਿਬ ਦੇ ਵਿੱਚ ਚੱਲਦਾ ਸੀਗਾ, ਇਹ ਜਿਹੜੀ ਲੌਂਗ ਟਰਮ
ਅੰਮ੍ਰਿਤਸਰ ਦਾ ਵਪਾਰ ਮਿਡਲ ਈਸਟ ਨਾਲ ਤਿੱਬਤ ਚੀਨ ਆ ਕਸ਼ਮੀਰ ਕਿੱਧਰ ਸਭ ਮਤਲਬ ਸਿਲਕ ਰੋਡ ਜਿਹਨੂੰ ਕਹੀ ਜਾਂਦੀ ਹੈ, ਅੰਮ੍ਰਿਤਸਰ ਦੇ ਦੀਆਂ ਚੀਜ਼ਾਂ ਬਾਹਰ ਵੇਖਦੀਆਂ ਸੀ, ਤੇ ਜੇ ਕਿਤੇ ਵਾਗੇ ਦੀ ਅਟਾਰੀ ਦੀ ਲਾਈਨ ਨਾਲ ਰੈਡ ਕਲਿਫ ਲਾਈਨ ਨਾਲ ਲੱਗਦੀ ਤੇ ਹੁਣ ਨੂੰ ਤੇ ਅੰਮ੍ਰਿਤਸਰ ਤੇ ਲਾਹੌਰ ਆਪਸ ਵਿੱਚ ਮਿਲ ਜਾਣੇ ਸੀਗੇ, ਅੱਜ ਵੀ ਕਹਿੰਦੇ ਨੇ ਅੰਮ੍ਰਿਤਸਰ ਦੀ ਅੱਜ ਵੀ ਅੰਮ੍ਰਿਤਸਰ ਦੀ ਆਬਾਦੀ ਓਨੀ ਨਹੀਂ ਹੋਈ ਜਿੰਨੀ 47 ਵੇਲੇ ਅੰਮ੍ਰਿਤਸਰ ਸ਼ਹਿਰ ਦੀ ਆਬਾਦੀ।
ਮੈਂ ਇੱਥੇ ਆਣ ਲੱਗਾ ਸੀਗਾ ਵੀ ਜਿਹੜਾ ਲਾਹੌਰ ਸ਼ਹਿਰ ਤੋਂ ਹਟ ਕੇ ਅੰਮ੍ਰਿਤਸਰ ਸ਼ਹਿਰ ਵਸਾਉਣਾ ਇਹਦੇ ਪਿੱਛੇ ਵੀ ਇੱਕ ਬਹੁਤ ਵੱਡੀ ਸਾਇਕੀ ਕੰਮ ਕਰਦੀ ਆ, ਆਪਾਂ ਇਹ ਤੇ ਮੇਰੇ ਮੈਂ ਰਿਸਰਚ ਕਰ ਰਿਹਾ ਇਹਦੇ ਬਾਰੇ ਕਿਤੇ ਲਿਖਾਂਗਾ ਕਿ ਇਹ ਅਸਲ ਦੇ ਵਿਚ ਸਾਡੇ ਗੁਰੂ ਸਾਹਿਬਾਨ ਜਿਹੜੇ ਨੇ ਪਹਿਲੇ ਪਾਤਸ਼ਾਹ ਤੋਂ ਲੈ ਕੇ ਫਿਰ ਉਹ ਬਹੁਤੇ ਖੁਸ਼ ਨਹੀਂ ਸੀਗੇ ਲਾਹੌਰ ਤੋਂ, ਲਾਹੌਰ ਦੇ ਵਿਚ ਜੋ ਕੁਛ ਹੁੰਦਾ ਸੀ ਨਾ, ਕਿਉਂਕਿ ਲੋਕ ਜਿਹੜੇ ਨੇ ਲਾਹੌਰ ਦੇ ਇੰਨੇ ਕੁ ਫਲੈਕਸੀਬਲ ਹੋ ਜਾਂਦੇ ਸੀ ਵੀ ਜਿਹੜਾ ਆ ਜਾਂਦਾ ਸੀ ਉਹਦੇ ਨਾਲ ਹੀ ਰਲ ਜਾਂਦੇ ਸੀ, ਕੋਈ ਅਣਖ ਨਾਮ ਦੀ ਚੀਜ਼ ਨਹੀਂ ਸੀ ਰਹਿ ਜਾਂਦੀ ਉੱਥੇ, ਸੋ ਇਸ ਕਰਕੇ
ਲਾਹੌਰ ਸ਼ਹਿਰ ਦੇਖੋ ਲਾਹੌਰ ਸ਼ਹਿਰ ਜ਼ਹਿਰ ਕਹਿਰ ਅੰਮ੍ਰਿਤਸਰ ਸਿਫਤੀ ਦਾ
ਉਹ ਪਹਿਲੇ ਪਾਤਸ਼ਾਹ ਨੇ ਹੀ ਫਰਮਾਨ ਦੇ ਪਹਿਲੇ ਪਾਤਸ਼ਾਹ ਨੇ ਫਰਮਾਨ ਦੇ ਦਿੱਤਾ ਸੀ, ਇਸ ਕਰਕੇ ਗੁਰੂ ਸਾਹਿਬਾਂ ਨੇ ਦੂਸਰਾ ਸ਼ਹਿਰ ਵਸਾਇਆ ਜਿੱਥੇ ਕਿ ਉਹ ਆਪਣੀ ਮਰਜ਼ੀ ਨਾਲ ਇੱਕ ਕੱਲ ਕੋਈ ਰਾਮ ਰਾਜ ਜਾਂ ਹਲੀਮੀ ਰਾਜ ਕਰ ਸਕਦੇ ਸੀਗੇ ਸਥਾਪਿਤ। ਖੈਰ ਇੱਕ ਵੱਖਰੀ ਗੱਲ
ਹੋਰ, ਹੁਣ ਤੁਸੀਂ ਉਂਝ ਵੀ ਦੇਖੋ ਵੀ ਸਾਰੀ ਦੁਨੀਆ ਵੱਲ ਧਿਆਨ ਮਾਰੋ ਤੇ ਮੁਖੀ ਸ਼ਹਿਰ ਜਿਹੜੇ ਨੇ ਉਹ ਦਰਿਆਵਾਂ ਦੇ ਕਿਨਾਰਿਆਂ ਤੇ ਆ, ਲਾਹੌਰ ਵੀ ਰਾਵੀ ਦਰਿਆ ਦੇ ਕਿਨਾਰੇ ਤੇ ਆ, ਪਰ ਅੰਮ੍ਰਿਤਸਰ ਉਹ ਮਤਲਬ ਕਿ ਦੂਰ ਦੂਰ ਬਿਆਸ ਦਰਿਆ ਤੇ ਰਾਵੀ ਦਰਿਆ ਦੂਰ ਦੂਰ ਨੇ, ਇਹਨਾਂ ਦੋਵਾਂ ਦੇ ਸੰਨ ਦੇ ਵਿਚ ਮੈਦਾਨੀ ਇਲਾਕੇ ਦੇ ਵਿਚ, ਔਰ ਆਲੇ ਦੁਆਲੇ ਨੂੰ ਨੀਵੇਂ ਥਾਂ ਤੇ ਅੰਮ੍ਰਿਤਸਰ ਸ਼ਹਿਰ ਨਾਲੋਂ ਦਰਬਾਰ ਸਾਹਿਬ ਹੋਰ ਗਾਂ ਨੀਵੇਂ ਥਾਂ, ਇਹਦੇ ਵਿਚ ਗੁਰੂ ਸਾਹਿਬ ਦੀ ਫਿਲਾਸਫੀ ਹੋਏਗੀ।
ਜੀ ਜੀ, ਆਪਾਂ ਇਹ ਕਰਾਂਗੇ ਕਿਤੇ ਇਹ ਤੇ ਖੁੱਲ ਕੇ ਪ੍ਰੋਗਰਾਮ ਕਰਾਂਗੇ, ਪਰ ਅੱਜ ਹੁਣ ਆਪਾਂ ਇਸ ਤੋਂ ਬਾਅਦ ਇਸ਼ਨਾਨ ਤੋਂ ਬਾਅਦ ਦੇਖੋ ਇਸ਼ਨਾਨ ਦੀ ਬਹੁਤ ਮਹੱਤਤਾ ਆ, ਆਪਾਂ ਦੱਸੀ ਆ ਕਿ ਕਿਸ ਤਰ੍ਹਾਂ ਸਿੰਘ ਇਸ਼ਨਾਨ ਕਰਦੇ ਸੀ ਸਿੱਖ ਇਸ਼ਨਾਨ ਕਰਦੇ ਸੀ, ਹੁਣ ਚੌਂਕੀਆਂ ਤੇ ਆਨੇ ਆ ਕਿ ਚੌਂਕੀਆਂ ਝੰਡੇ ਬੁੰਗਿਆਂ ਦੇ ਵਿਚ ਚੌਂਕੀਆਂ ਤਾਂ ਜੀ ਕੀ ਆ, ਤੁਸੀਂ ਇੰਨਾ ਤਜਰਬਾ ਰਹੇ ਹੋ ਤੇ ਕੀਤੀਆਂ ਵੀ ਆ ਚੌਂਕੀਆਂ, ਤੇ ਅਸੀਂ ਕਹਿੰਦੇ ਅਕਸਰ ਵੀ ਮੈਂ ਚੌਂਕੀ ਭਰਨ ਚੱਲਿਆ ਆ, ਤੁਸੀਂ ਉੱਥੇ ਇੰਨੀਆਂ ਚੌਂਕੀਆਂ ਭਰੋ, ਇਹਦਾ ਮਤਲਬ ਕੀ ਹੁੰਦਾ ਆ?
ਇਹ ਬਹੁ ਅਰਥਕ ਸ਼ਬਦ ਵੀ ਆ, ਤੇ ਕਿਉਂਕਿ ਮੈਂ ਚੌਂਕੀ ਭਰਨੀ ਕਿਸੇ ਦੇ ਜਾ ਕੇ ਬਹਿਣਾ ਉੱਥੇ ਕੋਈ ਇੰਨਾ ਚਿਰ ਮੈਂ ਉੱਥੇ ਫਲਾਨਾ ਜਾਪ ਕਰਨਾ ਆ ਜਾਂ ਇੰਨੀ ਸੇਵਾ ਕਰਨੀ ਆ ਫਲਾਨੇ ਸਾਧ ਦੇ ਡੇਰੇ ਚੌਂਕੀ ਭਰਨ ਜਾਣਾ ਆ ਫਲਾਨੇ ਸੰਤ ਕੋਲ ਚੌਂਕੀ ਭਰਨ ਜਾਣਾ ਹੈ ਫਲਾਨੇ ਧਰਮ ਸਥਾਨ ਤੇ ਚੌਂਕੀ ਭਰਨ ਜਾਣਾ ਉਹਨੂੰ ਵੀ ਆਪਾਂ ਚੌਂਕੀ ਕਹਿ ਦਿੰਦੇ ਹਾਂ ਇੱਥੇ ਜਿਹੜਾ ਆ ਚੌਂਕੀਆਂ ਝੰਡੇ ਬੁੱਗੇ ਜੁਗੋ ਜੁਗ ਅਟਲ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਸਰਕਾਰੀ ਸਾਜ ਚੰਦੂ ਦੀ ਸਾਜਿਸ਼ ਤੇ ਜਹਾਂਗੀਰ ਦੇ ਮੂਰਖਤਾ ਨਾਲ ਕਹਿ ਲੋ ਗੁਰੂ ਹਰਗੋਬਿੰਦ ਸਾਹਿਬ ਨੂੰ ਕਿਲੇ ਵਿੱਚ ਜਾਣਾ ਪਿਆ ਤੇ ਜਿੱਥੇ ਵੀ ਤੀਰਥ ਉਦਮ ਸਤਿਗੁਰੂ ਕੀਆ ਸਭ ਲੋਕ ਉਹਦਾ ਨਾਲ ਥਾ ਉਹ ਵੀ ਉੱਥੇ ਸਾਰੇ ਰਾਜੇ ਜਿਹੜੇ ਸੀ ਰਿਹਾ ਕਰਵਾ ਕੇ ਮਹਾਰਾਜ ਆਏ ਵੱਖਰਾ ਪ੍ਰਸੰਗ ਆ ਤੇ ਉਦੋਂ ਸਿੱਖਾਂ ਦੇ ਵਿੱਚ ਕੋਈ ਉਦਾਸੀ ਛਾਈ ਸੀ ਤੇ ਉਸ ਵੇਲੇ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਵਰਗੇ ਭਾਈ ਗੁਰਦਾਸ ਬੜੇ ਮਹਾਨ ਵਿਦਵਾਨ ਤੇ ਪ੍ਰਚਾਰਕ ਸਨ ਤੇ ਇਹਨਾਂ ਨੇ ਸਿੱਖਾਂ ਦੇ ਵਿੱਚ ਹੌਸਲਾ ਜਿਹੜਾ ਸੀ ਗੁਰੂ ਤੇ ਸ਼ਰਧਾ ਨੂੰ ਇਹ ਕਾਇਮ ਰੱਖਿਆ ਤੇ ਦਰਬਾਰ ਸਾਹਿਬ ਦਾ ਪ੍ਰਬੰਧ ਜਿਹੜਾ ਸੀ ਕਹਿ ਲੋ ਬਈ ਬਾਬਾ ਬੁੱਢਾ ਜੀ ਕੋਲ ਸੀ ਤੇ ਬਾਬਾ ਬੁੱਢਾ ਜੀ ਦੇ ਆਸ਼ੀਰਵਾਦ ਅਗਵਾਈ ਨਾਲ ਇੱਥੇ ਹਰ ਸ਼ਾਮ ਨੂੰ ਰਹਿਰਾਸ ਦੇ ਪਾਠ ਤੋਂ ਬਾਅਦ ਇਹ ਚੌਂਕੀ ਚੜ੍ਹਦੀ ਹੁੰਦੀ ਸੀ ਮਿਸਾਲ ਅੱਗ ਦੀ ਬਾਲ ਕੇ ਨਾਲ ਲੈਣੀ ਚਾਨਣ ਵਾਸਤੇ ਕਿਉਂਕਿ ਉਦੋਂ ਹੈ ਨੀ ਸੀ ਬਿਜਲੀ ਨਹੀਂ ਸੀ ਹੁੰਦੀ ਤੇ ਉਹ ਮਿਸਾਲ ਬਾਲਣੀ ਤੇ ਨਾਲ ਨਿਸ਼ਾਨ ਸਾਹਿਬ ਜਿਹਨੂੰ ਝੰਡਾ ਵੀ ਕਹਿ ਦਿੰਦੇ ਆਮ ਬੋਲੀ ਦੇ ਵਿੱਚ ਅਸੀਂ ਸਤਿਕਾਰ ਹੋ ਜਾ ਨਿਸ਼ਾਨ ਸਾਹਿਬ ਕਹਿੰਦੇ ਗੱਲ ਅਰਥ ਓਨੀ ਹੈ ਝੰਡਾ ਕਹਿ ਲੋ ਝੰਡਾ ਸਾਹਿਬ ਕਹਿ ਲੋ ਨਿਸ਼ਾਨ ਸਾਹਿਬ ਕਹਿ ਲੋ ਉਵੇਂ ਹੀ ਆ ਜਿਵੇਂ ਜਲੂਸ ਨੂੰ ਅਸੀਂ ਹੁਣ ਬਦਲ ਕੇ ਨਾ ਉਹਦਾ ਨਾਂ ਨਗਰ ਕੀਰਤਨ ਰੱਖ ਲਿਆ ਸੋ ਇਸ ਤਰ੍ਹਾਂ ਹੀ ਕਹਿ ਲੋ ਵੀ ਝੰਡੇ ਦਾ ਨਾਂ ਹੀ ਬਦਲ ਕੇ ਨਿਸ਼ਾਨ ਸਾਹਿਬ ਰੱਖ ਲਿਆ ਤੇ ਨਾ ਨਿਸ਼ਾਨ ਸਾਹਿਬ ਗਲਤ ਆ ਨਾ ਝੰਡਾ ਸਾਹਿਬ ਗਲਤ ਆ ਸੋ ਉਹ ਝੰਡਾ ਉਹਨਾਂ ਕੋਲ ਨਿਸ਼ਾਨ ਲੈ ਕੇ ਤੇ ਢੋਲਕੀ ਛੈਣੇ ਚਿਮਟਿਆਂ ਦੇ ਨਾਲ ਸ਼ਬਦ ਕਰਦੇ ਹੋਏ ਆਲੇ ਦੁਆਲੇ ਸੰਗਤਾਂ ਜਿਹੜੀਆਂ ਸੀਗੀਆਂ ਉਹ ਪ੍ਰਕਰਮਾ ਕਰਦੀਆਂ ਹੁੰਦੀਆਂ ਇਸ ਸਰੋਵਰ ਦੀਆਂ ਸ਼ਬਦ ਪੜ੍ਹਦਿਆਂ ਹੋਇਆਂ ਔਰ ਨਾਲ ਫਿਰ ਸਮੇਂ ਸਮੇਂ ਅੰਮ੍ਰਿਤਸਰ ਤੋਂ ਅਰਦਾਸ ਕਰਕੇ ਇਸ ਤਰ੍ਹਾਂ ਹੀ ਨਿਝੰਡੇ ਦੀ ਅਗਵਾਈ ਹੇਠਾਂ ਚੌਂਕੀ ਚੜ੍ਹਦੀ ਹੁੰਦੀ ਸੀ ਜਿਹੜੀ ਪੈਦਲ ਉਹ ਗਵਾਲੀਅਰ ਗੁਰੂ ਹਰਗੋਬਿੰਦ ਸਾਹਿਬ ਵਾਲੇ ਸਥਾਨ ਤੇ ਜਿੱਥੇ ਅੰਦਰ ਸੀਗੇ ਉਹ ਕਿਲੇ ਦੀਆਂ ਮੱਧ ਪ੍ਰਦੇਸ਼ ਅੱਜ ਕੱਲ ਰਾਜਸਥਾਨ ਚ ਤਾਂ ਨਹੀਂ ਮੱਧ ਪ੍ਰਦੇਸ਼ ਚ ਹੀ ਹੋਣਾ ਉਹ ਗਵਾਲੀਅਰ ਦੇ ਕਿਲੇ ਦੀਆਂ ਪਰਿਕਰਮਾ ਕਰਕੇ ਤੇ ਅਰਦਾਸ ਕਰਕੇ ਸੰਗਤਾਂ ਮੁੜ ਰਹੀਆਂ ਹੁੰਦੀਆਂ ਸੀ ਚੌਂਕੀ ਦੇ ਰੂਪ ਦੇ ਵਿੱਚ ਤੇ ਇਹ ਪਹਿਲਾਂ ਮਤਲਬ ਵੀ ਜਾਂਦੇ ਹੁੰਦੇ ਜਿਵੇਂ ਬਾਬਾ ਭਾਈ ਲਹਿਣਾ ਜੀ ਵੀ ਗੁਰੂ ਅੰਗਦ ਸਾਹਿਬ ਵੀ ਗੁਰੂ ਦੀ ਸ਼ਰਨ ਆਉਣ ਤੋਂ ਪਹਿਲਾਂ ਸੰਗ ਦੇ ਆਗੂ ਬਣ ਕੇ ਜਾਂਦੇ ਹੁੰਦੇ ਸੀ ਨਾ ਨੈਣਾ ਦੇਵੀ ਇਸ ਤਰ੍ਹਾਂ ਧਾਰਮਿਕ ਸਥਾਨਾਂ ਤੇ ਯਾਤਰਾਵਾਂ ਗੁਰੂ ਸਾਹਿਬ ਦੇ ਸਿੱਖਾਂ ਤੋਂ ਪਹਿਲਾਂ ਵੀ ਰਿਵਾਜ ਹੁੰਦਾ ਸੀਗਾ ਤੇ ਉਹ ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਕਿਉਂਕਿ ਉੱਥੇ ਬਿਰਾਜਮਾਨ ਨੇ ਤੇ ਅੰਦਰ ਦਰਸ਼ਨ ਕਰਨ ਦੀ ਆਗਿਆ ਨੀ ਸਰਕਾਰ ਵੱਲੋਂ ਤੇ ਪਰਿਕਰਮਾ ਕਿਲੇ ਦੀਆਂ ਕਰਕੇ ਹੀ ਤੇ ਅਰਦਾਸ ਕਰਕੇ ਜਕਾਰੇ ਛੱਡ ਕੇ ਵਾਪਸ ਮੁੜਦੀਆਂ ਹੁੰਦੀਆਂ ਤੇ ਇਸ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਅੱਜ ਵੀ ਪਰਿਕਰਮਾ ਦਰਬਾਰ ਸਾਹਿਬ ਦੇ ਵਿੱਚ ਚੌਂਕੀ ਚੜ੍ਹਦੀਆਂ ਤੇ ਮੈਂ ਵੇਖਿਆ ਮੁਕਤਸਰ ਵੀ ਤਰਨ ਤਾਰਨ ਸਾਹਿਬ ਵੀ ਪੰਜਾਹਵਿਆਂ ਦੇ ਵਿੱਚ 50s ਵਾਲੇ ਹੁਣ ਵੀ ਹੋਏਗਾ ਕਦੀ ਖਿਆਲ ਨਹੀਂ ਆਇਆ ਵੀ ਢੋਲਕੀ ਚਿਮਟਾ ਗਲ ਚ ਪਾ ਕੇ ਰਹਿਰਾਸ ਦੇ ਪਾਟ ਤੋਂ ਬਾਅਦ ਸਰੋਵਰ ਦੀਆਂ ਗੁਰਦੁਆਰੇ ਦੀਆਂ ਪਰਿਕਰਮਾ ਸੰਗਤਾਂ ਕਰ ਰਹੇ ਨੇ ਉਹਨੂੰ ਕਹਿੰਦੇ ਚੌਂਕੀ ਸ਼ਬਦ ਚੌਂਕੀ ਕਹਿ ਲੋ ਹਾਂਜੀ ਨਿੱਕੀ ਜੀ ਗੱਲ ਪੂਰੀ ਕਰਾਂ ਅੱਜ ਵੀ ਤੁਸੀਂ ਦੇਖੋਗੇ ਕਿ ਹਰਿਮੰਦਰ ਸਾਹਿਬ ਅਖੰਡ ਕੀਰਤਨ ਚੱਲਦਾ ਪਰ ਜਦੋਂ ਉਹ ਚੌਂਕੀ ਪੁਰਾਤਨ ਦੇਖੋ ਉਹਨਾਂ ਦੇ ਸ਼ਬਦ ਪੜ੍ਹਨ ਦਾ ਵੀ ਵੱਖਰਾ ਤਰੀਕਾ ਆ ਉਹ ਆਮ ਲੋਕਾਂ ਨੂੰ ਸਮਝ ਵੀ ਨਹੀਂ ਆਉਂਦੀ ਵੀ ਕਿਹੜਾ ਸ਼ਬਦ ਪੜ੍ਹ ਰਹੇ ਪਰ ਉਹਨਾਂ ਦੀ ਮਰਿਆਦਾ ਬਾਬਾ ਬੁੱਢਾ ਜੀ ਵੇਰੇ ਤੋਂ ਚੱਲਦੀ ਆ ਰਹੀ ਉਸੇ ਤਰੀਕੇ ਨਾਲ ਉਹ ਸ਼ਬਦ ਪੜ੍ਹਦੇ ਨੇ ਮੂਹਰੇ ਮੂਹਰੇ ਨਿਸ਼ਾਨ ਸਾਹਿਬ ਹੁੰਦਾ ਹੱਥਾਂ ਚ ਗੁਟਕੇ ਫੜੇ ਹੁੰਦੇ ਆ ਉਹ ਆਪਣੀ ਮਰਿਆਦਾ ਦੇ ਅਨੁਸਾਰ ਪਰਿਕਰਮਾ ਪੂਰੀਆਂ ਕਰਦੇ ਆ ਇੱਕ ਤੋਂ ਵਧੇਰੇ ਚੌਂਕੀਆਂ ਨੇ ਤੇ ਜਦੋਂ ਅੰਦਰ ਹਰਿਮੰਦਰ ਸਾਹਿਬ ਜਾਂਦੇ ਆ ਤੇ ਕੀਰਤਨ ਉਹਨਾਂ ਚਿਰ ਬੰਦ ਹੋ ਜਾਂਦਾ ਉਹ ਉੱਥੇ ਜਾ ਕੇ ਆਪਣੀ ਮਰਿਆਦਾ ਕਰਕੇ ਅਰਦਾਸ ਕਰਕੇ ਪ੍ਰਸ਼ਾਦ ਲੈ ਕੇ ਆਉਂਦੇ ਨੇ ਫਿਰ ਦੁਬਾਰਾ ਕੀਰਤਨ ਸ਼ੁਰੂ ਹੁੰਦਾ ਤੇ ਇਹ ਉਸ ਵੇਲੇ ਦੀ ਯਾਦ ਪਰੰਪਰਾ ਮਰਿਆਦਾ ਵਿਰਾਸਤ
ਗੱਜਣ ਵਾਲਾ ਬਾਈ ਜੀ ਨੇ ਬੜੀ ਵੱਡੀ ਰਿਸਰਚ ਕੀਤੀ ਹੈ ਛੇਵੇਂ ਪਾਤਸ਼ਾਹ ਤੇ ਉਹਨਾਂ ਨੇ ਕਿਤਾਬ ਵੀ ਲਿਖੀ ਹੈ ਇੱਕ ਉਹਨਾਂ ਦੇ ਸੰਪਾਦਕ ਸਹਿ ਸੰਪਾਦਕ ਵੀ ਨੇ ਤੇ ਉਹਦੇ ਵਿੱਚ ਵੀ ਮੈਂ ਪੜਿਆ ਸੀ ਕਿ ਜਦੋਂ ਗਵਾਲੀਅਰ ਦੇ ਕਿਲੇ ਦੇ ਵਿੱਚ ਨੈਗੋਸ਼ੀਏਸ਼ਨ ਚੱਲ ਰਹੀ ਸੀ ਛੇਵੇਂ ਪਾਤਸ਼ਾਹ ਦੀ ਤੇ ਜਹਾਂਗੀਰ ਦੀ ਤਾਂ ਉਹ ਪਿੱਛੋਂ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਬਾਬਾ ਬੁੱਢਾ ਜੀ ਤੇ ਹੋਰ ਸਿੱਖ ਜਿਹੜੇ ਨੇ ਉਹ ਡੇਲੀ ਬੇਸਿਸ ਤੇ ਕਾਫਲੇ ਆਉਂਦੇ ਹੁੰਦੇ ਸੀ ਔਰ ਚਾਰੇ ਖੁੰਜੇ ਕਿਲਿਆਂ ਦੇ ਉਹ ਚੌਂਕੀ ਭਰ ਕੇ ਕੀਰਤਨ ਕਰਕੇ ਫਿਰ ਅਗਲਾ ਖੁੰਜਾ ਫਿਰ ਅਗਲਾ ਖੁੰਜਾ ਉਹ ਮੱਥਾ ਟੇਕ ਕੇ ਵਾਪਸ ਚਲੇ ਜਾਂਦੇ ਸੀ ਕਿ ਸਾਡਾ ਗੁਰੂ ਅੰਦਰ ਹੈ। ਇਹਦੇ ਨਾਲ ਕੀ ਹੁੰਦਾ ਸੀ? ਹਾਂ, ਇਹਦੇ ਨਾਲ ਕੀ ਹੁੰਦਾ ਸੀ ਕਿ ਜਦੋਂ ਜਿਹੜੀ ਨੈਗੋਸ਼ੀਏਸ਼ਨ ਪਾਵਰ ਹੈ ਰਾਜਿਆਂ ਦੀ ਉਹਦੇ ਵਿੱਚ ਉਹਨਾਂ ਨੂੰ ਇਹ ਲੱਗਦਾ ਸੀ ਵੀ ਇਹ ਲੋਕ ਇੰਨੀ ਦੂਰੋਂ ਚੱਲ ਕੇ ਆਉਂਦੇ ਨੇ ਸਿਰਫ ਮੱਥਾ ਟੇਕ ਕੇ ਚੱਲ ਜਾਂਦੇ ਨੇ, ਮਿਲਦੇ ਹੈ ਨੀ, ਅੰਦਰ ਤਾਂ ਜਾ ਨਹੀਂ ਸੀ ਸਕਦੇ ਕਿਲੇ ਚ। ਵੀ ਇਸ ਲੀਡਰ ਦੀ ਕਿੰਨੀ ਕੁ ਮਹੱਤਤਾ ਆ, ਕਿੰਨੀ ਕੁ ਮਹਾਨਤਾ ਆ ਕਿ ਲੋਕ ਮੱਥਾ ਬਾਹਰੋਂ ਟੇਕ ਕੇ ਜਾਂਦੇ ਨੇ ਇੰਨੀ ਦੂਰੋਂ ਦੂਰੋਂ ਆ ਕੇ, ਹਨਾ, ਤੰਗ ਹੋ ਕੇ ਟਰੈਵਲ ਕਰਕੇ ਸਾਰੇ ਜੋਖਮ ਭਰ ਕੇ। ਸੋ ਉਹ ਜਿਹੜੀ ਇੱਕ ਮੈਸੇਜ ਜਾਂਦਾ ਸੀ ਰਾਜੇ ਤੇ ਉਹਦੇ ਨੈਗੋਸ਼ੀਏਟਰਾਂ ਚ ਵੀ ਇਹ ਗੁਰੂ ਸਾਹਿਬ ਦੀ ਬਹੁਤ ਵੱਡੀ ਫੋਲੋਇੰਗ ਹੋਇਆ, ਇੱਕ ਤਾਂ ਇਹ ਉਹਦਾ ਫਾਇਦਾ ਹੋਇਆ ਚੌਂਕੀਆਂ ਦਾ। ਇਹ ਪਰੰਪਰਾ ਹੁਣ ਜਾਰੀ ਰਹੀ। ਜਿਹੜੀ ਤੁਸੀਂ ਗੱਲ ਦੱਸੀ, ਮੈਂ ਪ੍ਰਤੱਖ ਅੱਖੀਂ ਦੇਖ ਕੇ ਆਇਆ ਪਿਛਲੇ ਸਾਲ। ਅਸੀਂ 8 ਵਜੇ ਜਾਂਦੇ ਹੁੰਦੇ ਦਰਬਾਰ ਸਾਹਿਬ ਸ਼ਾਮ ਨੂੰ ਤੇ 11-12 ਵਜੇ ਤੱਕ ਜਦੋਂ ਦਿਲ ਕਰੇ ਉਦੋਂ ਫਿਰ ਉੱਥੋਂ ਆਈਦਾ। ਤੇ ਮੈਂ ਤੇ ਮੇਰਾ ਦੋਸਤ ਪ੍ਰਕਰਮਾ ਦੇ ਵਿੱਚ ਸੀਗੇ, ਅਸੀਂ ਵੀ ਪ੍ਰਕਰਮਾ ਕਰ ਰਹੇ ਸੀ ਤਾਂ ਉਸ ਵੇਲੇ ਇੱਕ ਜਥਾ ਜਿਹੜਾ ਆ ਉਹ ਨਿਸ਼ਾਨ ਸਾਹਿਬ ਜਿਹਨੂੰ ਝੰਡਾ ਵੀ ਕਹਿੰਦੇ ਆ ਉਹਦੀ ਅਗਵਾਈ ਹੇਠਾਂ 15-20 ਇਸਤਰੀ ਪੁਰਸ਼ ਉਹਦੇ ਪਿੱਛੇ ਗੁੱਟ ਗਏ, ਜਿੱਦਾਂ ਐਨ ਐਗਜੈਕਟਲੀ ਤੁਸੀਂ ਬਿਆਨ ਕੀਤਾ ਕਿ ਉਹ ਉੱਚੀ ਉੱਚੀ ਪਾਠ ਕੀਰਤਨ ਕਰਦੇ ਉਹ ਪ੍ਰਕਰਮਾ ਕਰ ਰਹੇ ਸੀ ਤੇ ਉਹਨਾਂ ਨੇ ਸ਼ਾਇਦ ਇੱਕ ਜਾਂ ਕਿੰਨੇ ਚੱਕਰ ਲਾਏ ਪ੍ਰਕਰਮਾ ਕੀਤੀ ਤੇ ਅਸੀਂ ਇਨ ਦਾ ਮੀਨ ਟਾਈਮ ਮੱਥਾ ਟੇਕ ਕੇ ਬੈਠ ਗਏ ਤੇ ਫਿਰ ਉਹੀ ਜਥਾ ਜਿਹੜਾ ਆਇਆ ਉਹ ਸਾਈਡ ਡੋਰ ਤੋਂ ਅੰਦਰ ਗਿਆ, ਉੱਥੇ ਕੀਰਤਨ ਰੋਕਿਆ ਗਿਆ, ਅਰਦਾਸ ਹੋਈ, ਫਿਰ ਪ੍ਰਸ਼ਾਦ ਵੰਡਿਆ ਤੇ ਕੁਦਰਤੀ ਉਸ ਦਿਨ ਬਸੰਤ ਦੀ ਸੰਗਰਾਂਦ ਸੀਗੀ ਤੇ ਬਸੰਤ ਦੀ ਪ੍ਰਕਰਮਾ ਕਹਿੰਦੇ ਸੀ ਵੀ ਆਈ ਆ ਤੇ ਉਹਨਾਂ ਨੇ ਸਾਨੂੰ ਪ੍ਰਸ਼ਾਦ ਵੀ ਦਿੱਤਾ, ਬੜਾ ਚੰਗਾ ਲੱਗਿਆ। ਸੋ ਤੁਸੀਂ ਅੱਜ ਉਹ ਐਕਸਪਲੇਨ ਕੀਤਾ, ਬਹੁਤ ਸੋਹਣੀ ਗੱਲ ਹੈ। ਤੇ ਹੁਣ ਦੇਖੋ ਇਹ ਤਾਂ ਹੈਗੀ ਚੌਂਕੀ ਭਰਨੀ, ਵੀ ਆਪਾਂ ਜਾਂਦੇ ਹਾਂ ਚੌਂਕੀ ਭਰਨੀ, ਚੌਂਕੀ ਭਰਨ ਦਾ ਮਤਲਬ ਹੁੰਦਾ ਚੌਂ ਦਾ ਮਤਲਬ ਹੁੰਦਾ ਚਾਰ, ਚੌਂਕੜ, ਅਸੀਂ ਚੌਂਕੜੀ ਵੀ ਮਾਰਦੇ ਹਾਂ ਉਹਨੂੰ ਵੀ ਚੌਂਕੀ ਕਹਿੰਦੇ ਹਾਂ। ਸੋ ਚਾਰ ਖੂੰਜਿਆਂ ਤੇ ਚੱਕਰ ਕੱਢਣਾ ਆਲੇ ਦੁਆਲੇ ਉਹਨੂੰ ਚੌਂਕੀ ਕਹਿੰਦੇ ਆ, ਚੌਕ ਗਿਰਦ ਹਮਾਰੇ ਰਾਮ ਕਰ, ਮਤਲਬ ਚਾਰੇ ਪਾਸੇ ਹਮਾਰੇ ਰਾਮ ਹੈ, ਇਹਦਾ ਮਤਲਬ ਇਹ ਹੈ। ਸੋ ਅਸੀਂ ਜਾਂ ਜਾਂਦੇ ਹਾਂ, ਹੁਣ ਆਪਾਂ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ ਤੁਸੀਂ ਵੀ ਨੋਟ ਕਰਿਓ ਕਿ ਅਸੀਂ ਚੌਂਕੀਆਂ ਕਿੱਦਾਂ ਭਰਦੇ ਹਾਂ, ਅਸੀਂ ਚਾਰ ਖੂੰਜੇ ਖੜ ਖੜ ਕੇ ਫੋਟੋਆਂ ਖਿਚਾਉਂਦੇ ਹਾਂ, ਫੋਟੋਆਂ ਖਿੱਚੀ ਜਾਂਦੇ ਹਾਂ, ਅਸੀਂ ਉਹਨੂੰ ਚੌਂਕੀ ਮੰਨੀ ਜਾਂਦੇ ਹਾਂ, ਹਨਾ। ਅਸਲ ਦੇ ਵਿੱਚ ਗੁਰੂ ਸਾਹਿਬ ਦੀ ਸੈਲਫੀਆਂ ਜਿਹੜੀਆਂ ਉਹ ਚੌਂਕੀ ਨਹੀਂ ਹੈਗੀ, ਉਹ ਚੌਂਕੀ ਜਿਹੜੀ ਆ ਜੇ ਅਸੀਂ ਸਹੀ ਮਾਇਨੇ ਦੇ ਵਿੱਚ ਕਰਨੀ ਹੈ, ਗੁਰੂ ਸਾਹਿਬ ਨਾਲ ਜੁੜਨਾ ਹੈ ਤਾਂ ਚਾਰ ਖੂੰਜਿਆਂ ਵਿੱਚ ਜਾਓ, ਕਮ ਸੇ ਕਮ ਇੱਕ ਸ਼ਬਦ ਹੀ, ਇੱਕ ਪੌੜੀ ਦਾ ਪਾਠ ਹੀ ਕਰ ਲਓ, ਮੂਲ ਮੰਤਰ ਹੀ ਕਰ ਲਓ, ਉਹ ਚੌਂਕੀ ਮੰਨੀ ਜਾਏਗੀ। ਸੋ ਇਹ ਹੁੰਦੀ ਹੈ ਚੌਂਕੀ ਦੀ ਮਰਿਆਦਾ ਤਾਂ ਜੀ। ਤੇ ਮੈਂ ਜਿੱਦਾਂ ਮਤਲਬ ਮੈਂ ਦੇਖੀ ਹੈ,
ਦੂਜੀ ਗੱਲ ਤੇ ਜਦੋਂ ਫਿਰ ਭਾਈ ਮਨੀ ਸਿੰਘ ਜੀ ਆਏ ਹੈ ਨਾ, ਮਾਤਾ ਸੁੰਦਰੀ ਜੀ ਦੇ ਭੇਜੇ ਹੋਏ, ਤੇ ਉਹਨਾਂ ਨੇ ਫਿਰ ਇਹ ਚੌਂਕੀਆਂ ਕੀਰਤਨ ਦੀਆਂ ਬੱਧੀਆਂ ਸੀ, ਰਬਾਬੀਆਂ ਦੀ ਚੌਂਕੀ ਤੇ ਰਾਗੀਆਂ ਦੀ ਚੌਂਕੀ। ਰਬਾਬੀ ਹੁੰਦੇ ਸੀ ਵੀ ਆਪਣਾ ਭਾਈ ਮਰਦਾਨੇ ਦੇ ਬਰਾਦਰੀ ਵਿਚੋਂ ਬਹੁਤ ਸੁੰਦਰ ਕੀਰਤਨ ਕਰਦੇ ਸਨ। 1947 ਤੱਕ ਹਰਿਮੰਦਰ ਸਾਹਿਬ ਜਿਹੜੇ ਆ ਰਬਾਬੀ ਮੁਸਲਮਾਨ ਕੀਰਤਨ ਕਰਦੇ ਰਹੇ ਨੇ। ਅੱਛਾ, ਤੇ ਉਹ ਬਈ ਉਹਨਾਂ ਨੇ ਕੀਰਤਨ ਕਰਨ ਲਈਆਂ ਉਦੋਂ ਹੁਣ ਤਿੰਨ ਰਾਗੀ ਸਿੰਘ ਹੁੰਦੇ ਨੇ, ਤਿੰਨਾਂ ਦਾ ਜਥਾ ਹੁੰਦਾ ਆ, ਚੌਂਕੀ ਉਦੋਂ ਚਾਰ ਰਾਗੀ ਸਿੰਘ ਹੁੰਦੇ ਸੀਗੇ ਤੇ ਉਹਦਾ ਨਾਮ ਵੀ ਚੌਂਕੀ ਆ। ਅੱਛਾ, ਬਸੰਤ ਦੀ ਚੌਂਕੀ ਤੋਂ ਚੇਤਾ ਆ ਗਿਆ, ਬਸੰਤ ਰਾਗ ਉਹ ਚੇਤਿਆ ਮਰਿਆਦਾ ਦੇ ਨਾਲ ਮਾਘੀ ਵਾਲੀ ਸੰਗਰਾਂਦ ਦੇ ਸ਼ਾਮ ਨੂੰ ਅਕਾਲ ਤਖ਼ਤ ਸਾਹਿਬ ਵੀ ਬਸੰਤ ਰੰਗ ਦੀ ਦੇਗ ਕੜਾ ਪ੍ਰਸ਼ਾਦ ਬਣਾ ਕੇ ਤੇ ਉੱਥੇ ਬਸੰਤ ਰਾਗ ਗਾਇਆ ਜਾਂਦਾ ਤੇ ਉਸ ਤੋਂ ਬਾਅਦ ਫਿਰ ਹਰਿਮੰਦਰ ਸਾਹਿਬ ਦੇ ਵਿੱਚ ਅਕਾਲ ਤਖ਼ਤ ਜਾਂ ਗੁਰਦੁਆਰਿਆਂ ਦੇ ਵਿੱਚ ਬਸੰਤ ਰਾਗ ਨੂੰ ਗਾਉਣ ਦੀ ਮਰਿਆਦਾ 2 ਮਹੀਨੇ। ਫਿਰ ਰਾਗੀ ਜਥਿਆਂ ਦੇ ਉਹਦੇ ਘੱਟ ਤੋਂ ਘੱਟ ਇੱਕ ਸ਼ਬਦ ਬਸੰਤ ਰਾਗ ਦਾ ਜ਼ਰੂਰ ਗਾਉਣ। ਤੇ ਤੁਹਾਨੂੰ ਮੈਂ ਹਾਸੇ ਦੀ ਗੱਲ ਦੱਸਾਂ ਵੀ ਮੈਨੂੰ ਇਸ ਮਰਿਆਦਾ ਦਾ ਪਤਾ ਨਹੀਂ ਸੀ ਕਿ ਸੰਗਰਾਂਦ ਵਾਲੀ ਮਾਘੀ ਦੀ ਸੰਗਰਾਂਦ ਦੀ ਰਾਤ ਨੂੰ ਉਹ ਚੇਚਾ ਰਸਮ ਕਰਕੇ ਬਸੰਤ ਖੋਲਣਾ ਆ। ਤੇ ਮੈਂ ਦਰਬਾਰ ਸਾਹਿਬ 1961 ਦਾ ਨਵੰਬਰ ਤੇ ਅਪ੍ਰੈਲ ਮਾਰਚ ਤੱਕ 62 ਤੱਕ ਮੈਂ ਉੱਥੇ ਕੀਰਤਨ ਕਰਦਾ ਰਿਹਾ, ਫਿਰ ਸਾਡੀ ਬਦਲੀ ਜੀਂਦ ਹੋ ਗਈ। ਤੇ ਮੈਂ ਪਹਿਲੀ ਮਾਘੀ ਦੇ ਬਸੰਤ ਸ਼ੁਰੂ ਹੁੰਦਾ ਮਾਘੀ ਦੇ, ਤੇ ਮੈਂ ਸਵੇਰ ਦੀ 10 ਵਜੇ ਹੀ ਬਸੰਤ ਰਾਗ ਦਾ ਸ਼ਬਦ ਗਾਤਾ।
ਅੱਛਾ।
ਉਹ ਵੀ ਮੈਨੂੰ ਕਹਿੰਦੇ ਜੀ ਇਹ ਤੇ ਰਾਤ ਨੂੰ ਖੋਲਣਾ ਸੀ ਬਸੰਤ। ਮੈਂ ਕਿਹਾ ਵੀ ਅੱਛਾ ਬਸੰਤ ਵੀ ਬੰਦ ਹੋਇਆ ਸੀਗਾ। ਫੇਰ ਮੈਨੂੰ ਪਤਾ ਲੱਗਾ ਵੀ ਮਾਘੀ ਵਾਲੇ ਦੀ ਸੰਗਰਾਂਦ ਦੇ ਸ਼ਾਮ ਨੂੰ ਉਹ ਚੇਚਾ ਬਸੰਤੀ ਰੰਗ ਦਾ ਕੜਾ ਪ੍ਰਸ਼ਾਦ ਬਣਾ ਕੇ ਤੇ ਬਸੰਤ ਰਾਗ ਨੂੰ ਖੋਲਿਆ ਜਾਂਦਾ।
ਬਿਲਕੁਲ। ਔਰ ਦੇਖੋ ਜਿਹੜੀ ਤੁਸੀਂ ਰਾਗਾਂ ਦੀ ਗੱਲ ਕੀਤੀ ਹੈ ਨਾ, ਇਹ ਰਾਗਾਂ ਦੀ ਵੀ ਇੱਕ ਚੌਂਕੀ ਜਿਹੜੀ ਹੈ, ਚੌਂਕੜ ਹੈ, ਉਹ ਵੀ ਇੱਕ ਮਰਿਆਦਾ ਆ। ਉਹਦੇ ਬਾਰੇ ਮੈਨੂੰ ਬਿਲਕੁਲ ਨਹੀਂ ਪਤਾ, ਤੁਹਾਨੂੰ ਵੀ ਸ਼ਾਇਦ ਥੋੜਾ ਤੁਸੀਂ ਮਾੜਾ ਜ਼ਿਕਰ ਕੀਤਾ, ਪਰ ਫੇਰ ਆਪਾਂ ਕਿਤੇ ਦੀ ਡਿਟੇਲ ਚ ਮੈਂ ਪ੍ਰਿੰਸੀਪਲ ਸੁਖਵੰਤ ਸਿੰਘ ਉਹਨਾਂ ਨੂੰ ਪੁੱਛ ਕੇ ਦੱਸਾਂਗੇ ਕਿ ਰਾਗਾਂ ਦੇ ਵਿੱਚ ਚੌਂਕੀ ਕਿਹਨੂੰ ਕਹਿੰਦੇ ਆ। ਸੋ ਆਪਾਂ ਉਹ ਪੁੱਛਾਂਗੇ। ਤੇ ਸਰਮਾ ਪਤੂਣੀ ਜੁੜੇ ਨੇ, ਉਹ ਕਹਿੰਦੇ ਨੇ ਕਿ ਅੱਜ ਵੀ ਮੱਸਿਆ ਦੀ ਰਾਤ ਦੂਰੋਂ ਦੂਰੋਂ ਪਿੰਡਾਂ ਚੋਂ ਚੌਂਕੀਆਂ ਅੰਮ੍ਰਿਤਸਰ ਸਾਹਿਬ ਪੈਦਲ ਚੱਲ ਕੇ ਜਾਂਦੀਆਂ ਨੇ ਤੇ ਜਗ੍ਹਾ ਜਗ੍ਹਾ ਤੇ ਉਹਨਾਂ ਵਾਸਤੇ ਲੰਗਰ ਲਾਏ ਜਾਂਦੇ ਨੇ। ਸੋ ਉਹਨਾਂ ਨੇ ਸਾਡੇ ਗਿਆਨ ਦੇ ਵਿੱਚ
ਅੰਮ੍ਰਿਤਸਰੋਂ ਚੌਂਕੀ ਪੈਦਲ ਤੁਰ ਕੇ ਤਰਨ ਤਾਰਨ ਖਡੂਰ ਸਾਹਿਬ ਤੇ ਗੋਂਦਵਾਲ ਸਾਹਿਬ ਤੱਕ ਜਾ ਕੇ ਤੇ ਮੁੜ ਕੇ ਵਾਪਸ ਆਉਂਦੀ ਹੈ। ਇਹ ਉਹ ਦਿਨ ਮੇਰੇ ਖਿਆਲ ਖਰੀ ਜਾਂ ਉਹ ਪੁੰਨਿਆ ਹੋਊਗੀ, ਪੁੰਨਿਆ ਦੇ
ਜੀ। ਤੇ ਉਹਨਾਂ ਨੇ ਇਹ ਵੀ ਕਿਹਾ,
ਮੇਰੇ ਮਿੱਤਰ ਵੀ ਉਹਦੇ ਵਿੱਚ ਸ਼ਾਮਲ ਹੁੰਦੇ ਨੇ।
ਸਰਮਾ ਬੱਦਲ ਨੇ ਕਿਹਾ ਕਿ ਸਾਰਿਆਂ ਨੂੰ ਚਾਹੀਦਾ ਕਿ ਗਿਆਨੀ ਜੀ ਵੱਲੋਂ ਲਿਖਿਆ ਅਕਾਲੀ ਦਲ ਦਾ ਇਤਿਹਾਸ ਜ਼ਰੂਰ ਪੜ੍ਹਨ। ਹਾਂਜੀ ਬਿਲਕੁਲ, ਆਪਾਂ ਇਹ ਲਿੰਕ ਤਾਇਆ ਜੀ ਭੇਜਿਓ, ਮੈਂ ਉਹ ਵੀ ਸ਼ੇਅਰ ਕਰਾਂਗਾ। ਗੁਰਨਾਮ ਸਿੰਘ ਭੁੱਲਰ ਹੁਣੀ ਵੀ ਜੁੜੇ ਨੇ ਸਾਡੇ ਨਾਲ, ਜੀ ਐਸ ਚਾਹਲ ਹੁਣੀ ਵੀ, ਪੰਮਾ ਸਿੰਘ ਵੀ ਫਤਿਹ ਬੁਲਾ ਰਹੇ ਨੇ ਤੇ ਕਹਿੰਦੇ ਲਿਸਨਿੰਗ ਟੂ ਗਿਆਨੀ ਜੀ ਵੰਸ ਅਗੇਨ ਤੇ ਪਰਸਨ ਵਿਦ ਟਨਸ ਆਫ ਨੌਲੇਜ। ਤਾਇਆ ਜੀ ਹੁਣ ਆਪਾਂ ਅੱਗੇ ਚੱਲੀਏ ਤੇ ਝੰਡੇ ਦੀ ਗੱਲ ਕਰੀਏ ਕਿ ਝੰਡੇ ਦੇ ਨਿਸ਼ਾਨ
ਗੱਲ ਕਰਦੇ ਨਿੱਕੀ ਜੀ ਗੱਲ ਕੀ ਉਹ ਕੀ ਕਹਿੰਦਾ ਟਨਸ ਆਫ ਨੌਲੇਜ ਕਿਹਾ ਉਹਨੇ?
ਹਾਂਜੀ ਟਨਸ ਆਫ
ਨੌਲੇਜ। ਕੌਣ ਸੱਜਣ ਸੀ, ਕੌਣ ਸੀ,
ਪੰਮਾ ਸਿੰਘ
ਨਾਂ ਉਹਦਾ?
ਪੰਮਾ ਸਿੰਘ।
ਅੱਛਾ ਅੱਛਾ, ਚਲੋ ਪੰਮਾ ਸਿੰਘ ਜੀ ਬਹੁਤ ਧੰਨਵਾਦ ਨਾ। ਇੱਥੇ ਪਾਰਕ ਲਈ ਗੁਰਦੁਆਰੇ ਨਾ ਕਿਤੇ ਪ੍ਰਬੰਧਕਾਂ ਦੇ ਮਨ ਮਿਹਰ ਪੈ ਗਈ। ਵੈਸੇ ਤਾਂ ਪ੍ਰਬੰਧਕ ਨਹੀਂ ਚਾਹੁੰਦੇ ਹੁੰਦੇ ਵੀ ਮੈਂ ਮਾਈਕ ਦੇ ਨੇੜੇ ਜਾਵਾਂ, ਤੇ ਉਹ ਮੈਨੂੰ ਬੋਲਣ ਲਈ ਟਾਈਮ ਦੇ ਤਾ। ਤੇ ਜਿਹੜਾ ਸਟੇਟ ਸੈਕਟਰੀ ਰਾਗੀ ਸਿੰਘ ਸੀ ਲੁਧਿਆਣੇ ਦਾ, ਉਹ ਕਹਿੰਦੇ ਜੀ ਵੀ ਹੁਣ ਤੁਹਾਡੇ ਸਾਹਮਣੇ ਗੁਣਾਂ ਦੀ ਗੁਥਲੀ ਗਿਆਨੀ ਸੰਤੋਖ ਸਿੰਘ ਜੀ ਵਿਚਾਰ ਪ੍ਰਗਟ ਕਰਨਗੇ। ਤੇ ਮੈਂ ਇਸ ਮਾਈਕ ਤੇ ਜਾ ਕੇ ਮੈਂ ਕਿਹਾ ਵੀ ਚੰਗੀ ਮੇਰੀ ਤਾਰੀਫ ਕੀਤੀ ਆ ਤੁਸੀਂ, ਮੈਂ ਤੇ ਆਪਣੇ ਆਪ ਨੂੰ ਗੁਣਾਂ ਦਾ ਤੰਗੜ ਸਮਝਦਾ ਸੀ, ਤੁਸੀਂ ਮੈਨੂੰ ਗੁਥਲੀ ਬਣਾ ਤਾ। ਤੇ ਮੇਰੇ ਤੋਂ ਉਹਦੇ ਸਿਆਣਪ ਵੇਖੋ ਮੌਕੇ ਦੀ ਗੱਲ, ਜਦੋਂ ਮੈਂ ਮੁੱਕ ਕੇ ਬਹਿ ਗਿਆ ਤੇ ਉਹਨੇ ਫਿਰ ਅੱਗੇ ਪ੍ਰੋਗ ਦੱਸਣਾ ਸੀ। ਕਹਿੰਦਾ ਜੀ ਅਸਲ ਚ ਜਿਹੜੇ ਕੀਮਤੀ ਚੀਜ਼ ਹੀਰੇ ਜਵਾਹਰਾਤ ਹੁੰਦੇ ਆ ਨਾ, ਉਹ ਗੁਥਲੀ ਵਿੱਚ ਹੀ ਹੁੰਦੇ ਆ, ਤੰਗੜ ਵਿੱਚ ਤਾਂ ਤੂੜੀ ਹੁੰਦੀ ਹੈ ਕਹਿੰਦਾ।
ਠੀਕ ਹੈ। ਕੁਲਵੀਰ ਸਿੰਘ ਸੰਧੂ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਤਾਇਆ ਜੀ ਹੁਣ ਆਪਾਂ ਆਉਂਦੇ ਝੰਡਿਆਂ ਦੇ ਕਿ ਸਿੱਖ ਕੌਮ ਦੇ ਵਿੱਚ ਜਿਹੜੇ ਝੰਡੇ ਨੇ ਉਹਨਾਂ ਦੀ ਕੀ ਮਹੱਤਤਾ ਹੈ? ਨਿਸ਼ਾਨ ਸਾਹਿਬ ਰੱਖ ਲਓ, ਝੰਡੇ ਰੱਖ ਲਓ।
ਹਾਂਜੀ ਹਾਂਜੀ ਹਾਂਜੀ, ਉਹ ਇਹੋ ਸੀ ਵੀ ਉਦੋਂ ਜਿਵੇਂ ਭਾਈ ਨਾਨ ਮੁਸਲਿਮ ਜਿਹੜਾ ਪੱਗ ਨੀ ਬੰਨ ਸਕਦਾ, ਘੋੜੇ ਤੇ ਸਵਾਰ ਨੀ ਹੋ ਸਕਦਾ, ਨਗਾਰਾ ਨੀ ਰੱਖ ਸਕਦਾ, ਇੰਨਾ ਉੱਚਾ ਥੜਾ ਨੀ ਬਣਾ ਸਕਦਾ, ਨਿਸ਼ਾਨ ਨੀ ਚੁਲਾ ਸਕਦਾ, ਝੰਡਾ ਮਤਲਬ ਕਹਿ ਲੋ। ਉਹ ਫੇਰ ਗੁਰੂ ਹਰਗੋਬਿੰਦ ਸਾਹਿਬ ਨੇ ਸਿੱਧੀ ਬਗਾਵਤ ਕੀਤੀ ਸੀ ਜਦੋਂ ਉਹ ਗੱਦੀ ਤੇ ਬੈਠੇ ਨੇ 1609 ਵਿਚ, ਕਿਉਂਕਿ 3 ਸਾਲ ਗੁਪਤ ਰਹੇ ਨੇ ਗੁਰੂ ਹਰਗੋਬਿੰਦ ਸਾਹਿਬ ਸਮੇਤ ਪਰਿਵਾਰ ਨਾ ਆਪਣੇ ਸਾਂਢੂ ਕੋਲ ਚਲੇ ਗਏ ਸਨ ਭਾਈ ਕੀ ਡਰੋਲੀ ਜ਼ਿਲ੍ਹਾ ਫਿਰੋਜ਼ਪੁਰ ਦੇ ਵਿਚ ਅੰਮ੍ਰਿਤਸਰ। 3 ਸਾਲ ਗੁਰੂ ਅਰਜਨ ਸਾਹਿਬ ਦੀ ਛੇ ਚ ਸ਼ਹੀਦੀ ਹੋਈ ਹੈ ਨਾ, ਤੇ ਗੁਰੂ ਸਾਹਿਬ ਦਾ ਸਾਰਾ ਘਰ ਘਰ ਜਾਇਦਾਦ ਜ਼ਬਤ ਕਰਕੇ ਤੇ ਮੁਰਤਜ਼ਾ ਖਾਨ ਦੇ ਹਵਾਲੇ ਕਰਨ ਦਾ ਹੁਕਮ ਜਹਾਂਗੀਰ ਦੇ ਗਿਆ ਸੀ। ਉਹਨੇ ਆਪ ਆਪਣੀ ਤੁਸ ਕੇ ਜਹਾਂਗੀਰੀ ਵਿਚ ਲਿਖਿਆ ਆ। ਤੇ ਉਸ ਵੇਲੇ ਵਕਤ ਵਿਚਾਰੇ 100 ਬੰਦਾ ਹੋਏ, ਉਹ ਸੰਸਾਰਕ ਉਮਰ ਦੇ ਵਿਚ ਬਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਸਮੇਤ ਪਰਿਵਾਰ ਸੰਗੀਆਂ ਸਾਥੀਆਂ ਦੇ ਤੇ ਫਿਰੋਜ਼ਪੁਰ ਜ਼ਿਲ੍ਹੇ ਚ ਚਲੇ ਗਏ। ਫਿਰ ਹਾਲਾਤ ਦੇ ਮੁਤਾਬਕ ਆ ਕੇ ਉਹਨਾਂ ਨੇ 1609 ਵਿਚ ਅਕਾਲ ਤਖ਼ਤ ਦੀ ਦਿੱਲੀ ਦੇ ਤਖ਼ਤ ਨਾਲੋਂ ਉੱਚਾ ਥੜਾ ਬਣਾਇਆ ਸੀ, ਇੱਕ ਦੀ ਬਜਾਏ 2 ਨਿਸ਼ਾਨ ਸਾਹਿਬ ਚਲਾਏ ਸੀ। ਤੇ ਪਰ ਦਸਤਾਰ ਨੀ ਸਜਾਉਣੀ, ਦਸਤਾਰ ਕਿਵੇਂ? ਉਹ ਫੇਰ ਅਬਦੁਲ ਨਾਥ ਮਲ ਤੇ ਅਬਦੁੱਲਾ ਖਾਨ ਨੇ ਢਾਡੀ ਸੁਰ ਸਿੰਘ ਦੇ ਸੀ, ਉਹਨਾਂ ਨੇ ਫਿਰ ਗੁਰੂ ਹਰਗੋਬਿੰਦ ਸਾਹਿਬ ਦੇ ਗੁਰਗੱਦੀ ਤਖ਼ਤ ਤੇ ਬਿਰਾਜਮਾਨ ਹੋ ਕੇ ਫੇਰ ਜਿਹੜੀਆਂ 2 ਪੌੜੀਆਂ ਰਚੀਆਂ ਉਹਨਾਂ ਚ ਇੱਕ ਮੈਨੂੰ ਯਾਦ ਆ, ਕਹਿੰਦੇ 2 ਤਲਵਾਰਾਂ ਵੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਣਖ ਦੀ, ਇੱਕ ਆਣ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਗਾਹ ਨਾਲ ਸਿਪਾਹੀ ਨੀਲ ਨਾਲ, ਮਾਰ ਦੁਸ਼ਮਣ ਕਰੇ ਤਗੀਰ ਜੀ, ਹਿੰਮਤ ਬਾਹ ਕੋਟਗੜ ਬਲ ਦਰਵਾਜ਼ਾ ਬਲਖ ਬਖੀਰ ਜੀ, ਪੱਗ ਤੇਰੀ, ਗੁਰੂ ਹਰਗੋਬਿੰਦ ਸਾਹਿਬ ਨੂੰ ਮੁਖਾਤਬ ਕਰਕੇ, ਪੱਗ ਤੇਰੀ ਕੀ ਜਹਾਂਗੀਰ ਦੀ। ਮਤਲਬ ਜਹਾਂਗੀਰ ਦਾ ਪੱਗ ਦਾ ਵੀ ਕੀ ਮੁਕਾਬਲਾ ਹੈ, ਜੋ ਗੁਰੂ ਹਰਗੋਬਿੰਦ ਸਾਹਿਬ ਤੇਰੀ ਪੱਗ ਦੀ ਸ਼ਾਨ ਆ, ਤੇ ਉਸ ਤਖ਼ਤ ਤੇ ਖੜੇ ਹੋ ਕੇ ਸਤਿਗੁਰੂ ਜੀ ਨੇ ਕਿਹਾ ਵੀ ਅੱਜ ਤੋਂ ਮੇਰੀ ਪਿਆਰੀ ਭੇਟਾ ਚੰਗਾ ਸ਼ਸਤਰ ਜਵਾਨੀ ਅਤੇ ਵਧੀਆ ਘੋੜਾ ਹੋਵੇਗੀ। ਤੇ ਉਸ ਵੇਲੇ 500 ਇਤਿਹਾਸਕਾਰਾਂ ਨੇ ਮੋਹਸਨ ਫਾਨੀ ਨੇ ਲਿਖਿਆ ਵੀ 500 ਮਾਝੇ ਦੇ ਜਵਾਨ ਜਿਹੜੇ ਸੀ ਉਹਨਾਂ ਨੇ ਆਪਣੀਆਂ ਜ਼ਿੰਦਗੀਆਂ ਗੁਰੂ ਹਰਗੋਬਿੰਦ ਸਾਹਿਬ ਨੂੰ ਅਰਪਣ ਕੀਤੀਆਂ, ਸਿਰਫ ਆਪਣਾ ਗਲ ਦੇ ਕੱਪੜਿਆਂ ਵਾਸਤੇ, 6 ਮਹੀਨਿਆਂ ਬਾਅਦ ਕੱਪੜੇ ਮਿਲ ਜਾਣ ਤੇ ਦੋ ਵੇਲੇ ਜਾਂ ਇੱਕ ਵੇਲੇ ਲੰਗਰ ਚੋਂ ਪ੍ਰਸ਼ਾਦਾ ਮਿਲ ਜਾਵੇ ਬਿਨਾਂ ਤਨਖਾਹ ਤੋਂ। ਮਤਲਬ ਵੀ ਇਹ ਇੱਕ ਕਿਸਮ ਦੀ ਜਿਵੇਂ ਸਰੋਵਰ ਦੇ ਵਿੱਚ ਇਸ਼ਨਾਨ ਕਰਨਾ ਵੀ ਹਕੂਮਤ ਨੂੰ ਚੈਲੰਜ ਸੀ,
ਇਸ ਤਰ੍ਹਾਂ
ਇਹ ਵੀ ਚੈਲੰਜ ਸੀ। ਹਾਂ, ਤੇ ਇਹ ਗੁਰੂ ਹਰਗੋਬਿੰਦ ਸਾਹਿਬ ਦਾ ਇਉਂ ਵੀ ਵਿਦਵਾਨ ਆਪਣੇ ਆਪਣੇ ਤਰੀਕੇ ਨਾਲ ਵਿਆਖਿਆ ਕਰਦੇ ਆ, ਕੋਈ ਕਿਸੇ ਐਂਗਲ ਤੋਂ, ਕੋਈ ਕਿਸੇ ਐਂਗਲ ਤੋਂ, ਕੋਈ ਕਹਿੰਦੇ ਜੀ ਵੀ ਇੱਕ ਹਰਿਮੰਦਰ ਉਹ ਜਿਹੜੇ ਦੋ ਨਿਸ਼ਾਨ ਸਾਹਿਬ ਝੁਲਦੇ ਆ, ਇਹ ਪਹਿਲਾਂ ਹੁੰਦੇ ਸੀ ਵੀ ਉਹ ਝੰਡਾ ਬੁੰਗਾ ਹੁੰਦਾ ਸੀ ਸਪੈਸ਼ਲ, ਮੈਂ ਦਰਸ਼ਨ ਕੀਤੇ ਇਹਨਾਂ 1953 ਤੋਂ ਪਹਿਲਾਂ ਦੀਵਾਲੀ ਤੇ 52 ਦੀ ਦੀਵਾਲੀ ਤੇ ਭਾਈਆ ਜੀ ਲੈ ਕੇ ਗਏ ਸੀ ਵੀ 53 ਤੋਂ ਆਉਣ ਜਾਣ ਹੋ ਗਿਆ। ਤੇ ਇਹ ਕੋਈ ਕਹਿੰਦੇ ਆ ਜੀ ਇੱਕ ਹਰਿਮੰਦਰ ਸਾਹਿਬ ਦਾ ਨਿਸ਼ਾਨ ਸਾਹਿਬ ਆ, ਇੱਕ ਅਕਾਲ ਤਖ਼ਤ ਸਾਹਿਬ ਦਾ ਆ, ਤੇ ਇੱਕ ਮੀਰੀ ਦਾ, ਇੱਕ ਪੀਰੀ ਦਾ ਆ। ਜਿਹੜਾ ਮੀਰੀ ਦਾ ਆ ਉਹ ਕੁਝ ਫੁੱਟ ਉੱਚਾ ਆ, ਜਿਹੜਾ ਮੀਰੀ ਦਾ ਕੁਝ ਫੁੱਟ ਨੀਵਾਂ ਆ, ਤੇ ਜਿਹੜਾ ਪੀਰੀ ਦਾ ਆ ਉਹ ਕੁਝ ਫੁੱਟ ਉੱਚਾ ਆ। ਫਿਰ ਫਿਲਾਸਫੀ ਗਾਂ ਵੀ ਅਕਾਲ ਤਖ਼ਤ ਸਾਹਿਬ ਤੋਂ ਦੀ ਫਸੀਲ ਤੋਂ ਖੜ ਕੇ ਬੈਠ ਕੇ ਵੇਖੋ ਤੇ ਹਰਿਮੰਦਰ ਸਾਹਿਬ ਦੇ ਦਰਸ਼ਨ ਹੁੰਦੇ ਆ, ਹਰਿਮੰਦਰ ਸਾਹਿਬ ਦੇ ਅੰਦਰੋਂ ਅਕਾਲ ਤਖ਼ਤ ਸਾਹਿਬ ਨਹੀਂ ਦੇਖਦਾ। ਤੇ ਉਹ ਫਿਲਾਸਫਾਨਾ ਆਪਣੇ ਆਪਣੇ ਵਿਚਾਰ ਆ ਕਿ ਭਾਈ ਇਹ ਮੀਰੀ ਦਾ ਨਿਸ਼ਾਨ ਆ, ਟੈਂਪੋਰਲ ਸ਼ਕਤੀ ਦਾ ਜਿਹੜਾ ਪਾਵਰ ਦਾ ਸਿੰਬਲ ਆ ਅਕਾਲ ਤਖ਼ਤ ਸਾਹਿਬ, ਜਦੋਂ ਇਹ ਸ਼ਕਤੀ ਵਾਲੇ ਥਾਂ ਬੈਠੇ ਹੋ ਤੇ ਤੁਹਾਨੂੰ ਧਰਮ ਦਿਸਦਾ ਰਹੇ, ਧਰਮ ਤੋਂ ਮੁਨਕਰ ਨਾ ਹੋ ਜੋ ਹਰਿਮੰਦਰ ਸਾਹਿਬ ਤੋਂ, ਤੇ ਜਦੋਂ ਤੁਸੀਂ ਧਰਮ ਦੇ ਵਿੱਚ ਹਰਿਮੰਦਰ ਸਾਹਿਬ ਬੈਠੇ ਹੋ ਉਦੋਂ ਤੁਸੀਂ ਸਾਰਾ ਇਸ ਸ਼ਕਤੀ ਤੁਹਾਡੇ ਉੱਤੇ ਹਾਵੀ ਨਾ ਹੋਵੇ। ਸੋ ਜਿੰਨੇ ਮਤਲਬ ਤੁਸੀਂ ਜਿਵੇਂ ਜਿਵੇਂ ਵਿਦਵਾਨ ਬੰਦੇ ਹੁੰਦੇ ਆ ਉਹ ਫਿਲਾਸਫੀ ਕਰਦੇ ਆ, ਤੇ ਇਹ ਤਾਂ ਭਾਈ ਗਿਆਨ ਤੇ ਗਿਆਨ ਦਰ ਗਿਆਨ ਜਿੰਨਾ ਕਿ ਕੋਈ ਸਮੁੰਦਰ ਆ ਗਿਆਨ ਜੀ, ਜੇ ਕੋਈ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਫੁੱਲ ਸਟਾਪ ਕਿਤੇ ਨਹੀਂ ਲੱਗ ਸਕਦਾ। ਸੋ ਆਪਾਂ ਇਹ ਚੌਂਕੀਆਂ ਤੇ ਝੰਡਿਆਂ ਦੀ ਗੱਲ ਕੀਤੀ ਆ,
ਤਾਂ ਜੀ ਇੱਕ ਮਿੰਟ ਥੋੜੀਆਂ ਦੀ ਗੱਲ ਬੂੰਗਿਆਂ ਦੀ ਵੀ ਕਰਨੀ ਹੈ ਥੋੜੀ ਜਿਹੀ। ਵਿਜੇ ਵਿਰਦੀ ਜੀ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਲਿਵਿੰਗ ਸਿੱਖ ਐਨਸਾਈਕਲੋਪੀਡੀਆ ਗਿਆਨੀ ਜੀ ਸਤਿ ਸ੍ਰੀ ਅਕਾਲ, ਤੇ ਸ਼ਰਮਾ ਬਤੂਣੀ ਜੁੜੇ ਨੇ, ਉਹ ਕਹਿੰਦੇ ਨੇ ਕਿ ਮੈਨੂੰ ਯਾਦ ਆਇਆ ਕਿ ਸਾਡੇ ਵੱਲ ਚੌਂਕੀ ਨੂੰ ਸੰਘ ਵੀ ਕਹਿੰਦੇ ਸੀ, ਸ਼ਾਇਦ ਸੰਗਠਨ ਤੋਂ ਬਣਿਆ ਹੋਵੇ, ਤੇ ਮੈਂ ਇੱਥੇ ਥੋੜਾ ਜਿਹਾ ਵਾਧਾ ਕਰਦਾ।
ਸੰਘ ਉਹੀ ਪਹਿਲਾਂ ਜਿਵੇਂ ਗੁਰੂ ਭਾਈ ਲਹਿਣਾ ਜੀ ਵੀ ਤੇ ਸੰਘ ਨੂੰ ਲੈ ਕੇ ਜਾਂਦੇ ਸੀ ਨਾ, ਸੰਘ ਵੀ ਕਿਹਾ ਜਾਂਦਾ।
ਉਹ ਸੰਘ ਜਿਹੜਾ ਹੈ, ਸੰਘ ਅੱਖਰ ਜਿਹੜਾ ਸਵਾਂਗ ਤੋਂ ਬਣਿਆ, ਸਵਾਂਗ ਦਾ ਮਤਲਬ ਹੁੰਦਾ ਕਿ ਉਹ ਰੂਪ ਧਾਰਨ ਕਰ ਲੈਣਾ, ਕਿ ਤੁਸੀਂ ਪਹਿਲਾਂ ਕੰਮ ਕਰ ਰਹੇ ਹੋ ਫਿਰ ਤੁਸੀਂ ਉਹ ਧਰਮ ਵਾਲਾ ਰੂਪ ਧਾਰਨ ਕਰਕੇ ਫੇਰ ਜਾਣਾ ਜਥਾ ਲੈ ਕੇ, ਉਹਨੂੰ ਸਵਾਂਗ ਕਹਿੰਦੇ ਆ, ਸੱਚੇ ਸਵਾਂਗ ਰਚਾਇਆ। ਸੋ ਉਹ ਜਿਹੜਾ ਸਵਾਂਗ ਤੋਂ ਸੰਘ, ਸਵਾਂਗ ਤੋਂ ਸੰਘ ਬਣਿਆ, ਸੰਘ ਤੋਂ ਸੰਗਠਨ ਬਣਿਆ, ਤੇ ਚੌਂਕੀ ਵੀ ਇਸੇ ਤਰ੍ਹਾਂ ਹੁੰਦੀ। ਜਿਹੜਾ ਝੰਡਾ ਆ, ਮੈਂ ਥੋੜਾ ਵਾਧਾ ਕਰਦਾ ਕਿ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਜਿਹੜਾ ਨਵਾਂ ਸ਼ਹਿਰ ਦੇ ਕੋਲ ਹੀ ਆ, ਬੰਗਿਆਂ ਦੇ ਵਿਚਾਲੇ ਆ, ਤੇ ਉਥੇ ਇੱਕ ਬਹੁਤ ਇਤਿਹਾਸਕ ਮਸ਼ਹੂਰ ਜਗ੍ਹਾ ਆ, ਵੱਡੇ ਵੱਡੇ ਪਿੱਪਲ ਬੋਰਡ ਜਗ੍ਹਾ ਬਣੀ ਸੀ, ਤੇ ਉਹ ਸ਼ਾਇਦ ਹੁਣ ਵਿਭਾਗ ਸਿੰਘ ਦੇ ਡੇਰੇ ਨਾਲ ਜੁੜ ਗਈ ਆ, ਪਰ ਉਹਨੂੰ ਝੰਡਾ ਜੀ ਕਹਿੰਦੇ ਸੀ। ਤੇ ਉਥੇ ਅਸੀਂ ਸਾਡੇ ਪਰਿਵਾਰ ਸਾਰਾ ਇਲਾਕਾ ਉਥੇ ਜਾਂਦਾ ਹੁੰਦਾ ਸੀ ਸਾਲ ਚ ਇੱਕ ਵਾਰੀ ਝੰਡੇ ਜੀ, ਤੇ ਉਥੇ ਸੁਣਿਆ ਆ ਵੀ ਇੱਕ ਇਲਾਕੇ ਹੁੰਦੇ ਸੀ ਜਦੋਂ ਸਿੱਖਾਂ ਨੂੰ ਝੰਡੇ ਰੱਖਣ ਦੀ ਕੋਈ ਨਿਸ਼ਾਨ ਦੀ ਕੋਈ ਆਗਿਆ ਨਹੀਂ ਸੀ ਹੁੰਦੀ, ਤੇ ਝੰਡਾ ਉੱਥੇ ਲਾਇਆ ਹੋਇਆ ਸੀ, ਵੀ ਝੰਡੇ ਜੀ ਉੱਥੇ ਜਾਂਦੇ ਹੁੰਦੇ ਸੀ ਮੱਥਾ ਟੇਕਣ, ਸਿਰਫ ਇਹ ਦੱਸਣ ਨੂੰ ਵੀ ਅਸੀਂ ਇਹਨੂੰ ਮੰਨਦੇ ਹਾਂ, ਅਸੀਂ ਇਸ ਝੰਡੇ ਨੂੰ ਮੰਨਦੇ ਹਾਂ। ਔਰ ਉਹ ਜਿਹੜਾ ਝੰਡਾ ਸੀ ਫਿਰ ਉਸ ਝੰਡੇ ਦੇ ਹੇਠਾਂ ਇਕੱਠੇ ਹੋ ਕੇ ਫਿਰ ਉਹ ਚੌਂਕੀਆਂ ਲੈ ਕੇ ਜਾਂਦੇ ਹੁੰਦੇ ਸੀ ਜਿੱਥੇ ਨੂੰ ਵੀ ਜਾਣਾ ਹੁੰਦਾ ਸੀ। ਉਹ ਝੰਡਾ ਇੱਕ ਨਿਸ਼ਾਨ ਲਾਇਆ ਹੁੰਦਾ ਸੀ ਜਿਹੜਾ ਕਿ ਸਾਡੇ ਗੁਰੂ ਘਰਾਂ ਦੇ ਵਿੱਚ ਵੀ ਲੱਗਾ ਹੋਇਆ। ਤੇ ਦੂਜਾ ਜਿਹੜਾ ਉੱਥੇ ਚੌਂਕੀਆਂ ਦੀ ਗੱਲ ਹੈ ਕਿ ਉਹਦੇ ਚਾਰੇ ਖੂੰਜਿਆਂ ਦੇ ਵਿੱਚ ਮਟੀਆਂ ਬਣਾਈਆਂ ਹੋਈਆਂ ਸੀ, ਜਦੋਂ ਝੰਡਾ ਜੀ ਜਾਂਦੇ ਹੁੰਦੇ ਸੀ ਮੱਥਾ ਟੇਕ ਕੇ ਫਿਰ ਉਹ ਚਾਰੇ ਖੂੰਜਿਆਂ ਚ ਜਾਣਾ, ਉੱਥੇ ਜਾ ਕੇ ਅਰਦਾਸ ਕਰਵਾਉਣੀ, ਪ੍ਰਸ਼ਾਦ ਲੈਣਾ, ਫਿਰ ਚੌਹਾਂ ਦੇ ਵਿੱਚ ਮਰਿਆਦਾ ਸੀ ਜਾਣਾ, ਉਹਨੂੰ ਕਹਿੰਦੇ ਸੀ ਚੌਂਕੀ ਭਰ ਆਉਂਦੀ ਝੰਡਾ ਜੀ ਜਾ ਕੇ। ਸੋ ਉਹ ਆਪਣਾ ਰਸ਼ਤ ਦਾਣਾ ਦੇ ਦੇਣਾ ਉਸ ਝੰਡੇ ਦੇ ਹੇਠਾਂ, ਫਿਰ ਜਿਹੜੀ ਰਸ਼ਤ ਇਕੱਠੀ ਹੋਣੀ ਉਹ ਫਿਰ ਗੁਰੂ ਘਰ ਜਾ ਕੇ ਪਹੁੰਚਾ ਦੇਣੀ ਉਸ ਇਲਾਕੇ ਨੇ। ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਲਾਕੇ ਦੇ ਵਿੱਚ ਜਿੱਦਾਂ ਅਨੰਦਪੁਰ ਸਾਹਿਬ ਦਾ ਝੰਡਾ ਹੈ, ਸਾਡੇ ਇਲਾਕੇ ਦੇ ਵਿੱਚ ਦੁਆਬੇ ਦੇ ਵਿੱਚ 6ਵੇਂ ਪਾਤਸ਼ਾਹ ਕੀਰਤਪੁਰ ਸਾਹਿਬ ਆਏ, ਉਹ ਤੋਂ ਬਾਅਦ ਸਿੱਖੀ ਨੇ ਬੜਾ ਡਿਵੈਲਪ ਕੀਤੀ, ਜਿਹੜੇ ਯੁੱਧ ਨੀਤੀਆਂ ਕਿੱਦਾਂ ਤੁਸੀਂ ਫੌਜਾਂ ਨੂੰ ਅਨਰਸ਼ ਦੇਣਾ ਆ, ਕਿੱਦਾਂ ਸਾਰਾ ਕੁਛ ਡਿਵੈਲਪ ਕੀਤਾ ਹਨਾ, ਤੇ ਉਹ ਸਾਡੇ ਥੋੜੀ ਸ਼ਾਇਦ ਮਰਿਆਦਾ ਮਾਝੇ ਨਾਲੋਂ ਡਿਫਰੈਂਟ ਹੈ, ਪਰ ਸਾਡੇ ਜਿਹੜਾ ਅਨਰਸ਼ਤ ਸਪਲਾਈ ਉਹ ਝੰਡਾ ਜੀ ਜਾ ਕੇ ਦਿੰਦੇ ਹੁੰਦੇ ਸੀ ਜਿੱਥੇ ਜਿੱਥੇ ਵੀ ਝੰਡੇ ਹੁੰਦੇ ਸੀ, ਤੇ ਉੱਥੋਂ ਫਿਰ ਉਹ ਜਥੇਦਾਰ ਜਿਹੜੇ ਨੇ ਉਹ ਗਾਂਹ ਪਹੁੰਚਾ ਦਿੰਦੇ ਹੁੰਦੇ ਸੀ। ਇਹ ਸਪਲਾਈ ਲਾਈਨ ਸੀਗੀ ਫੌਜਾਂ ਵਾਸਤੇ। ਸੋ ਤਾ ਜੀ ਇਹ
ਝੰਡਾ ਵੇਖੋ, ਕਿਸੇ ਨੇ ਕੋਈ ਚੰਗਾ ਕੰਮ ਕਰ ਲਿਆ, ਲੈ ਕੇ ਫਲਾਣੇ ਨੇ ਝੰਡਾ ਗੱਡ ਦਿੱਤਾ, ਮਤਲਬ ਮੁਹਾਵਰਾ ਵੀ ਬਣ ਜਾਂਦਾ ਹੈ, ਤੇ ਉਹਨੇ ਯਾਨੀ ਇਹ ਵਿਜਾਈ ਦੀ ਜਿੱਤ ਦੀ ਨਿਸ਼ਾਨੀ ਵੀ ਹੈ ਝੰਡਾ। ਫਲਾਣੇ ਨੇ ਫਲਾਣੇ ਥਾਂ ਝੰਡਾ ਗੱਡ ਦਿੱਤਾ, ਉਹਨੇ ਉਹ ਤੈਨ ਸਿੰਘ ਨੇ ਹਿਮਾਲਿਆ ਦੀ ਕੀ ਉਹ ਕਹਿੰਦੀ ਉਹ ਚੋਟੀ ਐਵਰੈਸਟ ਦੇ ਉੱਪਰ ਜਾ ਝੰਡਾ ਗੱਡਿਆ, ਤੇ ਝੰਡਾ ਝੰਡਾ ਸਿੰਘ ਆਪਣੇ ਨਾਂ ਵੀ ਪੁਰਾਣੇ ਬਹੁਤ ਹੁੰਦੇ ਸੀ, ਭੰਗੀ ਭੰਗੀਆਂ ਸਭ ਤੋਂ ਮਜ਼ਬੂਤ ਮਿਸਲ ਜਿਹੜੀ ਸੀ ਜੀ ਦਾ ਇਲਾਕਾ, ਜਿਹਦੇ ਕਬਜ਼ੇ ਚ ਅੰਮ੍ਰਿਤਸਰ, ਲਾਹੌਰ, ਮੁਲਤਾਨ, ਗੁਜਰਾਂ ਵਾਲਾ ਸਭ ਤੋਂ ਵੱਡਾ ਜ਼ਿਆਦਾ ਇਲਾਕਾ ਤੇ ਸਭ ਤੋਂ ਤਾਕਤਵਰ ਭੰਗੀਆਂ ਦੀ ਮਿਸਲ ਹੁੰਦੀ ਸੀ ਬਾਰਾਂ ਮਿਸਲਾਂ ਦੇ ਵਿੱਚੋਂ, ਤੇ ਇਹਨਾਂ ਦੇ ਹੈੱਡਕੁਆਰਟਰ ਸ਼ੁਰੂ ਹੋਈ ਸੀ ਪੰਜਵੜ ਪਿੰਡ। ਗੁਰਦਿਆਲ ਸਿੰਘ ਢਿੱਲੋਂ ਜਿਹੜਾ ਸਪੀਕਰ ਰਿਹਾ ਵਾ, ਤੇ ਕਾਮਨਵੈਲਥਾਂ ਦੀ ਸਾਂਝੀ ਪਾਰਲੀਮੈਂਟ ਦਾ ਵੀ ਸਪੀਕਰ ਰਿਹਾ, ਇਹ ਇਹ ਉਸ ਖਾਨਦਾਨ ਚੋਂ ਹੀ ਆ
ਜੀ।
ਇਹ ਢਿੱਲੋਂ ਸਰਦਾਰ ਹੁੰਦੇ ਸੀਗੇ ਪੰਜਵੜ ਦੇ, ਤੇ ਇਹਦਾ ਇਹਨਾਂ ਦਾ ਆਗੂ ਜਿਹੜਾ ਸੀ ਉਹ ਝੰਡਾ ਸਿੰਘ ਸੀ, ਝੰਡਾ ਸਿੰਘ ਭੰਗੀ, ਪਹਿਲਾਂ ਹਰੀ ਸਿੰਘ ਸੀਗਾ, ਫਿਰ ਝੰਡਾ ਸਿੰਘ, ਗੁੱਜਰ ਸਿੰਘ ਭੰਗੀ, ਆਪਣਾ ਸਾਹਿਬ ਸਿੰਘ, ਸਾਹਿਬ ਸਿੰਘ ਦਾ ਗੁਜਰਾਤ ਤੇ ਰਾਜ ਸੀ, ਤੇ ਮਹਾਰਾਜਾ ਰਣਜੀਤ ਸਿੰਘ ਦਾ ਫੁੱਫੜ ਸੀ, ਤੇ ਮਹਾਰਾਜਾ ਰਣਜੀਤ ਸਿੰਘ ਨੇ ਇਹਨੂੰ ਵੀ ਕਬਜ਼ਾ ਕਰਕੇ ਇਹਦਾ ਵੀ ਰਾਜ ਖੋਹ ਲਿਆ ਸੀਗਾ।
ਤਾਜੀ ਮਿੰਟ ਆਪਣੇ ਕੋਲ ਰਹਿੰਦੇ ਚਾਰ, ਪਰ ਅੱਜ ਆਪਾਂ ਝੰਡੇ ਤੇ ਗੱਲ ਮੁਕਾਉਣੀ ਆ, ਬੁੰਗੇ ਆਪਾਂ ਅਗਲੀ ਵਾਰੀ ਕਰਾਂਗੇ। ਮੈਂ ਝੰਡੇ ਦੀ ਗੱਲ ਥੋੜੀ ਝੰਡੇ ਦੀ ਗੱਲ ਇਹ ਕਰਨਾ ਚਾਹੁੰਦਾ ਆ ਕਿ ਜਿਸ ਤਰ੍ਹਾਂ ਕਹਿੰਦੇ ਝੰਡਾ ਗੱਡ ਦਿੱਤਾ ਤੇ ਇੱਕ ਸਟੈਬਲਿਸ਼ਮੈਂਟ ਕਰ ਦਿੱਤੀ, ਤੁਸੀਂ ਮਾੜਾ ਇਹ ਗਿਆਨ ਚ ਵਾਧਾ ਕਰੋ ਦੋ ਚੌ ਮਿੰਟਾਂ ਦੇ ਵਿਚ ਕਿ ਇੱਕ ਮੈਨੂੰ ਹੁਣ ਯਾਦ ਨੀ ਜਦੋਂ ਲੜਾਈ ਹੁੰਦੀ ਸੀ ਜੰਗ ਹੁੰਦੀ ਸੀ ਤਾਂ ਇੱਕ ਦੂਸਰੇ ਦਿਨ ਝੰਡੇ ਵੀ ਵੱਢ ਦਿੰਦੇ ਸੀ ਮਾਰ ਦਿੰਦੇ ਸੀ, ਤੇ ਉਦੋਂ ਗੁਰੂ ਸਾਹਿਬ ਨੇ ਫਿਰ ਹਰੇਕ ਜਿਹੜੇ ਨਿਹੰਗਾਂ ਦੇ ਸਿਰ ਦੇ ਉੱਤੇ ਲਹਿਰਾ ਲਮਕਦਾ ਹੁੰਦਾ
ਉਹਨੂੰ,
ਹਾਂ ਉਹ ਉਹਦੇ ਬਾਰੇ ਦੱਸੋ, ਉਹ ਵੀ ਇੱਕ ਨਿਸ਼ਾਨੀ ਆ।
ਉਹ ਲੜਾਈ ਦੇ ਵਿੱਚ ਇਸ ਤਰ੍ਹਾਂ ਹੁੰਦਾ ਸੀਗਾ ਵੀ ਹਰ ਸਿੱਖ ਇੱਕ ਨਿਸ਼ਾਨ ਚੀਆਂ ਦੀ ਨਿਸ਼ਾਨਾ ਵਾਲੀ ਮਿਸਲ ਵੀ ਸੀਗੀ, ਮਤਲਬ ਵੀ ਉਹ ਉਹਨਾਂ ਸੰਗਤ ਸਿੰਘ ਵਗੈਰਾ ਉਹਨਾਂ ਦੇ ਆਗੂ ਸੀ, ਉਹਨਾਂ ਦਾ ਹੈੱਡਕੁਆਟਰ ਇੱਥੇ ਗੁਰਵਾਲੀ ਪਿੰਡ ਆ ਨਾ, ਜਿਹਦਾ ਹੁਣ ਨਾਂ ਗੁਰਵਾਲੀ ਰੱਖਿਆ, ਅੰਮ੍ਰਿਤਸਰ ਦੇ ਨਾਲ ਹੀ ਤਰਨ ਤਾਰਨ ਵਾਲੇ ਪਾਸੇ, ਇੱਥੇ ਇਹ ਉਹਨਾਂ ਦੀ ਰਾਜਧਾਨੀ ਹੁੰਦੀ ਸੀ, ਮਿਸਲ ਹੀ ਇੱਕ ਨਿਸ਼ਾਨੀ ਹੈ। ਉਹਦਾ ਹੁੰਦਾ ਵੀ ਹਰ ਲੜਾਈ ਦੇ ਵਿੱਚ ਉਹ ਨਿਸ਼ਾਨ ਸਾਹਿਬ ਅੱਗੇ ਲੈ ਕੇ ਤੁਰਦੇ ਹੁੰਦੇ ਸੀ, ਤੇ ਉਹ ਫੇਰ ਇਹ ਵੀ ਹੋਇਆ ਵੀ ਉਸ 18ਵੀਂ ਸਦੀ ਜਿਹੜਾ ਅੱਜ ਨਿਹੰਗ ਸਿੰਘ ਵੀ ਫਰਲਾ ਜਿਹੜਾ ਉਹ ਫਰਲਾ ਆਮ ਕੋਈ ਨੀ ਰੱਖ ਸਕਦਾ, ਜਿਹੜਾ ਉਹ ਨਿਹੰਗ ਸਿੰਘਾਂ ਦੇ ਅੰਮ੍ਰਿਤ ਛਕ ਕੇ ਉਸ ਮਰਿਆਦਾ ਚ ਰਹਿੰਦਾ ਆ, ਉਹੀ ਸਿਰ ਦੇ ਉੱਪਰ ਜਿਹੜਾ ਉਹ ਫਰਲਾ ਰੱਖ ਸਕਦਾ। ਤੇ ਇਹਨੇ ਜਿਹੜੀ ਦਾਰਾ ਸਿੰਘ ਨੇ ਇੱਕ ਫਿਲਮ ਵੀ ਬਣਾਈ ਸੀ 18ਵੀਂ ਸਦੀ ਦਾ, ਤੇ ਉਹਦੇ ਤੇ ਇਤਰਾਜ਼ ਵੀ ਹੋਇਆ ਸੀ ਵੀ ਇਹਨੂੰ ਕਿਹਨੇ ਅਧਿਕਾਰ ਦਿੱਤਾ ਵੀ ਇਹਨੇ ਸਿੱਖ ਬਣਨ ਵੇਲੇ ਫਰਲੇ ਵਾਲੀ ਦਸਤਾਰ ਸਜਾਈ ਆ। ਚਲੋ ਫਿਰ ਉਹਦਾ ਨਿਹੰਗ ਸਿੰਘਾਂ ਨਾਲ ਸਮਝੌਤਾ ਹੋਇਆ ਤੇ ਉਹ ਫਿਲਮ ਜਿਹੜੀ ਉਹਦਾ ਨਾਂ ਬਦਲ ਕੇ ਉਹਨੂੰ ਚੱਲਣ ਦੀ ਆਗਿਆ ਦੇ ਦਿੱਤੀ ਬੁੱਢੇ ਦਲ ਨੇ। ਸੋ ਇਹ ਇਹ ਵੀ ਇੱਕ ਨਿਸ਼ਾਨੀ ਸੀ ਵੀ ਸਿੱਖ ਜਿਹੜਾ ਆ ਉਹਦੇ ਸਿਰ ਤੇ ਆਪ ਲੜਦਿਆਂ ਹੋਇਆ ਵੀ, ਕਿਉਂਕਿ ਨਿਸ਼ਾਨ ਸਾਹਿਬ ਫੜਨ ਲਈ ਵੀ ਤੁਹਾਡੇ ਕੋਲ ਤੁਹਾਡੇ ਹੱਥ ਚਾਹੀਦੇ ਆ ਦੋ ਜਾਂ ਘੱਟ ਤੋਂ ਘੱਟ ਇੱਕ, ਅਬਲ ਤੇ ਦੋ ਹੱਥਾਂ ਦਾ ਨਿਸ਼ਾਨ ਸਾਹਿਬ ਫੜਿਆ ਜਾਂਦਾ ਭਾਵੇਂ ਬਰਛਾ
ਹੋਵੇ। ਤਾਂ ਜੀ ਉਹ ਜਿਹੜਾ ਨਿਸ਼ਾਨ ਸੀ ਜਿਹੜਾ ਨਿਸ਼ਾਨ ਚ ਸੀ ਨਾ ਉਹਨੂੰ ਮਾਰ ਦਿੰਦੇ ਸੀ, ਕਿਉਂਕਿ ਉਹ ਮੋਹਰੇ ਹੁੰਦਾ ਸੀ ਤੇ ਉਹ ਨਿਸ਼ਾਨਾ ਜਿਹੜਾ ਆ ਉਹ ਨਿਸ਼ਾਨ ਜਿਹੜਾ ਨਿਸ਼ਾਨ ਸਾਹਿਬ ਚੱਕਿਆ ਨਾ ਉਹ ਝੰਡਾ ਦੂਸਰੇ ਦਾ ਡਿੱਗ ਪੈਣਾ ਹੀ ਹਾਰ ਦੀ ਨਿਸ਼ਾਨੀ ਮੰਨ ਲਿਆ ਜਾਂਦਾ ਸੀ, ਜਾਣੀ ਕਿ ਫੌਜਾਂ ਦੇ ਉੱਤੇ ਮਾੜਾ ਪ੍ਰਭਾਵ।
ਬਿਲਕੁਲ ਬਿਲਕੁਲ।
ਤੇ ਇਸ ਕਰਕੇ ਉਹ ਗੁਰੂ ਸਾਹਿਬ ਨੇ ਕਹਿੰਦਾ ਵੀ ਮੇਰਾ ਹਰੇਕ ਸਿੰਘ ਹੀ ਨਿਸ਼ਾਨ ਚ ਹੀ ਹੋਊਗਾ, ਉਹਦੇ ਸਿਰ ਤੇ ਨਿਸ਼ਾਨ ਹੋਊਗਾ। ਜੀ
ਬਿਲਕੁਲ ਬਿਲਕੁਲ ਬਿਲਕੁਲ, ਤੁਸੀਂ ਬਹੁਤ ਸੋਹਣੀ ਗੱਲ ਕੀਤੀ ਆ, ਇੰਨਾ ਜ਼ਿਆਦਾ ਮੈਂ ਇਸ ਦੇ ਵਿਸਥਾਰ ਵਿੱਚ ਨਹੀਂ ਸੁਣਿਆ ਭਈ ਗੱਲ, ਇੰਨਾ ਸੀ ਇੰਪ੍ਰੈਸ਼ਨ ਕਿ ਭਾਈ ਉਹ ਸਾਰਾ ਸਿੱਖ ਹੀ ਜਿਹੜਾ ਹੈ ਉਹ ਨਿਸ਼ਾਨ ਹੀ ਆ ਉਹਨਾਂ ਦੇ, ਕਿਉਂਕਿ ਕਿਸੇ ਵੀ ਲੜਾਈ ਦੇ ਵਿੱਚ ਝੰਡੇ ਦੇ ਜਿੱਥੇ ਜਿੱਥੇ ਆਪਣਾ ਝੰਡਾ ਹੁੰਦਾ ਹੈ ਝੂਲਦਾ, ਉਹ ਇੱਕ ਕਿਸਮ ਦਾ ਸੋਵਰਨ, ਉਹ ਇੱਕ ਆਜ਼ਾਦੀ, ਉਹ ਰਾਜ ਦਾ ਚਿੰਨ ਹੁੰਦਾ ਸ਼ਕਤੀ ਦਾ, ਤੇ ਜਦੋਂ ਦੁਸ਼ਮਣ ਫੌਜ ਦਾ ਜ਼ੋਰ ਪੈ ਜਾਵੇ ਤੇ ਉਹ ਝੰਡਾ ਖੋਹ ਲੈਣਾ ਜਾਂ ਝੰਡਾ ਵੱਢ ਦੇਣਾ ਉਹ ਇੱਕ ਕਿਸਮ ਦੀ ਜਿੱਤ, ਤੇ ਜਿਹਨਾਂ ਦਾ ਖੋਹਿਆ ਜਾਂ ਵੱਢਿਆ ਗਿਆ ਉਹਨਾਂ ਦੀ ਹਾਰ ਸਮਝ ਸਮਝੀ ਜਾਂਦੀ ਹੈ
ਜੀ ਜੀ ਤੇ ਬਿਲਕੁਲ ਹਾਂਜੀ ਸੋ ਇਸ ਕਰਕੇ ਗੁਰੂ ਸਾਹਿਬ ਨੇ ਇਹ ਫਿਲਾਸਫੀ ਦਿੱਤੀ ਕਿ ਜਿੰਨੀ ਦੇਰ ਸਿੱਖ ਦੇ ਸਵਾਸ ਚੱਲਦੇ ਨੇ ਉਹ ਆਪਣੇ ਆਪ ਚ ਝੰਡਾ ਹੈ ਜੇ ਤੁਸੀਂ ਝੰਡਾ ਜਿਹੜਾ ਦੂਸਰਾ ਨਿਸ਼ਾਨ ਸਾਹਿਬ ਡਿੱਗ ਵੀ ਪਿਆ ਕੋਈ ਗੱਲ ਨੀ ਸਿੱਖ ਹਮੇਸ਼ਾ ਨਿਸ਼ਾਨ ਇਸ ਕਰਕੇ ਸਿੱਖਾਂ ਦੇ ਜਿਹੜੇ ਖਾਲਸਾ ਆ ਉਹਦੇ ਸਿਰ ਦੇ ਉੱਤੇ ਜਿਹੜਾ ਫਰਲਾ ਆ ਉਹ ਨਿਸ਼ਾਨ ਸਾਹਿਬ ਹੀ ਹੈ ਸੋ ਜਿੰਨੀ ਦੇਰ ਆਖਰੀ ਸਿੱਖ ਜਿਉਂਦਾ ਹੈ
ਮਤਲਬ ਹਰ ਗੱਲ ਦੇ ਵਿੱਚ ਚੜ੍ਹਦੀ ਕਲਾ ਹੀ ਆ
ਚੜ੍ਹਦੀ
ਕਲਾ ਹੀ ਰਹਿਣੀ ਆ ਜੇ ਲੰਗਰ ਨਹੀਂ ਹੈਗਾ ਭੁੱਖੇ ਆ ਤੇ ਮਸਤ ਲੰਗਰ ਆ ਹਾਂਜੀ ਮਤਲਬ ਲੰਗਰ ਮੁੱਕ ਨਹੀਂ ਗਿਆ ਲੰਗਰ ਮਸਤ ਹੋ ਗਿਆ ਹਾਂਜੀ ਤੇ ਕਿਵੇਂ ਮਤਲਬ ਕਿਵੇਂ 18ਵੀਂ ਸਦੀ ਦੀ ਜੋ ਸਿੱਖਾਂ ਦਾ ਬਣਾਏ ਬੋਲੀ ਆ ਬੋਲੇ ਆਪਣੇ ਬਣਾਏ ਸੀ ਹਰ ਬੋਲੇ ਦੇ ਵਿਚੋਂ ਚੜ੍ਹਦੀ ਕਲਾ ਯਾਨੀ ਛੋਲਿਆਂ ਨੂੰ ਬਦਾਮ ਕਹਿਣਾ ਆ ਹਾਂਜੀ ਮਤਲਬ ਹਰ ਚੀਜ਼ ਦੇ ਵਿਚੋਂ ਹਰ ਲਫ਼ਜ਼ ਦੇ ਵਿਚੋਂ ਜਿਹੜੀ ਆ ਉਹ ਚੜ੍ਹਦੀ ਕਲਾ ਸਵਾਇਆ ਗੱਫਾ ਜਿਹੜੀ ਥੋੜੀ ਚੀਜ਼ ਆ ਤੇ ਉਹਨੂੰ ਸਵਾਇਆ ਕਹਿਣਾ ਹੈ ਜੀ ਤੇ ਹੈ ਨੀ ਕਿਤੇ ਮਸਤ ਆ ਤੇ ਅਰਾਕਾ ਘੋੜੇ ਨੂੰ ਅਰਾਕਾ ਜੇ ਚੱਕੀ ਪੀਣੀ ਆ ਤੇ ਫਿਰਨੀ ਦੀ ਸਵਾਰੀ ਕਰਨੀ ਆ ਜੁੱਤੀ ਨੂੰ ਚਰਨਦਾਸੀ ਕਹਿਣਾ ਆ ਹੈ ਜੀ ਗਾਜਰ ਨੂੰ ਗੋਬਿੰਦੀਆਂ ਕਹਿਣਾ ਆ ਤੇ ਗੋਂਗਲਗਾ ਨੂੰ ਭੋਏ ਸੂਰ ਕਹਿਣਾ ਆ ਹੈ ਜੀ ਮੱਛੀ ਨੂੰ ਜਲ ਤੋਰੀ ਕਹਿਣਾ ਹੈ ਜੀ
ਬੋਲੋ ਇਸ ਤਰ੍ਹਾਂ ਕਿ ਬਹੁਤ ਸਾਰੇ ਸੁਨੇਹੇ ਆ ਰਹੇ ਨੇ ਤੇ ਜਗਤਾਰ ਜੋਲ ਮਨੀਲਾ ਤੋਂ ਕਹਿ ਰਹੇ ਨੇ ਬਹੁਤ ਬਹੁਤ ਧੰਨਵਾਦ ਆ ਜੀ ਤੁਹਾਡਾ ਬਹੁਤ ਵਧੀਆ ਜਾਣਕਾਰੀ ਸਾਡੇ ਸਤਿਕਾਰਤ ਅਜਮੇਰ ਸਿੰਘ ਹੁਣੀ ਕੈਨਬਰਾ ਤੋਂ ਜੁੜੇ ਨੇ ਉਹਨਾਂ ਨੇ ਸਾਡੇ ਗਿਆਨ ਚ ਵਾਧਾ ਕੀਤਾ ਕਹਿੰਦੇ ਚੌਂਕੀ ਭਰਨਾ ਗੁਰੂ ਦੇ ਚਰਨਾਂ ਵਿਚ ਬੈਠਣਾ ਰਾਗੀ ਵੀ ਨਿਸ਼ਚਿਤ ਸਮੇਂ ਵਾਸਤੇ ਹਾਜ਼ਰ ਭਰਦੇ ਹਨ ਤੇ ਬਾਕੀ ਕਹਿੰਦੇ ਅੰਮ੍ਰਿਤਸਰ ਨਾਮ ਗੁਰਬਾਣੀ ਵਿਚੋਂ ਵੀ ਲਿਆ ਗਿਆ ਹੈ ਅੰਮ੍ਰਿਤਸਰ ਸਤਿਗੁਰ ਸੱਤ ਵਾਦੀ ਗੁਰਬਾਣੀ ਦੇ ਵਿਚ ਆਉਂਦਾ ਹੈ ਤੇ ਸੁਖਵਿੰਦਰ
ਹਾਂਜੀ
ਸੁਖਵਿੰਦਰ
ਅੰਮ੍ਰਿਤਸਰ ਸਤਿਗੁਰ ਸੱਤ ਵਾਦੀ ਜਿਤ ਨਾਤ ਹੈ ਕਹੂਆ ਅੰਮ੍ਰਿਤਸਰ ਹੋਵੇ ਹਾਂਜੀ
ਸੁਖਵਿੰਦਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਿਰਪਾਲ ਸਿੰਘ ਚੀਮਾ ਨਿਊਯਾਰਕ ਤੋਂ ਸਾਡੇ ਨਾਲ ਜੁੜੇ ਨੇ ਵਿਜੇ ਵਿਰਦੀ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸੋ ਤਾਇਆ ਜੀ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਕਿ ਸੰਗਤ ਸਰੋਤੇ ਸਾਡੇ ਜਿੰਨੇ ਵੀ ਸੁਣਦੇ ਨੇ ਉਹ ਬਹੁਤ ਆਨੰਦਮਈ ਨੇ ਤੇ ਮੈਨੂੰ ਆਪ ਨੂੰ ਬੜਾ ਸੈਟਿਸਫੈਕਸ਼ਨ ਤੇ ਆਨੰਦ ਆ ਰਿਹਾ ਹੈ ਤੇ ਜਿਹੜੀਆਂ ਗੱਲਾਂ ਗਿਆਨ ਚ ਵਾਧਾ ਹੁੰਦਾ ਤੇ ਦੁਬਾਰਾ ਸੋਚਿਆ ਜਾ ਰਿਹਾ ਉਸ ਬਾਰੇ ਮੈਂ ਤਾਇਆ ਜੀ ਤੁਹਾਡਾ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ ਕਿ ਤੁਸੀਂ ਇੰਨਾ ਸਮਾਂ ਕੱਢ ਕੇ ਔਰ ਬੜਾ ਮਤਲਬ ਡਿਟੇਲ ਇੱਕ ਕੰਸਟਰਕਟਿਵ ਆਪਾਂ ਗੱਲਬਾਤ ਕਰ ਰਹੇ ਹਾਂ ਮੈਨੂੰ ਬੜੀ ਤਸੱਲੀ ਹੋ ਰਹੀ ਹੈ ਔਰ ਤੁਸੀਂ ਜਾਂਦੇ ਜਾਂਦੇ ਕੁਝ ਕਹਿਣਾ ਚਾਹੋ
ਇਹਨੇ ਆ ਜਿਹੜੇ ਆ ਸਰਦਾਰ ਅਜਮੇਰ ਸਿੰਘ ਹੋਰੀ ਕੈਨਬਰੇ ਤੋਂ ਸਾਡੇ ਨਾਲ ਸ਼ਾਮਲ ਹੁੰਦੇ ਆ ਨਾ ਇਹੋ ਜਿਹੀ ਗੱਲ ਇੰਨਾ ਸਾਰਾਂਸ਼ ਸਾਨੂੰ ਦੱਸ ਜਾਂਦੇ ਨੇ ਜਾਂਦੇ ਜਾਂਦੇ ਅਖੀਰ ਦੇ ਵਿੱਚ ਮਤਲਬ ਵੀ ਉਹ ਇੱਕ ਕਿਸਮ ਦਾ ਸੋਨੇ ਤੇ ਸੁਹਾਗਾ ਬਣਾ ਜਾਂਦੇ ਨੇ ਤੇ ਬਹੁਤ ਇਹਨਾਂ ਦੇ ਆਪਾਂ ਧੰਨਵਾਦੀ ਆ ਤੇ ਮੇਰੇ ਨਾਲ ਅਸਲ ਜਾਂ ਫੇਸਬੁੱਕ ਤੇ ਇੱਕ ਤੋਂ ਵਧੇਰੇ ਅਜਮੇਰ ਸਿੰਘ ਹੋਰੀ ਜੁੜੇ ਹੋਏ ਨੇ ਇੱਕ ਕੋਈ ਅਜਮੇਰ ਸਿੰਘ ਰੰਧਾਵਾ ਐਡੀਲੇਟ ਤੋਂ ਨੇ ਇਹ ਸਾਰਾ ਅਜਮੇਰ ਸਿੰਘ ਜੀ ਨੇ ਇਹ ਕੋਈ ਇੰਡੀਆ ਦੇ ਵਿੱਚ ਕੋਈ ਗੁਰਦੁਆਰੇ ਦਾ ਕੋਈ ਮੁਕਦਮਾ ਲੜ ਰਿਹਾ ਸਰਦਾਰ ਅਜਮੇਰ ਸਿੰਘ ਤੇ ਉਹ ਕਈ ਵਾਰੀ ਮੈਨੂੰ ਭੁਲੇਖਾ ਪੈ ਜਾਂਦਾ ਤੇ ਕੈਨਬਰੇ ਵਾਲੇ ਅਜਮੇਰ ਸਿੰਘ ਜੀ ਮੈਂ ਇਹਨਾਂ ਦੀ ਫੋਟੋ ਵੇਖੀ ਆ ਤੇ ਮੈਂ ਇਹਨਾਂ ਨੂੰ ਜਾਣਿਆ ਕਹਿੰਦੇ ਇੱਥੇ ਪਹਿਲਾਂ ਸਿਡਨੀ ਵਿੱਚ ਰਹਿੰਦੇ ਰਹੇ ਨੇ ਤੇ ਮੈਨੂੰ
ਕੋਈ ਨੀ ਲਾਕਡਾਊਨ ਖੋਲਣ ਦਿਓ ਫਿਰ ਆਪਾਂ ਚੱਲਾਂਗੇ ਆਪਾਂ ਚੱਲਾਂਗੇ ਇਕੱਠੇ ਹੋ ਕੇ ਲਾਕਡਾਊਨ ਖੋਲਣ ਦਿਓ ਫਿਰ ਆਪਾਂ ਫੇਰ ਇਹਨਾਂ ਦੇ ਵੀ ਚੌਂਕੀ ਭਰੇ ਆਵਾਂਗੇ ਕੈਨਬਰਾ ਚੌਂਕੀ ਭਰਿਆ
ਇਹਨਾਂ ਦੇ ਚੌਂਕੀ ਨੀ ਭਰਨੀ ਇਹਨਾਂ ਨੂੰ ਜਾ ਕੇ ਦਰਸ਼ਨ ਦੇ ਦਾਰੇ ਬਖਸ਼ ਕੇ ਇਹਨਾਂ ਨੂੰ ਨਿਹਾਲ ਕਰਕੇ ਆਵਾਂਗੇ ਸੇਵਾ ਦਾ ਸ਼ੁਭ ਅਵਸਰ ਪ੍ਰਦਾਨ ਕਰਾਂਗੇ
ਠੀਕ ਹੈ ਤਾਇਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰਾਨਾ
ਓਕੇ ਜੀ ਵਾਹਿਗੁਰੂ ਜੀ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਸੋ ਮਿੱਤਰ ਪਿਆਰਿਓ ਪ੍ਰੋਗਰਾਮ ਚੱਲ ਰਿਹਾ ਤੇ ਕੋਸ਼ਿਸ਼ ਕਰੀ ਦੀ ਅਸੀਂ ਕਿ ਡਿਸਕਸ਼ਨ ਕਰੀਏ ਥੋੜੇ ਹਲਕਾ ਫੁਲਕਾ ਵੀ ਹੋਵੇ ਸਮਝ ਵੀ ਆ ਜਾਵੇ ਤੇ ਮੈਨੂੰ ਬੜੀ ਤਸੱਲੀ ਹੈ ਕਿ ਤੁਸੀਂ ਸਾਰੇ ਆਨੰਦ ਮਾਣ ਰਹੇ ਹੋਗੇ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਵੀ ਸ਼ੇਅਰ ਕਰਿਆ ਕਰੋ ਸੋ ਗੱਜਣਵਾਲਾ ਬਾਈ ਜੀ ਵੀ ਰੈਡੀ ਨੇ ਤੇ ਇੱਕ ਛੋਟੀ ਜਿਹੀ ਬ੍ਰੇਕ ਹੈ 2 ਮਿੰਟ ਦੀ ਉਸ ਤੋਂ ਬਾਅਦ ਫਿਰ ਗੱਜਣਵਾਲਾ ਬਾਈ ਜੀ ਨਾਲ ਆਪਾਂ ਗੱਲਬਾਤ ਜਾਰੀ ਰੱਖਾਂਗੇ ਜੁੜੇ ਰਹੋ ਹਰਮਨ ਰੇਡੀਓ ਨਾਲ
ਮੈਂ ਪ੍ਰਭਜੀਤ ਕੌਰ ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਪ੍ਰੋਗਰਾਮ ਚੱਲ ਰਿਹਾ ਜੀ ਦਿਲ ਵਾਲੀ ਗੱਲ, ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ, ਅੱਜ ਹਰਮਨ ਰੇਡੀਓ ਤੋਂ ਫੇਰ ਇੱਕ ਵਾਰੀ ਗੱਜਣ ਵਾਲਾ ਬਾਈ ਜੀ ਨੂੰ ਲੈ ਕੇ ਆ ਰਹੇ ਤੇ ਗੱਲਬਾਤ ਅਸੀਂ ਉਹਨਾਂ ਨਾਲ ਕਰਾਂਗੇ ਪਿੰਡਾਂ ਦੀ, ਸਮਾਜ ਦੀ, ਆਪਣੀ ਤੁਹਾਡੀ ਗੱਲ। ਗੱਜਣ ਵਾਲਾ ਬਾਈ ਜੀ ਬਾਰੇ ਮੈਂ ਦੱਸਦਾ ਕਿ ਕਾਫੀ ਅਰਸੇ ਤੋਂ ਇਹ ਸਮਾਜ ਨੂੰ ਵਾਚ ਰਹੇ ਨੇ, ਬਹੁਤ ਵਧੀਆ ਜੌਬ ਵੀ ਇਹਨਾਂ ਨੇ ਕੀਤੀ ਆ, ਰਿਟਾਇਰਮੈਂਟ ਦੇ ਫੇਜ਼ ਦੇ ਵਿੱਚ ਨੇ ਇਹ, ਔਰ ਇਹਨਾਂ ਨੇ ਪਿੰਡਾਂ ਦੇ ਨਾਲ ਜਿਹੜਾ ਰਿਸ਼ਤਾ ਆ ਉਹ ਤੋੜਿਆ ਨਹੀਂ, ਸ਼ਹਿਰ 'ਚ ਰਹਿੰਦੇ ਹੋਏ ਵੀ ਇਹ ਅਬਜ਼ਰਵ ਕਰਦੇ ਨੇ ਔਰ ਬੜੀਆਂ ਡੂੰਘੀਆਂ ਗੱਲਾਂ ਲੈ ਕੇ ਆਉਂਦੇ ਨੇ ਪਿੰਡਾਂ ਦੀਆਂ ਤੇ ਆਮ ਲੋਕਾਂ ਦੀਆਂ। ਸੋ ਅੱਜ ਮੈਂ ਪਹਿਲਾਂ ਉਹਨਾਂ ਦਾ ਸਵਾਗਤ ਕਰਦਾ ਤੇ ਜੀ ਆਇਆਂ ਕਹਿੰਦਾ, ਸਤਿ ਸ੍ਰੀ ਅਕਾਲ ਬਾਈ ਜੀ, ਆ ਜਾਓ ਲੰਘਿਓ, ਕੀ ਹਾਲ ਚਾਲ ਹੈ, ਠੀਕ ਠਾਕ ਹੋ?
ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ, ਚੜ੍ਹਦੀ ਕਲਾ ਚ?
ਹਾਂ ਠੀਕ ਹੈ, ਮਹਾਰਾਜ ਦੀ ਕਿਰਪਾ ਹੈ, ਠੀਕ ਹੈ,
ਬਹੁਤ ਵਧੀਆ। ਤੇ ਬਾਈ ਜੀ, ਪਿੰਡਾਂ ਦੀ ਗੱਲ ਲੋਕੀ ਬਹੁਤ ਪਸੰਦ ਕਰਦੇ ਨੇ, ਸਾਨੂੰ ਆਪ ਮੈਨੂੰ ਆਨੰਦ ਆਉਂਦਾ ਹੈ ਤੇ ਇੱਕ ਜਿਹੜੀ ਤੁਸੀਂ ਛੋਟੀ ਜਿਹੀ ਵਿੱਚ ਕਹਾਣੀ ਵੀ ਲਾ ਦਿੰਦੇ ਹੋ ਉਹਦਾ ਸੋਨੇ ਤੇ ਸੁਹਾਗਾ ਹੋ ਜਾਂਦਾ। ਅੱਜ ਫਿਰ ਕਿਹੜੀ ਗੱਲ ਕਰੋਗੇ, ਪਿੰਡ ਦੀ, ਸ਼ਹਿਰ ਦੀ, ਸਮਾਜਿਕ ਸਰੋਕਾਰਾਂ ਦੀ ਜਾਂ ਹੋਰ ਕੋਈ ਚਿੰਤਨ? ਅੱਜ ਤੁਹਾਡੀ ਜਿੱਦਾਂ ਇੱਛਾ ਆ ਉਸ ਤਰ੍ਹਾਂ ਸਾਡੇ ਨਾਲ ਗੱਲਾਂ ਸਾਂਝੀਆਂ ਕਰੋ।
ਨਹੀਂ, ਆਪਾਂ ਅੱਜ ਆਪਣੇ ਜਿਹੜਾ ਸੋਸ਼ਲ ਸੈਟਅਪ ਹੈ ਉਹਦੇ ਉੱਤੇ ਵਿੱਚ ਇੱਕ ਕੰਮ ਦੀ ਗੱਲ ਕਰਾਂਗੇ।
ਜੀ ਜੀ,
ਪੰਜਾਬੀ ਭਾਈਚਾਰੇ ਨਾਲ ਜੁੜੇ ਹੋਏ ਮੇਰੇ ਪਿਆਰੇ ਦੋਸਤੋ, ਪਿਆਰੇ ਮਿੱਤਰੋ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਦੋਸਤੋ, ਵੀ ਚਾਹੇ ਇਸਲਾਮ ਧਰਮ ਹੈ, ਚਾਹੇ ਹਿੰਦੂ ਧਰਮ ਹੈ, ਚਾਹੇ ਸਿੱਖ ਧਰਮ ਹੈ, ਸਭ ਧਰਮਾਂ ਵਿੱਚ ਐਨਾਲਿਸਿਸ ਕਰਕੇ ਵੇਖੋਗੇ ਤਾਂ ਤੁਹਾਨੂੰ ਲੱਗੂਗਾ ਵੀ ਜਿਹੜੀ ਔਰਤ ਜਾਤੀ ਨੂੰ ਮਰਦ ਦੇ ਮੁਕਾਬਲੇ ਵੱਖਰੀ ਆਬਾ ਵਾਲਾ ਸਥਾਨ ਦਿੱਤਾ ਹੈ
ਜੀ।
ਬੰਦੇ ਦੇ ਮੁਕਾਬਲੇ ਔਰਤ ਬਿਨਾਂ ਸ਼ੱਕ ਘੱਟ ਸ਼ਕਤੀਸ਼ਾਲੀ ਹੋਣ ਕਰਕੇ ਮਰਦ ਨੂੰ ਔਰਤ ਦੀ ਰਾਖੀ ਕਰਨ ਦਾ ਜ਼ਿੰਮਾ ਦਿੱਤਾ ਗਿਆ ਹੈ
ਜੀ।
ਹਰ ਧਰਮ ਵਿੱਚ ਔਰਤ ਮਰਦ ਸਮਾਜ ਦੀ ਇੱਜ਼ਤ ਅਣਖ ਦਾ ਪ੍ਰਤੀਕ ਮੰਨੀ ਗਈ ਹੈ। ਔਰਤ ਹੈ ਜਿਹੜੀ ਜਿਹੜੀ ਔਰਤ ਆਪਣੀ ਹਯਾਬ ਦਾ ਖਿਆਲ ਨਹੀਂ ਰੱਖਦੀ, ਉਸ ਨੂੰ ਸਮਾਜ ਵਿੱਚ ਗੈਰ ਅਦਬੀ ਅੱਖਾਂ ਨਾਲ ਵੇਖਿਆ ਜਾਂਦਾ
ਜੀ।
ਉਸ ਨੂੰ ਫਿਰ ਉੱਚਾ ਸਥਾਨ ਨਹੀਂ ਮਿਲਦਾ
ਜੀ।
ਉਹ ਫਿਰ ਬਹੁਤ ਘਟੀਆ ਪੱਧਰ ਤੇ ਬੇਹਯਾਈ ਵਾਲੀ ਦੁਰਕਾਰਤ ਉਹਨੂੰ ਇਹ ਸੰਗਿਆ ਦਿੱਤੀ ਜਾਂਦੀ ਹੈ
ਜੀ।
ਤੇ ਉਹ ਉਸਦਾ ਰੁਤਬਾ, ਅਦਬੀ ਰੁਤਬਾ ਜਿਹੜਾ ਚਾਹੇ ਉਹਨੂੰ ਮਿਲਣਾ ਹੁੰਦਾ ਨਾ
ਜੀ,
ਉਹ ਗੁਆਚ ਜਾਂਦਾ ਹੈ। ਤੇ ਜਿਹੜਾ ਸਮਾਜ ਹੈ ਨਾ, ਫਿਰ ਉਹੋ ਜਿਹੀ ਔਰਤ ਨਾਲ ਸਾਂਝ ਪਿਆਲੀ ਰੱਖਣ ਤੋਂ ਪਾਸਾ ਵੜਦਾ ਹੈ
ਜੀ।
ਸਭ ਧਰਮਾਂ ਨੇ ਬਾਈ ਜੀ
ਜੀ ਜੀ
ਮੁੱਢਲੇ ਰੂਪ ਵਿੱਚ ਔਰਤ ਨੂੰ ਖਾਸ ਲਿਬਾਸ ਵਿੱਚ ਰਹਿਣ ਦੀ ਹਦਾਇਤ ਕੀਤੀ ਹੈ
ਜੀ,
ਤਾਂ ਜੋ ਉਸਦਾ ਕੋਈ ਵੀ ਅੰਗ ਨੰਗਾ ਨਾ ਰਹੇ
ਜੀ,
ਉਹ ਜਾਣੇ ਅਣਜਾਣੇ ਸਮਾਜ ਨੂੰ ਆਕਰਸ਼ਿਤ ਨਾ ਕਰੇ
ਜੀ,
ਬੰਦੇ ਅੰਦਰ ਉਹ ਦੁਰਭਾਵਨਾ ਪੈਦਾ ਨਾ ਕਰੇ, ਗੰਦੇ ਜਜ਼ਬਾਤ ਉੱਭਰ ਨਾ ਦੇਵੇ
ਜੀ।
ਅਸੀਂ ਅੱਜ ਵੀ ਵੇਖਦੇ ਹਾਂ ਸਾਡੇ ਪਿੰਡਾਂ ਵਿੱਚ ਸਾਡੀਆਂ ਚਾਚੀਆਂ, ਭਾਬੀਆਂ, ਤਾਈਆਂ, ਨਾਨੀਆਂ ਸਾਰੀਆਂ ਹੀ ਨਾ
ਜੀ
ਚੁੰਨੀ ਨਾਲ ਆਪਦਾ ਪੂਰਾ ਸਿਰ ਢੱਕ ਕੇ ਰੱਖਦੀ
ਜੀ,
ਤੇ ਆਪਣੇ ਜਿਹੜੇ ਦੂਜੇ ਅੰਗਾਂ ਨੂੰ, ਛਾਤੀ ਵਗੈਰਾ ਨੂੰ ਵੀ ਪੱਲੇ ਨਾਲ ਕੱਜ ਕੇ ਰੱਖਦੇ। ਇਹ ਵੀ ਜ਼ਰੂਰੀ ਨਹੀਂ ਕਿ ਜਦ ਮਰਦ ਲੋਕ ਘਰ ਹੋਣ ਤਾਂ ਹੀ ਉਹ ਵੀ ਚੁੰਨੀਆਂ ਲੈਂਦੀਆਂ, ਉਹ ਇਕੱਲੀਆਂ ਵੀ ਹੋਣ ਨਾ, ਘਰ ਚ ਇਕੱਲੀਆਂ ਹੀ ਹੋਣ ਤਾਂ ਵੀ ਉਹ ਸਿਰ ਤੋਂ ਚੁੰਨੀ ਨਹੀਂ ਡਿੱਗਣ ਦਿੰਦੀਆਂ, ਲਾਹ ਕੇ ਨਹੀਂ ਰੱਖਦੀਆਂ
ਜੀ।
ਇੱਕ ਵੇਲਾ ਸੀਗਾ, ਬੰਦੇ ਨੇ ਤਾਂ ਘੂਰਨਾ ਹੀ ਸੀ ਕਿਉਂਕਿ ਉਹਦੀ ਡਿਊਟੀ ਸੀਗੀ
ਜੀ।
ਜਦ ਕਿਸੇ ਕੁੜੀ ਚਿੜੀ ਦਾ ਲਿਬਾਸ ਚੱਜ ਦਾ ਨਾ ਹੁੰਦਾ ਤਾਂ ਬੰਦੇ ਨੇ ਤਾਂ ਘੂਰਨਾ ਹੀ ਸੀ, ਸਗੋਂ ਜਿਹੜੀਆਂ ਸਿਆਣੀਆਂ ਮਾਵਾਂ ਸੀਗੀਆਂ ਨਾ, ਉਹ ਵੀ ਕੁੜੀ ਨੂੰ ਝਿੜਕਦੀਆਂ ਹੁੰਦੀਆਂ ਸੀ,
ਬਿਲਕੁਲ
ਚੁੰਨੀ ਨੀ ਲਈ, ਇੱਥੋਂ ਚੁੰਨੀ ਨੀ ਲਈ ਦੀ, ਨੰਗੀ ਤੁਰੀ ਫਿਰਦੀਆਂ, ਚੁੰਨੀ ਦਾ ਨਾਂ ਲੈਣਾ ਇੱਕ ਨੰਗੇਪਣ ਦਾ ਅਹਿਸਾਸ ਦਵਾਉਂਦਾ ਸੀ। ਗੱਲਾਂ ਆਪਣੀ ਕਰਦਿਆਂ ਕਰਦਿਆਂ ਲੰਮੀਆਂ ਹੋ ਜਾਂਦੀਆਂ। ਅਸਲ ਵਿੱਚ ਮੌਜੂਦਾ ਵਰਤਾਰੇ ਵਿੱਚ ਔਰਤ ਦੇ ਲਿਬਾਸ ਵਿੱਚ ਜੋ ਨਾਕਾਰਮਤ ਘਟੀਆ ਜਲਾਲਤ ਵਾਲਾ ਰੁਝਾਨ ਤੇ ਪ੍ਰਚਲਨ ਚੱਲ ਪਿਆ ਨਾ, ਕੁੱਲ ਲਿਬਾਸ ਵਿੱਚ ਮੈਂ ਕਹਿੰਦਾ, ਇਸ ਵਿੱਚ ਕਸੂਰ ਕਿਹਦਾ? ਇਹਦੇ ਵਿੱਚ ਸਾਡੀ ਐਜੂਕੇਸ਼ਨ ਦਾ ਕਸੂਰ ਹੈ। ਆ ਜਿਹੜੇ ਫਰੀਡਮ ਦੇ ਨਵੇਂ ਅਰਥ ਕੱਢੇ ਗਏ ਇਹਦਾ ਕਸੂਰ ਹੈ। ਆਧੁਨਿਕ ਜਿਹੜੀ ਤਰੱਕੀਆਂ ਹੋ ਰਹੀਆਂ ਇਹਦਾ ਬਹੁਤ ਵੱਡਾ ਯੋਗਦਾਨ।
ਫੈਮਿਨਿਜ਼ਮ, ਜਿਹੜਾ ਮਾਡਰਨ ਫੈਮਿਨਿਜ਼ਮ ਦੇ ਨਾਂ ਦੇ ਉੱਤੇ ਵੀ ਬਹੁਤ ਕੁਝ ਕੀਤਾ ਜਾ ਰਿਹਾ।
ਬਿਲਕੁਲ ਠੀਕ ਹੈ ਸਿੱਧੂ ਬਾਈ ਜੀ, ਕਦੇ ਕਦੇ ਲੱਗਦਾ ਤੁਸੀਂ ਵੀ ਸ਼ਾਇਦ ਫੀਲ ਕਰਦੇ ਹੋਵੋਗੇ ਵੀ ਜਿਹੜੇ ਸਾਡੇ ਸਿੱਖ ਪੜ੍ਹੇ ਪੜ੍ਹ ਲਿਖ ਕੇ ਕਾਲਜ ਯੂਨੀਵਰਸਿਟੀ ਵਿੱਚ ਉੱਚ ਅਹੁਦਿਆਂ ਤੇ ਤਾਂ ਲੱਗ ਗਏ ਆ, ਬਰਾਜ ਗਏ ਉੱਥੇ, ਪਰ ਉੱਥੇ ਇਹਨਾਂ ਸਥਾਨਾਂ ਤੇ ਧਰਮ ਵਿਗਿਆਨ ਦੀਆਂ ਚਿਹਰਾਂ ਵੀ ਸਥਾਪਿਤ ਹੋ ਗਈਆਂ
ਜੀ।
ਪਰ ਉਸ ਤਰ੍ਹਾਂ ਦੀਆਂ ਡੂੰਘੀਆਂ ਗਹਿਰਾਈਆਂ ਨੂੰ ਫੜਨ ਵਾਲੇ ਸਿੱਖ ਸਕਾਲਰ ਪੈਦਾ ਨਹੀਂ ਹੋਏਗੇ
ਜੀ, ਬਿਲਕੁਲ
ਤਿਆਰ ਹੀ ਨਹੀਂ ਹੋ ਸਕੇ। ਜਿਸ ਤਰ੍ਹਾਂ ਉਸ ਤਰ੍ਹਾਂ ਦੇ ਵਿਦਵਾਨ ਸਿੱਖ ਸਕਾਲਰ ਤਿਆਰ ਨਹੀਂ ਹੋ ਸਕੇ ਜਿਸ ਤਰ੍ਹਾਂ ਦੇ ਇਸਲਾਮ ਨੇ ਪੈਦਾ ਕੀਤੇ ਆ। ਇਸਲਾਮ ਵਿੱਚ ਜਿਹੜਾ ਧਰਮ ਅਧਿਐਨ ਦੇ ਵੱਡੇ ਵਿਜ਼ਨਰੀ ਮੁਸਲਮਾਨ ਸਕਾਲਰ ਆ ਉਹਨਾਂ ਵਰਗੇ ਸਾਥੋਂ ਤਿਆਰ ਨਹੀਂ ਹੋਏ
ਜੀ।
ਆਪਣੀ ਚੱਲ ਰਹੀ ਸੀ ਗੱਲ ਵੀ ਔਰਤ ਨੂੰ ਆਪਣੇ ਆਪ ਨੂੰ ਸਾਂਭ ਕੇ ਰੱਖਣ ਦੀ ਲੋੜ ਹੈ, ਆਪਣੀ ਗੱਲ ਚੱਲਦੀ ਸੀਗੀ
ਜੀ।
ਉਸ ਹਵਾਲੇ ਦੇ ਨਾਲ ਮੈਂ ਤੁਹਾਡੇ ਨਾਲ ਇੱਕ ਪੜ੍ਹੇ ਲਿਖੇ ਅਹਿਲੇ ਅਦਬ ਇੱਕ ਪੀਰ ਬਾਬੇ ਦੀ ਉਹਦੇ ਕੋਲੋਂ ਪ੍ਰਾਪਤ ਹੋਈ ਇੱਕ ਛੋਟਾ ਜਿਹਾ ਪ੍ਰਸੰਗ ਆ, ਉਹ ਮੈਂ ਤੁਹਾਨੂੰ ਸੁਣਾਉਂਦਾ
ਜੀ। ਬਿਲਕੁਲ।
ਉਹ ਜਿਹੜੇ ਪੀਰ ਬਾਬਾ ਹੈ ਉਹ ਅਹਿਲੇ ਅਦਬ, ਮੈਂ ਕਿਹਾ ਵੀ ਬਹੁਤ ਪੜ੍ਹਿਆ ਲਿਖਿਆ, ਉਹਨੂੰ ਬਹੁਤ ਭਾਸ਼ਾਈ ਗਿਆਨ ਹੈ ਤੇ ਉਹਨੂੰ ਧਰਮ ਦਾ ਅਧਿਐਨ ਬਹੁਤ ਜ਼ਿਆਦਾ ਹੈ। ਉਹ ਅਮੈਰੀਕਨ ਏਅਰਲਾਈਨ ਸੀ ਕੋਈ, ਉਹਦੇ ਵਿੱਚ ਜਾ ਰਿਹਾ ਸੀਗਾ
ਜੀ।
ਜਹਾਜ਼ ਵਿੱਚ ਚੜ੍ਹ ਕੇ ਜੇ ਉੱਥੇ ਚੜ੍ਹਿਆ ਆਪਦੀ ਸੀਟ ਤੇ ਬੈਠਣ ਲੱਗਾ ਨਾ
ਜੀ,
ਤੇ ਉੱਥੇ ਦੋ ਸੀਟਾਂ ਸੀ, ਦੂਜੀ ਸੀਟ ਤੇ ਇੱਕ ਸਰਦਾਰ ਬੈਠਾ ਸੀਗਾ
ਜੀ।
ਤੇ ਆਪਾਂ ਦੇਖਦੇ ਹੀ ਆ ਹਰ ਬੰਦੇ ਦੇ ਆਪੋ ਆਪਣੇ ਨੇਚਰ, ਉਹ ਜਿਹੜਾ ਸਰਦਾਰ ਸੀ ਉਹ ਗਾਦੜੀ ਸੁਭਾਅ ਦਾ ਸੀਗਾ
ਜੀ।
ਤੇ ਬਾਬਾ ਜੀ ਨੇ ਮੁਸਲਮਾਨ ਸੀਗਾ, ਬਾਬੇ ਨੇ ਸਰਦਾਰ ਵੇਖਿਆ, ਹਾਲ ਚਾਲ ਪੁੱਛਣਾ, ਚਾਰ ਜਾਂ ਚੜ੍ਹਦੇ ਹੀ ਚੱਲ ਸਰਦਾਰ ਬੈਠਾ ਹੈਗਾ, ਗੱਲਾਂ ਹਾਲ ਚਾਲ ਪੁੱਛਿਆ ਉਹਦਾ। ਤੇ ਬੈਠਣ ਸਾਰੀ ਸਰਦਾਰ ਨੇ ਗੱਲਾਂ ਪੋਲੀਟਿਕਸ ਦੀਆਂ ਛੇੜ ਲਈਆਂ, ਵਰਲਡ ਪੋਲੀਟਿਕਸ ਦੀ ਗੱਲ ਜੀ ਛੇੜ ਲਈ। ਇਸ ਤਰ੍ਹਾਂ ਆਮ ਹੀ ਹੁੰਦਾ ਵੀ ਹੁਣ ਕੀ ਬਣੂਗਾ, ਜਿਵੇਂ ਆਪਾਂ ਅੱਜ ਦੀ ਗੱਲ ਕਰੀਏ, ਚਲੋ ਉਹ ਸਾਖੀ ਤਾਂ ਪੁਰਾਣੇ, ਅੱਜ ਦੀ ਗੱਲ ਕਰੀਏ ਤਾਂ ਆਪਾਂ ਕਹਾਂਗੇ ਯਾਰ ਟਰੰਪ ਕਮਲਾ, ਉਹ ਜਿਹੜਾ ਇੰਗਲੈਂਡ ਵਾਲਾ ਕਿਉਂ ਜਾ, ਤੇ ਆਪਣੇ ਵਾਲਾ ਦਾ ਵੀ ਨਾਂ ਲੈ ਲੈਣਗੇ। ਉਹ ਜਿਹੜਾ ਪੀਰ ਬਾਬਾ ਸੀਗਾ ਪੜ੍ਹਿਆ ਲਿਖਿਆ, ਉਹ ਕਹਿੰਦਾ ਸਰਦਾਰ ਸਾਹਿਬ ਆਪਾਂ ਇਹਨਾਂ ਚੀਜ਼ਾਂ ਤੋਂ ਕੀ ਲੈਣਾ, ਨਾ ਕੱਢਣ ਨੂੰ ਨਾ ਪਾਉਣ ਨੂੰ। ਤੇ ਇਹ ਅਖਬਾਰੀ ਗੱਲਾਂ, ਤੇ ਤੁਸੀਂ ਕਿਹੜੀਆਂ ਗੱਲਾਂ ਛੇੜ ਬੈਠੇ ਆ ਇਹਦੇ ਵਿੱਚ, ਆਪਾਂ ਕੋਈ ਗੱਲ ਸਿਰੇ ਨੀ ਲੱਗਣੀ ਗੀ, ਆਪਾਂ ਸਿਰ ਖਪਾਈ ਕਰਕੇ ਬੰਦ ਕਰ ਦੇਗਾ, ਆਪਾਂ ਕੋਈ ਵੱਡੀ ਗੱਲ ਕਰਦੇ ਆ, ਕੋਈ ਧਰਮ ਦੀ ਗੱਲ ਕਰਦੇ ਆ। ਤੇ ਉਹਨੇ ਜੀ ਕੋਈ ਗੱਲ ਧਰਮ ਦੀ ਵੱਡੇ ਲੈਵਲ ਤੇ ਸ਼ੁਰੂ ਕੀਤੀ ਪੀਰ ਬਾਬੇ ਨੇ, ਤੇ ਸਰਦਾਰ ਦਾ ਤਾਂ ਫਿਰ ਉਹ ਦਾਇਰਾ ਉਨਾ ਕਿ ਸੀ ਨਾ ਛੋਟੀ ਜਿਹੀ ਦੁਨੀਆਂ ਵਿੱਚ, ਉਹ ਹੁਣ ਤਾਂ ਨੀਂਦ ਆਉਣ ਲੱਗ ਪਈ, ਬੋਰ ਹੋਣ ਲੱਗ ਪਿਆ ਉਹਨੂੰ, ਉਹ ਜਿਹੜਾ ਉਹ ਅਧਿਐਨ ਉਹਦੇ ਦਿਮਾਗ ਉੱਪਰਦੀ ਸੀਗਾ। ਇਹ ਨੀ ਮੈਂ ਕਹਿੰਦਾ ਵੀ ਆਪਾਂ ਸਰਦਾਰ ਇਹੋ ਜਿਹੇ ਆ, ਉਹ ਗੱਲ ਹੁੰਦੀ ਵੀ ਅਕਸਰ ਕਈਆਂ ਦੀ ਫੀਲਡ ਨਹੀਂ ਹੁੰਦੀ, ਉਹ ਗੱਲ ਕਿ ਉਹ ਜਦੋਂ ਸੁਣਾ ਰਿਹਾ ਸੀ ਨਾ, ਤੇ ਉਹ ਜਦੋਂ ਚੁੱਪ ਕਰ ਗਿਆ ਤੇ ਹੁਣ ਪੀਰ ਬਾਬਾ ਕੀ ਬੋਲੇ, ਉਹ ਵੀ ਚੁੱਪ ਕਰਨ ਵਾਲਾ ਹੋ ਗਿਆ। ਉਹਨਾਂ ਦੇ ਸਾਹਮਣੇ ਏਅਰ ਹੋਸਟਸ ਬੈਠੀ ਸੀ, ਉਹਦੀ ਸੀਟ ਹੁੰਦੀ ਇੱਕ ਅੱਗੇ ਜੇ ਹੈਗਾ ਨਾ, ਅੱਗੇ ਬਹਿ ਜਾਂਦੀਆਂ ਹੁੰਦੀਆਂ, ਤੇ ਉਹ ਅੱਗੇ ਬੈਠੀ ਤੇ ਉਹ ਵੀ ਉਹਨਾਂ ਦੀਆਂ ਗੱਲਾਂ ਸੁਣ ਰਹੀ ਸੀ, ਤੇ ਉਹਨੇ ਕਿਹਾ, ਉਹਨੇ ਪੀਰ ਬਾਬੇ ਨੂੰ ਕਿਹਾ ਵੀ ਮੈਨੂੰ ਤੁਹਾਡੀ ਜਿਹੜਾ ਗੱਲਬਾਤ ਬਹੁਤ ਚੰਗੀ ਲੱਗੀ ਹੈ, ਤੇ ਤੁਸੀਂ ਇਹਨੂੰ ਬੰਦ ਨਾ ਕਰੋ, ਮੈਂ ਮੇਰੇ ਨਾ ਇੱਕ ਜਿਹਨ ਵਿੱਚ ਨਾ ਇੱਕ ਸਵਾਲ ਹੈ, ਤੇ ਜੇ ਤੁਸੀਂ ਕਿਉਂਕਿ ਤੁਸੀਂ ਧਰਮ ਦੇ ਬਹੁਤ ਵੱਡੇ ਹੈਗੇ ਹੋ, ਤਜਜ਼ੀਆਕਾਰ ਹੋ, ਐਨਾਲਿਸਟ ਹੋ, ਤੇ ਤੁਸੀਂ ਮੇਰਾ ਇੱਕ ਮੇਰੇ ਜਿਹਨ ਵਿੱਚ ਇੱਕ ਸਵਾਲ ਹੈ, ਜੇ ਤੁਸੀਂ ਉਹ ਮੇਰਾ ਹੱਲ ਕਰਦੇ ਹੋ ਨਾ ਤਾਂ ਮੈਨੂੰ ਬਹੁਤ ਖੁਸ਼ੀ ਹੋਵੇਗੀ। ਤੇ ਉਹ ਕਹਿੰਦੀ ਬਾਬਾ ਜੀ ਵੀ ਤੁਹਾਡੇ ਜਿਹੜੀਆਂ ਔਰਤਾਂ ਲੜਕੀਆਂ ਨੂੰ ਨਾ ਬੁਰਕੇ ਵਿੱਚ ਰੱਖਿਆ ਜਾਂਦਾ
ਜੀ,
ਸਾਰੇ ਸਰੀਰ ਨੂੰ ਪੂਰੀ ਤਰ੍ਹਾਂ ਕੱਜਿਆ ਜਾਂਦਾ, ਜੋ ਉਹਨੂੰ ਮਤਲਬ ਵੇਖਣ ਨੂੰ ਉਹਨੂੰ ਲੱਗ ਰਿਹਾ ਸੀਗਾ ਕਿਉਂਕਿ ਗੋਰੀ ਸੀਗੀ ਉਧਰ ਦੀ, ਉਹ ਕਹਿੰਦੀ ਵੀ ਬੜੇ ਟਫ ਜਿਹਾ ਫੀਲ ਹੁੰਦਾ। ਤੇ ਤੁਸੀਂ ਦੱਸੋ ਵੀ ਤੁਹਾਡੇ ਦੀਨ ਦੀ ਇਸ ਮਰਿਆਦਾ ਦਾ, ਇਸ ਮਰਿਆਦਾ ਨੂੰ ਸਥਾਪਿਤ ਕਰਨ ਦਾ ਮੂਲ ਸਾਰ ਕੀ ਹੈ, ਅਸਲੀਅਤ ਕੀ ਹੈ, ਕਿਉਂ ਹੈ? ਉਹ ਜਿਹੜਾ ਬਾਬਾ ਸੀਗਾ ਉਹ ਕੁਝ ਚਿਰ ਚੁੱਪ ਰਿਹਾ ਵੀ ਜੇ ਮੈਂ ਇਹਨੂੰ ਦੀਨ ਦੇ ਹਵਾਲੇ ਨਾਲ, ਉਪਦੇਸ਼ ਦੇ ਹਵਾਲੇ ਨਾਲ, ਜਾਂ ਉਹ ਆਇਤਾਂ ਵਗੈਰਾ ਦੇ ਧਰਮ ਪ੍ਰਚਾਰ ਦੇ ਹਵਾਲੇ ਨਾਲ ਦੱਸਿਆ ਤਾਂ ਇਹਦੀ ਤਸੱਲੀ ਨਹੀਂ ਹੋਣੀ, ਇਹਨੂੰ ਸਮਝ ਨਹੀਂ ਲੱਗਣੀ ਉਸਦੀ। ਉਹ ਕੋਈ ਸੋਚਿਆ ਵੀ ਇਹਨੂੰ ਨਾ ਕੁਝ ਦੁਨਿਆਵੀ ਪ੍ਰੈਕਟੀਕਲ ਵਾਪਰੀ ਘਟਨਾ ਦੀ ਤਸ਼ਬੀਹ ਦਿੱਤੀ ਜਾਵੇ, ਇੱਕ ਉਦਾਹਰਨ ਪੁੱਟ ਕੀਤੀ ਜਾਵੇ ਤਾਂ ਜੋ ਇਹਨੂੰ ਨਾ ਫਿਰ ਸਾਫ ਸਾਫ ਪਤਾ ਲੱਗਦਾ। ਉਹ ਬਾਬਾ ਕਹਿੰਦਾ ਨਾ ਵੀ ਤੁਹਾਡੇ ਟੈਕਸਸ ਸਟੇਟ ਹੈ, ਉੱਥੇ ਉਹਦੇ ਵਿੱਚ ਇੱਕ ਸ਼ਹਿਰ ਹੈਗਾ ਹਿਊਸਟਨ ਸ਼ਹਿਰ ਹੈ, ਉਹਦੇ ਵਿੱਚ ਇੱਕ ਘਟਨਾ ਵਾਪਰੀ ਸੀਗੀ। ਉਹਦਾ ਵੱਡੀ ਕੋਰਟ ਵਿੱਚ ਕੇਸ ਚੱਲਿਆ ਸੀਗਾ, ਉਹਦੇ ਬਾਬਤ ਮੈਂ ਤੈਨੂੰ ਦੱਸਦਾ ਉਹ ਗੱਲ ਬਾਬਤ, ਉਹਦੇ ਤੋਂ ਤੈਨੂੰ ਸਾਡੇ ਬੁਰਕੇ ਦੀ ਸਾਰੀ ਸਮਝ ਆ ਜਾਏ। ਉਹ ਕਹਿੰਦਾ ਵੀ ਇੱਕ ਨੌਜਵਾਨ ਸੀਗਾ, ਰਾਤ ਦਾ ਵੇਲਾ ਸੀਗਾ, ਉਹ ਜਾੜਿਆ ਸੀਗਾ ਆਪਦੇ ਘਰ ਵੱਲ ਨੂੰ, ਉਹਨੇ ਕੀ ਕੀਤਾ, ਇੱਕ ਜਗ੍ਹਾ ਦੇ ਉੱਤੇ ਇੱਕ ਮੋੜ ਦੇ ਉੱਤੇ ਆਪਣਾ ਬਰੀਫ ਕੇਸ ਸੀ ਉਹਦੇ ਕੋਲੇ, ਉਹਦੇ ਲੱਕ ਉਹਦੇ ਵਿੱਚ $1,00,000 ਤੋਂ ਉੱਪਰ ਡਾਲਰ ਸੀਗਾ US, ਤੇ ਵਿੱਚ ਹੋਰ ਵੀ ਜਿਊਲਰੀ ਵੀ ਸੀਗੀ, ਹੋਰ ਕੁਛ ਵੀ ਸੀਗਾ। ਉਹਨੇ ਨਾ ਉਹ ਮੋੜ ਤੇ ਜਿੱਥੇ ਗੱਡੀਆਂ ਹੌਲੀ ਹੋਣੀ ਸੀਗੀ ਉੱਥੇ ਜੇ ਮਤਲਬ ਰਾਊਂਡ ਅਬਾਊਟ ਜਿਹਾ ਸੀਗਾ, ਉੱਥੇ ਉਹਨੇ ਨਾ ਉਹ ਬਰੀਫ ਕੋਸ ਕੇਸ ਖੋਲ ਕੇ ਥੋੜਾ ਜਿਹਾ ਤੇ ਉੱਥੇ ਰੱਖਤਾ ਆਪ। $1,20,000 ਸੀਗਾ ਤੇ ਡਾਇਮੰਡ ਸੀ ਵਿੱਚ, ਜਿਵਰੀ ਸੀ ਵਿੱਚ, ਉਹਨੇ ਖੋਲ ਕੇ ਰੱਖਤਾ ਆਪ। ਉਹਦਾ ਸਾਹਮਣੇ ਉਹਦਾ ਅਪਾਰਟਮੈਂਟ ਸੀ, ਫਲੈਟ ਸੀਗਾ, ਉਹਨੇ ਫਟਾਫਟ ਆਪਦੀ ਪਾਰਕਿੰਗ ਚ ਗੱਡੀ ਲਾਈ, ਉੱਪਰ ਚੜ ਕੇ ਕੈਮਰਾ ਆਪਦਾ ਕੈਮਰਾ ਖੋਲਿਆ ਜਾਂ ਜੋ ਵੀ ਮੋਬਾਈਲ ਖੋਲਿਆ ਤੇ ਦੇਖਣ ਲੱਗ ਪਿਆ ਵੀ ਉਹ ਮੇਰਾ ਬਰੀਫ ਕੇਸ ਪਿਆ ਤੇ ਵੇਖੀਏ ਆਊਗਾ। ਕੁਝ ਚਿਰ ਬਾਅਦ ਹਨੇਰਾ ਸੀਗਾ, ਰਾਤ ਦਾ ਵੇਲਾ ਸੀਗਾ, ਇੱਕ ਪਿੱਛੋਂ ਗੱਡੀ ਆਈ, ਉਹਨੇ ਜਦੋਂ ਉੱਥੇ ਲਾਈਟ ਤੇ ਵੇਖਿਆ ਵੀ ਆ ਬਰੀਫ ਕੇਸ ਪਿਆ, ਉਹਨੇ ਗੱਡੀ ਰੋਕੀ, ਬਰੀਫ ਕੇਸ, ਉਹਨੇ ਉਹਨੂੰ ਖੁਸ਼ੀ ਹੋਈ ਵੀ ਬਰੀਫ ਇਹ ਖੁੱਲਾ ਵੀ ਹੈ। ਜਦੋਂ ਥੋੜਾ ਜਿਹਾ ਹੋਰ ਚੁੱਕਿਆ ਤਾਂ ਉਹਨੇ ਕਹੋ ਤਾਂ ਡਾਲਰ ਨਾ ਭਰਿਆ ਪਿਆ, ਵੇਖੋ ਡਾਇਮੰਡ ਜਵੈਲਰੀ ਜਵੈਲਰੀ ਪਈ ਹੈ। ਉਹਨੇ ਜੀ ਉਹ ਚੱਕ ਲਿਆ ਤੇ ਆਪਦੀ ਗੱਡੀ ਚ ਫਟਾਫਟ ਰੱਖ ਕੇ ਤੇ ਅਗਾਂਹ ਨੂੰ ਚੱਲ ਪਿਆ। ਉਹ ਜਿਹਨੇ ਰੱਖਿਆ ਸੀ ਬਰੀਫ ਕੇਸ ਉਹਨੇ ਇਮੀਜੀਏਟਲੀ ਉਹਦੀ ਫੋਟੋ ਫਾਟੋ ਲੈ ਲਈ, ਗੱਡੀ ਦਾ ਨੰਬਰ ਲੈ ਲਿਆ ਤੇ ਇਮੀਜੀਏਟਲੀ ਪੁਲਿਸ ਨੂੰ ਫੋਨ ਕਰ ਦਿੱਤਾ ਵੀ ਮੇਰਾ ਬਰੀਫ ਕੇਸ ਸੀਗਾ ਉੱਥੇ, ਤੇ ਮੇਰਾ ਉਹ ਬੰਦਾ ਚੱਕ ਕੇ ਲੈ ਗਿਆ। ਤੇ ਜਿਹੜੀ ਅਮੈਰੀਕਨ ਪੁਲਿਸ ਸੀਗੀ ਉਹ ਆਪਣੇ ਅੱਗੇ ਤਾਂ ਹੈ ਨੀ, ਉਹਨਾਂ ਨੇ ਅਗਲੇ ਚੌਂਕ ਤੱਕ ਜਾਣ ਤੋਂ ਪਹਿਲਾਂ ਉਹਨੂੰ ਫੜ ਲਿਆ। ਉਹਦਾ ਕੇਸ ਚੱਲਿਆ ਜੀ ਕੋਰਟ ਵਿੱਚ, ਹੁਣ ਵੀ ਤੂੰ ਇਸ ਤਰ੍ਹਾਂ ਹੈਗਾ, ਤੂੰ ਬਰੀਫ ਕੇਸ ਚੱਕਿਆ, ਇਹਦੇ ਚੋਂ $1,20,000 ਸੀਗੇ, ਜਿਵਲਰੀ ਸੀ, ਡਾਇਮੰਡ ਸੀ, ਜੇ ਸੀ, ਠੀਕ ਹੈ, ਸਾਰਾ ਕੁਛ ਹੋਇਆ ਕੇਸ ਦੋਨੇ ਸੀਗੇ। ਉਹ ਕੋਰਟ ਫੈਸਲਾ ਕਰਦੀ ਉੱਥੇ, ਕੋਰਟ ਬਰੀਫ ਕੇਸ ਚੱਕਣ ਵਾਲੇ ਨੂੰ ਬਰੀ ਕਰ ਦਿੰਦੀ ਹੈ, ਤੇ ਜਿਹੜੇ ਉਹਦੇ ਚ ਪੈਸੇ ਹੈ ਉਹ ਵੀ ਕਹਿੰਦੇ ਵੀ ਤੇਰੇ ਹੀ ਹੈ, ਤੂੰ ਹੁਣ ਇਹਦਾ ਓਨਰ ਮਾਲਕ ਹੈ। ਤੇ ਜਿਹੜਾ ਐਕਚੁਅਲੀ ਮਾਲਕ ਜਿਹੜਾ ਸੀ, ਜਿਹਨੇ ਰੱਖੇ ਸੀ ਤੇ ਜਿਹੜਾ ਫੋਟੋ ਖਿੱਚ ਕੇ ਕੰਪਲੇਂਟ ਕੀਤੀ ਸੀਗੀ, ਉਹਨੂੰ 6 ਮਹੀਨੇ ਦੀ ਸਜ਼ਾ ਕਰਤੀ, ਉਹਨੂੰ ਸਜ਼ਾ ਕਰ ਦਿੱਤੀ, ਉਹਨੂੰ ਬਰੀ ਕਰ ਦਿੱਤਾ। ਉਹ ਆਂਦੇ ਵੀ ਤੇਰਾ ਕੋਈ ਕਸੂਰ ਨੀਗਾ, ਤੇਰਾ ਹਲਕਾ ਜਿਹਾ ਕਸੂਰ ਹੈ, ਤੇਰੇ ਨਾਲ ਕਾਉਂਸਲਿੰਗ ਅਸੀਂ ਕਰਾਂਗੇ, ਪਰ ਸਾਡੀ ਤੇਰੇ ਅੱਗੇ ਦਰਖਾਸਤ ਆ ਵੀ ਤੂੰ ਇਹਨੂੰ ਇਹਦੇ ਵਿੱਚ ਜੇ $20,000 ਇਹਨੂੰ ਦੇ ਸਕਦਾ ਤਾਂ ਦੇ ਦੇ ਉਹਨੂੰ ਜਿਹੜੇ ਜਿਹਨੇ ਰੱਖੇ ਸੀਗੇ, ਨਹੀਂ ਤਾਂ ਉਹ ਤੇਰੇ ਹੀ ਹੈ।
ਅੱਛਾ,
ਉਹਨੂੰ ਸਜ਼ਾ ਕਿਉਂ ਦਿੱਤੀ? ਉਹ ਸੁਣਾ ਰਿਹਾ ਨਾ ਇਹਨੂੰ, ਏਅਰ ਹੋਸਟੈਸ। ਉਹ ਇਹ ਸੀ ਵੀ ਉਸ ਬੰਦੇ ਨੇ ਕ੍ਰਾਈਮ ਨੂੰ ਇਨਵਾਈਟ ਕੀਤਾ
ਜੀ,
ਖੁੱਲਾ ਰੱਖ ਕੇ
ਜੀ,
ਨੰਗਾ ਰੱਖ ਕੇ, ਹੈ ਨਾ
ਜੀ,
ਇਨਵੀਟੇਸ਼ਨ ਟੂ ਕ੍ਰਾਈਮ ਸੀ ਉਹਦਾ।
ਕੀਮਤੀ ਸੀ, ਕੀਮਤੀ, ਬਹੁਤ ਬੇਸ਼ਕੀਮਤੀ ਚੀਜ਼ਾਂ ਉਹਨਾਂ,
ਬੇਸ਼ਕੀਮਤੀ ਜਿਹਨੂੰ ਉਹ ਰੱਖੀਆਂ ਉਹਦੇ ਵਾਸਤੇ, ਕ੍ਰਾਈਮ ਨੂੰ ਉਹਨੇ ਕ੍ਰਾਈਮ ਕਰਨ ਵਾਸਤੇ ਉਹ ਤਜੇਤ ਕਰ ਦਿੱਤਾ ਉਹਨੂੰ। ਇਹ ਉਹਨਾਂ ਇਹੀ ਗੱਲ ਹੈ ਵੀ ਔਰਤ ਮਾਤਰ, ਹੁਣ ਉਹਨੂੰ ਦੱਸ ਰਿਹਾ ਵੀ ਔਰਤ ਆ ਨਾ ਜਿਹੜੀ ਜਿਹੜੀ ਆਪਣੇ ਪ੍ਰਸੰਗ ਚੱਲ ਰਿਹਾ ਵੀ ਔਰਤ ਮਾਤਰ ਇੱਕ ਔਰਤ ਹੀ ਨਹੀਂ, ਇਹ ਧਰਮ ਦੇ ਹਵਾਲੇ ਨਾਲ ਇੱਕ ਇੰਤਹਾਈ ਕੀਮਤੀ ਡਾਇਮੰਡ ਹੈ। ਇਹ ਕੋਈ ਗਿਰੀ ਪੜੀ ਕੋਈ ਚੀਜ਼ ਨਹੀਂ ਹੈ। ਧਰਮ ਇਸ ਨੂੰ ਬਹੁਤ ਹੀ ਪੋਜ਼ਿਟਿਵ ਸੰਦਰਭ ਵਿੱਚ ਲੈਂਦਾ। ਧਰਮੀ ਅਕੀਦੇ ਮੁਤਾਬਕ ਕੋਈ ਉਸ ਨੂੰ ਜਲੀਲ ਕਰੇ ਜਾਂ ਖੁਦ ਜਲੀਲ ਹੋਵੇ ਧਰਮ ਦੀ ਮਰਿਆਦਾ ਚ ਨਹੀਂ ਆਉਂਦਾ ਗਾ। ਔਰਤ ਦਾ ਜਿਹੜਾ ਦੀ ਹਿਫਾਜ਼ਤ ਕਰਨਾ ਬੰਦੇ ਦਾ ਇਸ ਆਪਣੀ ਸੋਸਾਇਟੀ ਦਾ ਇੱਕ ਫਰਜ਼ ਹੈਗਾ। ਪਰ ਜੇਕਰ ਔਰਤ ਖੁਦ ਆਪਣੇ ਆਪ ਨੂੰ, ਹੁਸਨ ਨੂੰ, ਅੰਗਾਂ ਨੂੰ ਪ੍ਰਦਰਸ਼ਨ ਕਰੂਗੀ ਤਾਂ ਉਹ ਨਾ ਬਰਦਾਸ਼ਤ ਦੇ ਕਾਬਲ ਹੈ। ਉਹ ਨਾ ਬਰਦਾਸ਼ਤ ਪਹਿਲੂ ਹੈ। ਜੇਕਰ ਇੱਕ ਔਰਤ ਆਪਣੇ ਅੰਗ ਪ੍ਰਦਰਸ਼ਨ ਕਰਦੀ ਹੈ, ਜੇਕਰ ਕੋਈ ਅੰਗ ਪ੍ਰਕਾਸ਼ ਕਰਦੀ ਹੈ ਤੇ ਫਿਰ ਜਦ ਕੋਈ ਉਹਨੂੰ ਸੀਟੀ ਮਾਰਦਾ ਜਾਂ ਗੰਦੇ ਵਿਚਾਰ ਬੋਲਦਾ ਤਾਂ ਉਸ ਵੇਲੇ ਗੁਨਾਹਗਾਰ ਔਰਤ ਹੈ
ਜੀ। ਬਾਈ ਜੀ, ਇਹ ਵੀ ਕਈ ਵਾਰੀ ਕਹਿੰਦਾ ਜੀ ਇਹ ਮਰਦ ਦੇ ਵਿਚਾਰ ਗੰਦੇ ਹੋਣੇ, ਉਹਨੂੰ ਸੁਧਾਰੋ, ਇਸ ਤਰ੍ਹਾਂ ਦਾ। ਮਤਲਬ ਠੀਕ ਹੈ, ਮੰਨਦੇ ਹਾਂ ਮਤਲਬ ਕਿ ਇਹੋ ਜਿਹੇ, ਪਰ ਜਿਹੜੀ ਕੁਦਰਤੀ ਮੈਕਨਿਜ਼ਮ ਪਰਮਾਤਮਾ ਨੇ ਲਾਏ ਹੋਏ ਨੇ ਤਾਂ ਉਸ ਉਹਨਾਂ ਨੂੰ ਉਤਸ਼ਾਹਿਤ ਕਰ ਦੇਣਾ ਤੇ ਫਿਰ ਕਸੂਰ ਦੂਸਰੇ ਬੰਦੇ ਦਾ ਵੀ ਕੱਢ ਦੇਣਾ, ਇਸ ਤਰ੍ਹਾਂ
ਇਹੋ ਗਨਾਨ ਉਹ ਕਹਿੰਦਾ ਨਾ ਵੀ ਸਾਰਾ ਕੁਝ ਜਿਹੜਾ ਹੈਗਾ ਇਹ ਔਰਤ ਜੇ ਉਹ ਕਰਦੀ ਹੈ ਨਾ ਆਪਦੇ ਮਤਲਬ ਅੰਗ ਪ੍ਰਦਰਸ਼ਨ ਕਰਦੀ ਹੈ ਤਾਂ ਉਹ ਕ੍ਰਾਈਮ ਨੂੰ ਸੱਦਾ ਦੇਣ ਦੇ ਤੋਲਾ, ਉਹ ਕਹਿੰਦਾ ਉਹ ਕ੍ਰਾਈਮ ਨੂੰ ਇਨਵੀਟੇਸ਼ਨ ਦੇ ਰਹੀ ਹੈ ਉਸ ਵੇਲੇ। ਇਸ ਲਈ ਉਹ ਕਹਿੰਦਾ, ਇਸ ਲਈ ਔਰਤ ਪਰਦੇ ਵਿੱਚ ਖਾਸ ਸਲੀਕੇ ਵਿੱਚ ਰਹਿੰਦਿਆਂ ਹੀ ਸੋਸਾਇਟੀ ਸਮਾਜ ਦਾ ਸੁਹੱਪਣ ਪ੍ਰਗਟ ਹੁੰਦੀ ਹੈ, ਸੋਭਦੀ ਹੈ ਤੇ ਉੱਚਾ ਸੱਜਾ ਸਥਾਨ ਫੇਰ ਹੀ ਉਹ ਪਾਉਂਦੀ ਹੈ ਜਿਹੜਾ ਆਪਣਾ ਮਾਸ਼ਰਾ ਹੈ, ਸਮਾਜ ਹੈ। ਤੇ ਜੇ ਔਰਤ ਇਸ ਤਰ੍ਹਾਂ ਰਹਿੰਦੀ ਹੈ ਆਪਦਾ ਪ੍ਰੋਪਰ ਤਾਂ ਇਹ ਸਾਡਾ ਘਨਾਉਣੇ ਗੁਨਾਹਾਂ ਤੋਂ ਫਿਰ ਸਾਡਾ ਸਮਾਜ ਬਚਿਆ ਰਹਿੰਦਾ। ਉਸ ਕੰਮ ਨੂੰ ਉਹ ਕੰਮ ਕਦੇ ਨਹੀਂ ਕਰਨਾ, ਅਪਣਾਉਣਾ, ਹੰਡਾਉਣਾ ਚਾਹੀਦਾ ਵੀ ਉਹ ਸਾਡਾ ਧਰਮ ਜਾਂ ਇਸਲਾਮ ਕੋਈ ਵੀ ਸਾਰੀ ਕਹਿੰਦੇ ਵੀ ਉਹ ਕੰਮ ਕਦੇ ਵੀ ਕਰਨਾ, ਅਪਣਾਉਣਾ, ਹੰਡਾਉਣਾ ਨਹੀਂ ਚਾਹੀਦਾ ਜੋ ਇਨਵੀਟੇਸ਼ਨ ਟੂ ਕ੍ਰਾਈਮ ਹੋਵੇ
ਜੀ।
ਕੱਟ ਸ਼ੋਰਟ, ਲਾਸਟ ਵਿੱਚ ਸਾਡੇ ਸਮਾਜਿਕ ਢਾਂਚੇ ਅਤੇ ਸੋਸ਼ਲ ਸੈਟਅਪ ਵਿੱਚ ਔਰਤ ਦੀਆਂ ਡਿਫਰੈਂਟ ਵੈਲਿਊਜ਼ ਹਨ
ਜੀ,
ਖਾਸ ਵੈਲਿਊਜ਼ ਹਨ। ਇਹਨਾਂ ਵੈਲਿਊਜ਼ ਨੂੰ ਕਾਇਮ ਰੱਖਣ ਲਈ ਸਾਡੇ ਰਹਿਬਰਾਂ, ਰਾਹਬਰਾਂ ਅਤੇ ਸਿਆਣਿਆਂ ਨੇ ਇੱਕ ਪ੍ਰੋਪਰ ਮਰਿਆਦਾਵਾਂ ਸਥਾਪਿਤ ਕੀਤੀਆਂ ਹੈਗੀਆਂ, ਆਪਣੇ ਵੀ ਕੀਤੀਆਂ, ਸਭ ਧਰਮਾਂ ਨੇ ਕੀਤੀਆਂ ਹੋਈਆਂ। ਸੋ ਜਿਹੜੇ ਇਸ ਲਈ ਨਾ ਜਿਹੜੇ ਦਿੱਤਾ ਹੋਇਆ ਡਰੈਸ ਕੋਡ ਹੈ ਉਹਦੀ ਜਦੋਂ ਉਲੰਘਣਾ ਕਰਨੀ ਹੈ, ਸਲੀਕੇ ਤੇ ਸ਼ਿਸ਼ਟਾਚਾਰ ਵਿੱਚ ਨਹੀਂ ਰਹਿਣਾ ਤਾਂ ਜਾਣ ਲਵੋ ਚੰਗੀ ਮਾਨਵੀ ਮਨੁੱਖੀ ਸੰਸਕਾਰਾਂ ਤੋਂ ਆਊਟ ਹੋਣਾ ਉਸ ਵੇਲੇ, ਉਸ ਹਿਊਮਨ ਵੈਲਿਊਜ ਦਾ ਇਹ ਜਿਹੜਾ ਹੈ ਨਾ ਇਹ ਅੰਗ ਪ੍ਰਦਰਸ਼ਨ ਜੇ ਵੋ ਉਹ ਹਿਊਮਨ ਵੈਲਿਊਜ ਦਾ ਗੁਆਚਣਾ ਹੈ, ਉਹਦਾ ਜਿਹੜਾ ਐਂਡ ਰਿਜ਼ਲਟ ਹੈ।
ਬਾਈ ਜੀ, ਕੱਲੇ ਔਰਤਾਂ ਦੇ ਬਾਰੇ ਜ਼ਿਆਦਾ ਟੁੱਕਦਾ ਕਿਉਂਕਿ ਅਸੀਂ ਤੁਸੀਂ ਸਾਬਤ ਕਰ ਚੁੱਕੇ ਹਾਂ, ਅਸੀਂ ਵੀ ਕਹਿੰਦੇ ਹਾਂ ਕਿ ਇੱਕ ਬਹੁਤ ਹੀ ਪਰਮਾਤਮਾ ਨੇ ਦੁਨੀਆਂ ਨੂੰ ਚਲਾਉਣ ਵਾਸਤੇ ਜਨਨੀ ਬਣਾਈ ਹੈ, ਬੜੀ ਕੀਮਤੀ ਵੈਲਿਊ ਹੈ ਉਹਦੀ, ਬਹੁਤ ਜ਼ਿਆਦਾ ਵੈਲਿਊ ਹੈ। ਪਰ ਜਿਹੜਾ ਇਹ ਢੁਕਦਾ ਬੰਦਿਆਂ ਦੇ ਵੀ ਢੁਕਦਾ ਹੈ ਕਿ ਬੰਦੇ ਵੀ ਅੱਜ ਕੱਲ ਜਿਹੜਾ ਮਾਡਰਨਾਈਜੇਸ਼ਨ ਦੇ ਚੱਕਰ ਚ ਕੱਪੜੇ ਘਟਾ ਰਹੇ ਨੇ, ਲਾ ਰਹੇ ਨੇ, ਕੱਟ ਰਹੇ ਨੇ, ਵੱਢ ਰਹੇ ਨੇ. ਸੋ ਉਹ ਜਿਸ ਤਰ੍ਹਾਂ ਸਿਆਣੇ ਵੀ ਕਹਿੰਦੇ ਆ ਵੀ ਖਾਈਏ ਮਨ ਭਾਉਂਦਾ ਤੇ ਪਹਿਨੀਏ ਜੱਗ ਭਾਉਂਦਾ. ਭਾਉਣ ਦਾ ਮਤਲਬ ਇਹ ਹੁੰਦਾ ਕਿ ਉਹ ਸੁਚੱਜਾ ਲੱਗੇ, ਨਾ ਕਿ ਉਹ ਭੜਕੀਲਾ ਲੱਗੇ. ਭਾਉਣ ਦਾ ਮਤਲਬ ਇੱਥੋਂ ਆਉਂਦੀ ਹੈ ਗੱਲ ਜਿਹੜੀ ਸਿਆਣੇ ਨੇ ਕੱਢੀ ਹੋਈ ਹੈ. ਸੋ ਇਹ ਸਮਾਜਿਕ ਕਹਾਣ ਵੀ ਬਣਿਆ. ਸੋ ਬਾਈ ਜੀ ਬਹੁਤ ਸੁੰਦਰ ਖਿਆਲ ਤੁਸੀਂ ਅੱਜ ਪ੍ਰਗਟ ਕੀਤਾ,
ਕਿਉਂਕਿ ਆਪਾਂ ਅੱਜ ਇੱਕ ਸਬਜੈਕਟ ਤੇ ਆਪਾਂ ਨੇ ਇਹਨੂੰ ਸਮੇਟਣਾ ਸੀਗਾ, ਫਿਰ ਉਹ ਬਹੁਤ ਲੰਮਾ ਚੌੜਾ ਆਪਣਾ ਹੋ ਜਾਏਗਾ, ਉਹ ਫਿਰ ਆਪਾਂ ਗੱਲਾਂ ਫੇਰ ਕਰ ਲਵਾਂਗੇ. ਅੱਜ ਇੱਕ ਇਹ ਸੀ, ਇਹ ਬਹੁਤ ਜ਼ਰੂਰੀ ਹੈ, ਇਹ ਜ਼ਰੂਰੀ ਸੀਗਾ ਕਿਉਂਕਿ ਅਸੀਂ ਚਾਵਾਂ ਚਾਵਾਂ ਦੇ ਵਿੱਚ ਆਪਦੀਆਂ ਵੈਲਿਊਜ਼ ਆ ਜਿਹੜੇ ਆਪਣੇ ਸੰਸਕਾਰ ਗਵਾਈ ਜਾ ਰਹੇ ਹਾਂ.
ਠੀਕ ਹੈ ਬਾਈ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰਾਨਾ ਬਹੁਤ.
ਚੰਗਾ ਵੀ ਦੋਸਤੋ, ਖੁਸ਼ ਰਹਿਆ ਜੋ, ਹੌਸਲੇ ਦੇਈ ਚੱਲੋ, ਤੇ ਅਗਲੀ ਵਾਰ ਨੂੰ ਫੇਰ ਕੋਈ ਕੁਛ ਹੋਰ ਗੱਲ ਲੈ ਕੇ ਆਵਾਂਗੇ. ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ.
ਜੀ ਬਹੁਤ ਹੀ ਖੂਬਸੂਰਤ ਅੰਦਾਜ਼ ਸਟਾਈਲ ਦੇ ਵਿੱਚ ਵਿਚਾਰ ਪ੍ਰਗਟ ਕੀਤੇ ਨੇ ਗੱਜਣ ਵਾਲਾ ਬਾਈ ਜੀ ਨੇ. ਹਰਜਿੰਦਰ ਸਿੰਘ ਘੁੰਮਣ ਵੀ ਸਾਡੇ ਨਾਲ ਜੁੜੇ ਨੇ ਬਸੀ ਪਠਾਣਾ ਤੋਂ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ, 3-4 ਮੈਸੇਜ ਉਹਨਾਂ ਨੇ ਭੇਜੇ ਸੀ ਤੇ ਬਹੁਤ ਬਹੁਤ ਸ਼ੁਕਰਾਨਾ. ਨਿਊਜ਼ੀਲੈਂਡ ਤੋਂ ਸੁਖਪ੍ਰੀਤ ਸਿੱਧੂ ਹੋਣਾ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ, ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ ਵੈਲਿੰਗਟਨ ਤੋਂ. ਔਰ ਜਗਤਾਰ ਭਾਜੀ ਨੇ ਸੁਨੇਹਾ ਭੇਜਿਆ, ਫੋਟੋ ਦੇ ਉੱਤੇ ਮੈਂ ਸ਼ੇਅਰ ਕਰਤਾ, ਕਹਿੰਦੇ ਸੰਸਦ ਲੀਡਰ ਕਾਨੂੰਨ ਘਾੜੇ ਤੇ ਪੁਲਸੀਏ ਸਵੇਰੇ ਜਾਗਣ ਤੋਂ ਲੈ ਕੇ ਸੌਣ ਤੱਕ ਬਿਨਾਂ ਹਵਾ ਤੋਂ ਹਰ ਵਸਤ ਖਾਣ ਪੀਣ ਤੇ ਪਹਿਨਣ ਤੱਕ ਸਭ ਕੁਛ ਵਰਤਣ ਕਿਸਾਨ ਦਾ ਉਪਜਿਆ ਤੇ ਫਿਰ ਵਰਸਣ ਕਿਸਾਨ ਦੇ ਉੱਪਰ. ਬਹੁਤ ਬਹੁਤ ਧੰਨਵਾਦ ਤੁਹਾਡਾ. ਤੇ ਸਾਡੇ ਨਾਲ ਸੱਜਣ ਸਾਡੇ ਜੁੜੇ ਸੀ ਗੁਰਨਾਮ ਸਿੰਘ ਭੁੱਲਰ, ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ, ਕਹਿੰਦੇ ਭਾਜੀ ਤੁਸੀਂ ਇਹ ਸੋਹਣੀਆਂ ਸੋਹਣੀਆਂ ਪਿੰਡਾਂ ਦੀਆਂ ਤੇ ਕੁਦਰਤ ਦੇ ਨਜ਼ਾਰੇ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋ ਤੇ ਇਹ ਤਸਵੀਰਾਂ ਦੇਖ ਕੇ ਸ਼ਹਿਰਾਂ ਵਾਲੇ ਗੱਭਰੂ ਫਾਰਮ ਖਰੀਦ ਲੈਂਦੇ ਹਨ ਤੇ ਫਾਰਮ ਦਾ ਕੰਮ ਬਹੁਤ ਔਖਾ ਆ ਹੁੰਦਾ ਹੈ ਤੇ ਫਿਰ 2-3 ਸਾਲ ਬਾਅਦ ਉਹ ਸਭ ਕੁਛ ਛੱਡ ਕੇ ਸ਼ਹਿਰਾਂ ਵਿੱਚ ਜਾ ਕੇ ਫਿਰ ਟੈਕਸੀ ਚਲਾਉਣ ਲੱਗ ਜਾਂਦੇ ਨੇ ਤੇ ਮੇਰੇ 2-3 ਮਿੱਤਰਾਂ ਨਾਲ ਇਸ ਤਰ੍ਹਾਂ ਹੋਇਆ ਹੈ. ਪਿਆਰਿਓ ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਇਸ ਤਰ੍ਹਾਂ ਹੁੰਦਾ ਹੀ ਆ. ਖੇਤ ਸੋਹਣੇ ਲੱਗਦੇ ਨੇ, ਖੇਤੀ ਸੋਹਣੀ ਲੱਗਦੀ ਦੂਰੋਂ ਹੋਰ ਕੋਈ ਕਰੇ ਤਾਂ, ਪਰ ਜਦੋਂ ਆਪ ਕਰਨੀ ਪੈਂਦੀ ਹੈ ਇੱਕ ਵੱਖਰਾ ਹੀ ਲਾਈਫ ਸਟਾਈਲ ਹੈ, ਵੱਖਰਾ ਹੀ ਇੱਕ ਮਾਇੰਡ ਸੈੱਟ ਹੈ ਜਿਹੜਾ ਹਰ ਕਿਸੇ ਦੇ ਪੱਲੇ ਨਹੀਂ ਪੈਂਦਾ, ਹੱਥ ਨਹੀਂ ਆਉਂਦਾ, ਵੱਸ ਨਹੀਂ ਹੁੰਦਾ. ਸੋ ਚਲੋ ਇੱਥੇ ਫਿਰ ਕਿਤੇ ਵਿਚਾਰਾਂ ਕਰਾਂਗੇ. ਤੇ ਸਾਡੇ ਨਾਲ ਕੋਬਰਮ ਵਾਲੀ ਸੰਗਤ ਵੀ ਜੁੜਦੇ ਆ, ਉਹਨਾਂ ਦਾ ਵੀ ਮੈਸੇਜ ਮੈਂ ਥੋੜਾ ਜਿਹਾ ਲੇਟ ਦੇਖਿਆ ਆ ਤੇ ਮਾਫੀ ਚਾਹੁੰਦਾ ਹਾਂ ਜੀ, ਕਿਉਂਕਿ ਫੇਸਬੁੱਕ ਦੇ ਮੈਸੇਜ ਸਾਰੇ ਨਹੀਂ ਪੜ ਹੁੰਦੇ ਡਿਟੇਲ ਦੇ ਵਿੱਚ. ਤੁਸੀਂ ਕੋਸ਼ਿਸ਼ ਕਰਿਆ ਕਰੋ ਈਮੇਲ ਜਾਂ ਟੈਲੀਗ੍ਰਾਮ ਰਾਹੀਂ ਮੈਸੇਜ ਭੇਜਣ ਦੀ. ਸੋ ਸਾਰੇ ਮਿੱਤਰ ਸੱਜਣ ਜਿੰਨੇ ਵੀ ਸਾਡੇ ਜੁੜਦੇ ਨੇ, ਤੈ ਦਿਲੋਂ ਧੰਨਵਾਦ ਕਿ ਸਾਡੇ ਵਿਚਾਰ ਤੁਸੀਂ ਸੁਣਦੇ ਹੋ, ਸਾਂਝੇ ਕਰਦੇ ਹੋ, ਫਿਰ ਡਿਸਕਸ਼ਨਸ ਹੁੰਦੀਆਂ ਨੇ. ਸੋ ਇਹ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਬੜੀ ਛੇਤੀ ਚੜਾ ਦਿੱਤਾ ਜਾਵੇਗਾ ਤੇ ਤੁਸੀਂ ਸ਼ੇਅਰ ਕਰ ਸਕਦੇ ਹੋ ਇੱਕ ਦੂਜੇ ਦੇ ਨਾਲ. ਤੇ ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲਦੇ ਆ, 24 ਘੰਟੇ ਚੱਲਦੇ ਆ, ਗੀਤ ਸੰਗੀਤ ਚੱਲਦਾ ਰਹਿੰਦਾ, ਵਿਚਾਰ ਹੋਰ ਟਿਪਸ ਵਗੈਰਾ ਸਾਰੀਆਂ ਚੱਲਦੀਆਂ ਨੇ. ਸੋ ਜ਼ਰੂਰ ਹਰਮਨ ਰੇਡੀਓ ਨੂੰ ਆਪਣਾ ਸਾਥੀ ਚੁਣੋ. ਤੇ ਲਓ ਜੀ ਜਾਂਦੇ ਜਾਂਦੇ ਫਿਰ ਮੈਂ ਤੁਹਾਨੂੰ ਹੁਣ ਔਰਤ ਦੀ ਕੁਰਬਾਨੀ ਦੇ ਬਾਰੇ ਗੱਲ ਕਰਾਂਗੇ. ਸਤਵਿੰਦਰ ਬਿੱਟੀ ਨੇ ਇੱਕ ਗੀਤ ਗਾਇਆ ਸੀ ਬਹੁਤ ਦੇਰ ਪਹਿਲਾਂ ਤੇ ਉਹ ਸਾਂਝਾ ਕਰਦਾ ਹੋਇਆ ਮੈਂ ਤੁਹਾਤੋਂ ਵਿਦਾ ਲੈਂਦਾ. ਰੱਬ ਰਾਖਾ.
ਮੁਢਕ ਦੀ ਮੋਸਤਤ ਕਰਦੀ ਆਈ ਗੁਰਬਾਣੀ ਔਰਤ ਦੀ, ਸਿੱਖ ਇਤਿਹਾਸ ਦੇ ਪੰਨਿਆਂ ਉੱਤੇ ਅਮਰ ਕਹਾਣੀ ਔਰਤ ਦੀ. ਦੁੱਖ ਪੰਜਨੀ ਬੇਰੀ ਜਿਸਦੀ ਅਜੇ ਨਿਸ਼ਾਨੀ ਏ ਸਿੱਖ ਧਰਮ ਵਿੱਚ ਔਰਤ ਦੀ ਵੀ ਬਹੁਤ ਵੱਡੀ ਕੁਰਬਾਨੀ ਸਿੱਖ ਧਰਮ ਵਿੱਚ ਔਰਤ ਦੀ ਵੀ ਬਹੁਤ ਵੱਡੀ ਕੁਰਬਾਨੀ ਏ ਵੱਡੀ